ਪਰਮ ਸਤਿਕਾਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਉਣ ਵਾਲੀ ਸੰਗਤ ਨੂੰ ਹੁਣ ਰਾਹ ਵਿੱਚ ਹੀ ਭਾਈ ਜਾਇਓ ਪਿਆਰਿਓ, ਰਸਤੇ 'ਚ ਹੀ ਬਿਠਾਈ ਜਾਓ। ਕਾਫੀ ਗਰਮੀ ਦਾ ਮੌਸਮ ਹੈ, ਸੰਗਤ ਦੀ ਗਿਣਤੀ ਵੀ ਕਾਫੀ ਹੈ। ਆਪਾਂ ਕੋਸ਼ਿਸ਼ ਕਰੀਏ ਇਕਾਗਰਤਾ ਬਣਾ ਕੇ ਬੈਠਿਆ ਜਾਏ। ਭੈਣਾਂ ਨੂੰ ਬੇਨਤੀ ਹੈ ਜੀ, ਬੋਲਣਾ ਨਹੀਂ ਕਿਸੇ ਨੇ, ਬੱਚਿਆਂ ਦਾ ਖਿਆਲ ਰੱਖਿਓ। ਜੇ ਬੱਚੇ ਛੋਟੇ ਨੇ ਤੇ ਫਿਰ ਬਾਹਰਲੇ ਪਾਸੇ ਹੀ ਬੈਠਿਓ, ਧਿਆਨ ਰੱਖਿਓ ਜੀ ਭੈਣਾਂ ਸਾਰੀਆਂ। ਆਉਣ ਵਾਲੇ ਨੇ ਜਿਹੜੇ ਪਿੱਛੇ ਹੀ ਬੈਠੀ ਜਾਓ ਕਿਰਪਾ ਕਰਕੇ। ਸੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਜੀ, ਸਾਰੇ ਰਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਆਪਾਂ ਹਾਜ਼ਰੀ ਭਰ ਰਹੇ ਹਾਂ। ਪੂਰੇ ਕੇ ਗੁਣ ਗਾਓ। ਗੁਣ ਗਾਉਣਾ ਕੀ ਹੁੰਦਾ? ਪਹਿਲਾਂ ਵੀ ਕਈ ਵਾਰੀ ਗੱਲ ਇਹ ਕਈ ਵਾਰੀ ਜ਼ਿਕਰ ਹੋਇਆ ਇਸ ਗੱਲ ਦਾ ਦੀਵਾਨ ਵਿੱਚ। ਅਸਲ ਵਿੱਚ ਗੁਣ ਗਾਉਣਾ ਰੱਬ ਜੀ ਦੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣ ਦਾ ਅਰਥ ਹੈ, ਗੁਣਾਂ ਨੂੰ ਜਿਉਣਾ। ਜਿਹੜਾ ਬੰਦਾ ਗੁਣਾਂ ਨੂੰ ਜਿਉਂਦਾ ਨਹੀਂ ਉਹਦੇ ਗੁਣ ਗਾਉਣ ਦਾ ਕੀ ਅਰਥ ਹੈ? ਜਿਵੇਂ ਹੁਣ ਮੰਨ ਲਓ ਪਿਤਾ ਦੀਆਂ ਸਿਫਤਾਂ ਕਰੀ ਚੱਲੋ, ਮੇਰਾ ਪਿਤਾ ਦੇ ਵਿੱਚ ਆਹ ਗੁਣ ਹੈ, ਮੇਰੇ ਪਿਤਾ 'ਚ ਆਹ ਗੁਣ ਹੈ, ਮੇਰਾ ਪਿਤੇ 'ਚ ਆਹ ਗੁਣ ਹੈ। ਹੁਣ ਮੈਂ ਕਹੀ ਜਾਵਾਂ ਵੀ ਮੇਰਾ ਪਿਤਾ ਤੇ ਸਵੇਰੇ 4 ਵਜੇ ਉੱਠਦਾ ਹੈ, 4 ਵਜੇ ਉੱਠਦਾ ਸੀ, ਰੋਜ਼ 4 ਵਜੇ ਉੱਠ ਕੇ ਕੰਮ ਤੇ ਜਾਂਦਾ ਸੀ, ਮੇਰਾ ਪਿਤਾ 1 ਮਿੰਟ ਲੇਟ ਨਹੀਂ ਸੀ ਹੁੰਦਾ, ਤੇ ਮੈਂ ਇਹ ਕਹੀ ਜਾਵਾਂ ਸਾਰਾ ਦਿਨ। ਮੇਰਾ ਦਾਦਾ 3 ਵਜੇ ਉੱਠਦਾ ਸੀ, ਮੇਰਾ ਦਾਦਾ 3 ਵਜੇ ਤੋਂ ਲੇਟ ਨਹੀਂ ਸੀ ਹੁੰਦਾ, ਮੇਰਾ ਪੜਦਾਦਾ 2 ਵਜੇ ਉੱਠਦਾ ਸੀ, ਉਹ ਕਦੇ ਲੇਟ ਨਹੀਂ ਸੀ ਹੁੰਦਾ। ਮੈਂ ਏਦਾਂ ਹੀ ਕਹੀ ਜਾਵਾਂ ਸਾਰਾ ਦਿਨ, ਤੇ ਆਪ ਮੈਂ 10 ਵਜੇ ਸਾਰੀ ਜ਼ਿੰਦਗੀ ਉੱਠਾਂ, ਮੇਰੇ ਗੁਣ ਗਾਉਣ ਦਾ ਕੋਈ ਅਰਥ ਹੈ? ਬੋਲੋ, ਕੋਈ ਅਰਥ ਹੀ ਨਹੀਂ। ਅਸਲ 'ਚ ਜੇ ਗੁਣਾਂ ਨੂੰ ਜਿਉਈਏ ਫਿਰ ਅਗਲਾ ਪੁੱਛੇ ਵੀ ਸਿੱਖਿਆ ਕਿੱਥੋਂ ਆਇਆ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਗੁਣਾਂ ਨੂੰ ਜਿਉਈਏ, ਮੰਨ ਲਓ ਵੀ ਮੈਂ ਵੀ ਜੇ 4 ਵਜੇ ਤੋਂ ਲੇਟ ਨਾ ਹੋਵਾਂ, ਮੈਂ ਸਹੀ ਟਾਈਮ ਤੇ ਉੱਠਾਂ, ਸਹੀ ਟਾਈਮ ਤੇ ਆਪਣੇ ਕੰਮ ਕਰਾਂ, ਤੇ ਫਿਰ ਅਗਲਾ ਪੁੱਛੇਗਾ ਵੀ ਕਿਹਦੇ ਤੋਂ ਸਿੱਖਿਆ ਸੀ? ਫਿਰ ਮੈਂ ਕਹਾਂਗਾ ਵੀ ਮੇਰੇ ਪਿਤਾ ਤੋਂ ਸਿੱਖਿਆ ਸੀ, ਫਿਰ ਤੇ ਸਵਾਦ ਆਇਆ। ਜੇ ਗੁਣਾਂ ਨੂੰ ਜਿਉਣਾ ਹੀ ਨਹੀਂ ਤੇ ਗੁਣ ਗਾਉਣ ਦਾ ਕੀ ਅਰਥ? ਇਸ ਕਰਕੇ ਗੁਣਾਂ ਨੂੰ ਜਿਉਣਾ ਹੀ ਰੱਬ ਦੇ ਗੁਣ ਗਾਉਣੇ ਹੁੰਦਾ ਹੈ। ਜਿਹੜਾ ਮਾਲਕ ਦੇ ਗੁਣਾਂ ਨੂੰ ਜਿਉ ਰਿਹਾ ਉਹ ਮਾਲਕ ਦੇ ਗੁਣ ਗਾ ਰਿਹਾ। ਜਿਹੜਾ ਜਿਉਂਦਾ ਹੀ ਨਹੀਂ, ਨਾ ਨਿਰਵੈਰ ਬਣਿਆ, ਨਾ ਨਿਰਭਉ ਬਣਿਆ, ਨਾ ਆਪਣੇ ਪੈਰਾਂ ਤੇ ਖੜਾ ਹੋਇਆ, ਸਹਿ ਭੰਗ, ਆਪਣੇ ਕੰਮ ਆਪ ਨਹੀਂ ਕਰਦਾ, ਰੋਟੀ ਚੁੱਕ ਕੇ ਖਾ ਨਹੀਂ ਸਕਦਾ, ਡੱਕਾ ਤੋੜ ਕੇ ਦੂਰਾ ਨਹੀਂ ਕਰਦਾ, ਸਾਰੀ ਜ਼ਿੰਦਗੀ ਉਹਦੀ ਇੱਦਾਂ ਹੀ ਜੇ ਸਾਡੀ ਲੰਘਦੀ ਹੈ। ਜੇ ਗੁਣਾਂ ਨੂੰ ਅਸੀਂ ਜਿਉਂਿਆ ਹੀ ਨਹੀਂ, ਇੱਕ ਓੰਕਾਰ ਦਾ ਸਾਡੇ 'ਚ ਗੁਣ ਹੀ ਨਹੀਂ ਆਇਆ। ਹੁਣ ਆਪਾਂ ਪੜ੍ਹੀ ਤੇ ਜਾਂਦੇ ਹਾਂ ਇੱਕ ਓੰਕਾਰ। ਹੁਣ ਇੱਕ ਓੰਕਾਰ ਦਾ ਕੀ ਅਰਥ ਹੈ? ਇੱਕ ਓੰਕਾਰ ਦਾ ਕੀ ਅਰਥ ਹੈ? ਜਿਵੇਂ ਹੁਣ ਮੰਨ ਲਓ ਆ ਪੱਖਾ ਮੇਰੇ ਕੰਨੀ ਹੈ, ਇੱਕ ਓੰਕਾਰ ਦਾ ਅਰਥ ਸਹੀ ਢੰਗ ਨਾਲ ਸਮਝੋ। ਜੇ ਕੋਈ ਬੰਦਾ ਇਹ ਹੁਣ ਪੱਖਾ ਮੇਰੇ ਕੰਨੀ ਹੈ ਤੇ ਹੋਵੇ ਐ ਨੂੰ ਇਹਦਾ ਮੂੰਹ ਤੁਹਾਡੇ ਕੰਨੀ ਨੂੰ, 10 ਬੰਦਿਆਂ ਤੇ ਲੱਗਾ ਹੋ, ਹੋਰ ਪੱਖੇ ਵੀ ਲੱਗੇ ਆ, ਮੈਂ ਕੀ ਸੋਚਾਂ ਵੀ ਇੱਧਰ ਨੂੰ ਕਰ ਲਾਂ? ਇਹ ਤੇ ਸੋਚਿਆ ਵੀ ਮੈਨੂੰ ਗਰਮੀ ਲੱਗਦੀ ਹੈ, ਇਹ ਨਹੀਂ ਸੋਚਿਆ ਵੀ ਜਿਹਦੇ ਕੰਨੀ ਸੀ, ਜਿਹਦੇ ਕੰਨੀ ਮੈਂ ਹਟਾਉਣ ਲੱਗਿਆ ਉਹਦੇ ਦਿਲ ਤੇ ਕੀ ਬੀਤੇਗੀ। ਸਾਰਾ ਕੁਛ ਵੇਖਣਾ। ਨੌਜਵਾਨ ਵੀਰੋ, ਇਸ ਗੁਣ ਨੂੰ ਪਕੜਿਓ। ਜੇ ਜ਼ਿੰਦਗੀ ਜਿਉਣੀ ਹੈ ਤੇ ਹਮੇਸ਼ਾ ਦੂਜੇ ਦੇ ਥਾਂ ਤੇ ਖੜ ਕੇ ਵੀ ਵੇਖਣਾ ਪੈਣਾ, ਕਿਉਂਕਿ ਉਹਦੇ ਵਿੱਚ ਵੀ ਮੇਰਾ ਰੱਬ ਹੈ, ਮੇਰਾ ਰੱਬ ਮੇਰੇ ਵਿੱਚ ਹੀ ਨਹੀਂ ਉਹਦੇ ਵਿੱਚ ਵੀ ਹੈ, ਮੇਰਾ ਮਾਲਕ ਉਹਦੇ ਵਿੱਚ ਵੀ ਹੈ। ਮੈਂ ਕਿਵੇਂ ਸੋਚਦਾ, ਇਹੀ ਨਹੀਂ ਵੀ ਮੈਨੂੰ ਸੁੱਖ ਚਾਹੀਦਾ ਯਾਰ ਮੇਰੇ ਕੰਨੀ ਕਰੋ ਬਸ ਗੱਲ ਖਤਮ। ਹੁੰਦੇ ਨੇ ਜੀ ਕਈ ਵਾਰੀ, ਕਈ ਬੰਦੇ ਤੁਸੀਂ ਕਦੇ ਰੋਟੀ ਬਣਾ ਲਓ ਉਹ ਸਬਜ਼ੀ ਦਾ ਕੌਲਾ ਭਰ ਲੈਣਗੇ, ਬਾਕੀ ਭਾਵੇਂ ਭੁੱਖ ਹੀ ਮਰ ਜਾਣਗੇ। ਹੁੰਦੇ ਨੀ ਕਈ ਏਦਾਂ ਦੇ ਲੇਂਜ ਦੇ ਬੰਦੇ ਨੀ ਹੁੰਦੇ ਕਈ, ਵੀ ਜਿਹੜੀ ਚੀਜ਼ ਆਈ ਅਗਲੇ ਨੇ ਚੱਕ ਕੇ ਸਾਰੀ ਆਪਣੇ ਕੌਲਾ ਆਪਣਾ ਭਰ ਲਿਆ, ਬਸ ਵੀ ਖੀਰ ਬਣੀ ਹੈ ਘਰ ਚ, ਸੇਵੀਆਂ ਬਣੀਆਂ ਨੇ, ਖੀਰ ਬਣੀ ਹੈ। ਹੁਣ ਥੋੜਾ ਹੀ ਬਣਦਾ ਨਾ, ਉਹਨਾਂ ਕੀ ਬਣਦਾ ਵੀ ਦਸ ਜੀ ਨੇ ਕੌਲੀ ਚ ਥੋੜੀ ਥੋੜੀ ਬਣਾ ਲਓ। ਪਰ ਉਹ ਬੰਦਾ ਇੱਕ ਓੰਕਾਰ ਦੇ ਕੋਨਸੈਪਟ ਨੂੰ ਕੀ ਸਮਝਿਆ, ਮਾਲਾ ਲੈ ਕੇ ਕਰੀ ਜਾ ਇੱਕ ਓੰਕਾਰ ਸਤਨਾਮ ਕਰਤਵ, ਇੱਕ ਓੰਕਾਰ ਇੱਕ ਓੰਕਾਰ ਲੈ ਕਈ ਕਹੀ ਜਾ, ਤੇ ਕੌਲਾ ਭਰ ਕੇ ਇਕੱਲੇ ਹੀ ਖਾ ਗਿਆ, ਬਾਕੀਆਂ ਬਾਰੇ ਸੋਚਿਆ ਹੀ ਨਹੀਂ ਵੀ ਉਹਨਾਂ ਨੇ ਵੀ ਖਾਣੀ ਨਹੀਂ। ਇਹਦਾ ਮਤਲਬ ਫਿਰ ਸਾਰਿਆਂ ਵਿੱਚੋਂ ਕੀ ਸਮਝਦਾ, ਨਿੱਕੀ ਜੀ ਗੱਲ ਹੈ ਨਾ, ਪਰ ਇਹਨੂੰ ਸਮਝੋ। ਜਿਹੜਾ ਬੰਦਾ ਇਹ ਨਹੀਂ ਵੇਖਦਾ ਕਿ ਬਾਕੀ ਕੀ ਖਾਣਗੇ, ਜਿੱਦਣ ਉਹ ਲੀਡਰ ਬਣਿਆ ਫਿਰ ਵੇਖੋ ਕਿੱਦਾਂ ਦਾ ਬਣਿਆ, ਉਹ ਖੀਰ ਜਿਹੜਾ ਸਾਰੀ ਪਾ ਕੇ ਖਾ ਜਾਂਦਾ, ਜੇ ਉਹਨੂੰ ਲੀਡਰ ਬਣਾ ਦਈਏ ਫਿਰ ਕਿੱਦਾਂ ਦਾ ਬਣਿਆ। ਸਾਰਾ ਕੁਝ ਹੁੰਝਣ ਵਾਲੀ ਦੀ ਬਿਰਤੀ ਹੈ, ਉੱਥੇ ਵੀ ਫਿਰ ਉਹਨੇ ਸਾਰਾ ਕੁਝ ਹੀ ਹੂੰਝ ਲੈਣਾ, ਸੜਕਾਂ ਟੁੱਟੀਆਂ ਹੀ ਰਹਿਣਗੀਆਂ। ਆਖੋ ਸਤਨਾਮ
ਸ੍ਰੀ ਵਾਸ।
ਇਹ ਨਿਕਲ ਜੇ ਇਹਦਾ ਬੀਜ ਹੈ ਸਾਡੇ ਚ, ਇਸੇ ਨਹੀਂ ਵੱਡਾ ਹੋਣਾ, ਇਹ ਬੀਜ ਹੈ ਜੇ ਸਾਡੇ ਵਿੱਚ ਵੱਡਾ ਹੋਏਗਾ, ਔਗਣ ਹੈ ਇਹ। ਜੇ ਸਮੁੱਚਤਾ ਨੂੰ ਵੇਖਣ ਦਾ ਗੁਣ ਨਹੀਂ, ਇੱਕ ਓੰਕਾਰ ਨੂੰ ਵੇਖਣ ਦਾ ਜੇ ਗੁਣ ਨਹੀਂ, ਤਾਂ ਹੀ ਤੇ ਮੈਂ ਹੀ ਹਾਂ ਬਸ, ਬਾਕੀ ਸਾਰੇ ਐਵੇਂ ਨੇ, ਇਹ ਸਾਡੇ ਚ ਹੈ ਨਹੀਂ। ਅੱਜ ਪਿਆਰਿਓ ਤੁਸੀਂ ਨਾ ਨਿੱਕੀ ਜੀ ਗੱਲ ਤੋਂ ਬੰਦੇ ਨੂੰ ਪਰਖ ਸਕਦੇ ਹੋ ਵੀ ਇਹ ਬੰਦਾ ਕਿਸ ਲੈਵਲ ਤੇ ਕਿਸ ਢੰਗ ਨਾਲ ਜ਼ਿੰਦਗੀ ਜਿਉਂਦਾ। ਵੇਖੋ ਨਾ, ਆਪਾਂ ਫਾਟਕ ਤੇ ਖੜੇ ਹੋਏ, ਐਗਜ਼ਾਮਪਲ ਹੋਰ ਲੈ ਲਓ, ਗੁਣਾਂ ਨੂੰ ਜਿਉਣਾ ਹੁੰਦਾ ਹੈ, ਗੁਣ ਗਾਉਣ ਦਾ ਅਰਥ ਹੈ ਗੁਣਾਂ ਨੂੰ ਜਿਉਣਾ। ਨੌਜਵਾਨੋ ਧਿਆਨ ਚ ਰੱਖਿਓ ਗੱਲ, ਮੈਂ ਜੋ ਕਹਿ ਰਿਹਾ ਸਮਝਿਓ, ਨੁਕਤਾ ਸਮਝਿਓ। ਆਪਾਂ ਫਾਟਕ ਤੇ ਖੜੇ ਹਾਂ, ਜਦੋਂ ਲਾਈਨ ਲੱਗੀ ਹੋਵੇ ਵੀ 20 ਗੱਡੀਆਂ ਸਾਡੇ ਅੱਗੇ ਖੜੀਆਂ ਨੇ, ਤੇ ਆਪਾਂ ਕੀ ਕਰਦੇ ਹਾਂ, ਆਪਣੇ ਚੋਂ ਬਹੁਤੇ, ਸਾਡਾ ਪੰਜਾਬੀਆਂ ਦਾ ਇਹ ਸੁਭਾਅ ਹੈ, ਆਪਣੇ ਚੋਂ ਬਹੁਤੇ ਕੀ ਕਰਦੇ ਆ ਭਲਾ, ਵੀ 20 ਗੱਡੀਆਂ ਅੱਗੇ ਖੜੀਆਂ ਵੀ ਚੱਲ ਬਾਕੀ ਵੀ ਖੜੇ ਹੈ। ਕਈ ਵਿਚਾਰੇ ਕਦੋਂ ਦੇ ਪਹਿਲੇ ਨੰਬਰ ਤੇ ਖੜਾ, ਕੋਈ ਦੂਜੇ ਤੇ ਤੀਜੇ ਤੇ, ਹੁਣ ਮੈਂ 20ਵੇਂ ਨੰਬਰ ਤੇ, ਚੁੱਪ ਕਰਕੇ ਪਿੱਛੇ ਲਾ ਲਾ ਗੱਲ ਖਤਮ। ਅਸੀਂ ਕੀ ਸੋਚਦੇ ਹਾਂ, ਸਾਡੇ ਮਨ ਚ ਕੀ ਹੁੰਦਾ ਵੀ ਸਭ ਤੋਂ ਅੱਗੇ, ਸਾਡੇ ਮਨ ਚ ਆਉਂਦਾ ਸਭ ਤੋਂ ਅੱਗੇ ਚੱਲੀ ਚੱਲੀ, ਅਸੀਂ ਸਭ ਤੋਂ ਅੱਗੇ ਲਾਈ ਲਾਈ, ਅਸੀਂ ਇਹ ਸੋਚਿਆ ਵੀ ਜਿਹੜਾ ਪਹਿਲੇ ਨੰਬਰ ਤੇ ਖੜੇ ਆ ਉਹ ਕੀ ਸੋਚਦਾ ਹੋਣਾ ਵੀ ਆਇਆ ਤੇ ਤੂੰ ਪਿੱਛੇ ਹੈ, ਅਸੀਂ ਵਿੱਚ ਫਸਾ ਦਿੰਦੇ ਨਾ ਜਾ ਕੇ ਉੱਥੇ। ਫਿਰ ਅਸੀਂ ਕੀ ਸੋਚਦੇ ਹਾਂ ਜਦੋਂ ਅਗਲਾ ਅੱਖਾਂ ਜੀਆਂ ਕੱਢਦਾ, ਹਾਰਨ ਜਿਹਾ ਮਾਰਦਾ ਵੀ ਕਿੱਧਰ, ਐਂ ਜੇ ਨਹੀਂ ਕਰ ਦਿੰਦੇ ਕਈ ਵਾਰੀ ਵੀ ਕਿੱਧਰ, ਏਦਾਂ ਹੱਥ ਇੱਧਰ ਕਿੱਧਰ, ਅੱਖਾਂ ਲਾਲ ਕੱਢਦਾ ਅਗਲਾ ਵੀ ਤੂੰ ਕਿੱਥੇ ਫਸ ਗਿਆ ਵਿੱਚ ਆ ਕੇ। ਉਦੋਂ ਫਿਰ ਸਾਡੇ ਮਨ ਚ ਕੀ ਆਉਂਦਾ, ਫਿਰ ਕੀ ਹੋ ਗਿਆ ਯਾਰ, ਮਾੜਾ ਜਿਹਾ ਥਾਂ ਹੀ ਮੰਗਿਆ, ਕੱਢ ਹੀ ਲੈਣੀ ਹੈ, ਆ ਟ੍ਰੇਨ ਆ ਗਈ ਬਸ ਗਏ, ਐਵੇਂ ਰੌਲਾ ਪਾਈ ਉਹਦੇ ਕੰਨੀ, ਅਸੀਂ ਵੇਖਦੇ ਵੀ ਨਹੀਂ, ਐ ਨਹੀਂ ਵੇਖਦੇ ਵੀ ਉਹ ਕੀ ਸੋਚਦਾ, ਅਸੀਂ ਵੇਖਦੇ, ਅਸੀਂ ਬਸ ਆਪਣੀ ਵੀ ਮੈਂ ਤੇ ਵੇਖਿਆ ਹੀ ਨਹੀਂ, ਤੂੰ ਕਹੀ ਜਾ ਜੋ ਕਹਿਣਾ ਵੀ ਜਦੋਂ ਗੱਡੀ ਆਉਂਦੀ ਵਿੱਚ ਫਸਾ ਦੇ। ਉਦੋਂ ਅਸੀਂ ਇਹ ਸੋਚਦੇ ਹਾਂ ਵੀ ਇਹਦਾ ਢਿੱਡ ਦੁਖਦਾ ਹੈ ਯਾਰ, ਫਿਰ ਕੀ ਹੋ ਗਿਆ। ਅੱਛਾ ਸੋਚੋ ਜੇ ਆਪਾਂ ਪਹਿਲੇ ਨੰਬਰ ਤੇ ਖੜੇ ਹੁੰਦੇ, ਉਧਰੋਂ ਕੋਈ ਗੱਡੀ ਆ ਕੇ ਫਸਾਉਂਦਾ, ਫਿਰ ਅਸੀਂ ਕਹਿਣਾ ਸੀ ਵੀ ਇਹ ਕਿੱਥੋਂ ਆ ਗਈ, ਕਿਉਂ, ਕਿਉਂਕਿ ਜੇ ਮੈਂ ਆ ਉਦੋਂ ਤੇ ਇਹ ਸੋਚਿਆ ਨਹੀਂ ਵੀ ਉਹ ਕੀ ਸੋਚੇਗਾ, ਜੇ ਅਸੀਂ ਉੱਥੇ ਖੜੇ ਹੋਈਏ ਫਿਰ ਵੇਖੋ ਵੀ ਉਹ ਕੀ ਸੋਚੇਗਾ। ਜੇ ਮੈਂ ਪਹਿਲੇ ਨੰਬਰ ਤੇ ਖੜਿਆ ਹੁੰਦਾ ਫਿਰ ਕੀ ਬਣਦਾ, ਤੇ ਜਿਹੜਾ ਬੰਦਾ ਸੋਚ ਕੇ ਵੇਖੋ ਇਹ ਬਿਰਤੀ ਵਿੱਚ ਹੈ ਸਾਡੀ ਵਿੱਚ, ਇਹ ਧੱਕੇ ਕਰਨੇ, ਇਹ ਜਬਰ ਕਰਨਾ, ਦੂਜੇ ਕੰਨੀ ਵੇਖਣਾ ਹੀ ਨਾ, ਦੂਜੇ ਦਾ ਹੱਕ ਖੋਣਾ, ਦੂਜੇ ਤੋਂ ਅੱਗੇ ਲੰਘਣਾ, ਇਹ ਸਾਡੇ ਸੁਭਾਅ ਵਿੱਚ ਹੈ। ਤੇ ਜਿਹੜਾ ਮੇਰੇ ਮਾਲਕ ਨੂੰ ਵੇਖ ਲੈਂਦਾ ਨਾ, ਉਹ ਤੇ ਫਿਰ ਹਰੇਕ ਚੀਜ਼ ਵੇਖਦਾ ਇਹਨੂੰ ਏਦਾਂ। ਜੇ ਮੈਂ ਏਦਾਂ ਸੋਚਦਾ ਤੇ ਉਹ ਕਿਵੇਂ ਸੋਚਦਾ ਹੋਵੇਗਾ। ਸਾਰਾ ਕੁਛ ਵੇਖ ਕੇ ਚੱਲੋ, ਇੱਕ ਓੰਕਾਰ ਐਦਾਂ ਸਮਝਿਆ ਜਾਂਦਾ ਭਾਈ, ਸਰਬ ਵਿਆਪਕਤਾ ਨੂੰ ਐਦਾਂ ਸਮਝਿਆ ਜਾਂਦਾ ਹੈ, ਇਸ ਗੁਣ ਨੂੰ ਜਿਹੜਾ ਜਿਉਣ ਲੱਗ ਪਿਆ ਨਾ, ਜਿਵੇਂ ਹੁਣ ਮੰਨ ਲਓ ਵੀ ਜਾ ਰਹੇ ਹਾਂ ਵੀ ਠੀਕ ਹੈ ਚੁੱਪ ਕਰਕੇ ਤੁਰੇ ਚੱਲੀਏ, ਬਾਕੀ ਵੀ ਤੇ ਬੰਦੇ ਹੀ ਨੇ, ਉਹ ਵੀ ਤੇ ਖੜੇ ਹੀ ਨੇ, ਚੁੱਪ ਕਰਕੇ ਮੇਰੀ ਵਾਰੀ ਆਏਗੀ, ਪਿੱਛੇ ਖੜੇ ਰਹਿੰਦੇ ਹਾਂ ਆਰਾਮ ਨਾਲ, ਬਸ ਕਿੰਨਾ। ਜੇ ਇਸ ਚੀਜ਼ ਨੂੰ ਅਸੀਂ ਸਮਝ ਗਏ ਵੀ ਦੂਜੇ ਕਿਵੇਂ ਸੋਚਦੇ ਨੇ, ਦੂਜਿਆਂ ਨੂੰ ਵੀ ਥਾਂ ਦੇਣਾ ਹੈ, ਦੂਜਿਆਂ ਨੂੰ ਵੀ ਜਗ੍ਹਾ ਦੇਣੀ ਹੈ, ਤੇ ਸਮਝ ਲਓ ਇੱਕ ਓੰਕਾਰ ਨੂੰ ਜਿਉਣ ਲੱਗ ਪਏ। ਇੱਕ ਓੰਕਾਰ ਨੂੰ ਇਸ ਗੁਣ ਨੂੰ ਜਿਉਣਾ ਹੈ। ਕਹਿਣ ਨਾਲ ਕੱਲਾ ਕੀ ਹੋਏਗਾ? ਇੱਕ ਓੰਕਾਰ, ਇੱਕ ਓੰਕਾਰ, ਇੱਕ ਓੰਕਾਰ, ਇੱਕ ਓੰਕਾਰ, ਲੈ ਦੱਸੋ ਜਿਉਂ ਕੇ ਵਿਖਾਈਏ, ਸੱਚੇ ਹੋ ਕੇ ਵਿਖਾਈਏ। ਸਤਨਾਮ, ਸਤਨਾਮ ਉਹ ਹੋਂਦ ਵਾਲੇ ਹੋ ਕੇ ਵਿਖਾਈਏ, ਆਪਣੀ ਹੋਂਦ ਨੂੰ ਪਛਾਣੀਏ, ਆਪਣੀ ਹਸਤੀ ਅਸਲ ਜੋ ਹਾਂ ਉਹ ਵੱਖਰੇ ਹੋ ਕੇ ਵਿਖਾਈਏ, ਭੀੜ ਤੋਂ ਅਲੱਗ ਚੱਲ ਕੇ ਵਿਖਾਈਏ, ਭੇਡਾਂ ਚ ਰਲੇ ਫਿਰਦੇ ਆ ਛੇਰ ਬਣ ਕੇ ਵਿਖਾਈਏ, ਕ੍ਰੀਏਟਰ ਬਣੀਏ, ਆਪਣੀ ਜ਼ਿੰਦਗੀ ਵਿੱਚ ਕੁਛ ਨਾ ਕੁਛ ਕ੍ਰੀਏਟ ਕਰੀਏ, ਨਵਾਂ ਹੋਵੇ ਕੁਛ ਕੁਛ। ਕਰਤਾ ਪੁਰਖ, ਕਰਤਾ ਪੁਰਖ ਕਿੱਥੇ ਰਹਿੰਦਾ ਜੀ ਦੱਸੋ, ਰੱਬ ਕਿੱਥੇ ਰਹਿੰਦਾ ਹੈ? ਬੋਲੋ ਪਿਆਰਿਓ, ਰੱਬ ਕਿੱਥੇ ਰਹਿੰਦਾ ਹੈ? ਸਾਡੇ ਵਿੱਚ। ਤੇ ਕਰਤਾ ਪੁਰਖ ਗੁਣ ਫਿਰ ਕਿਹਦਾ ਹੈ? ਸਾਡਾ। ਇਹ ਗੁਣ ਕਿਸ ਦਾ ਹੈ? ਸਾਡਾ। ਗੱਲ ਕਿਹਦੀ ਚੱਲਦੀ ਹੈ? ਸਾਡੀ। ਇਹ ਗੁਣ ਆਪਣੇ ਆਪ ਨੂੰ ਪ੍ਰਗਟ ਕਰਨਾ ਹੈ। ਰੱਬ ਕਰਤਾ ਪੁਰਖ ਹੈ, ਆਪਣੇ ਵਿੱਚ ਵੱਸਦਾ ਹੈ। ਆਪਾਂ ਵੀ ਕੁਛ ਕਰਕੇ ਵਿਖਾਈਏ, ਅਸੀਂ ਵੀ ਨਿਰਭਉ ਬਣ ਕੇ ਵਿਖਾਈਏ। ਰੱਬ ਨਿਰਭਉ, ਇਹਦਾ ਮਤਲਬ ਮੈਂ ਨਿਰਭਉ ਹੋਣਾ, ਮੈਂ ਕਿਉਂ ਡਰਦਾ ਫਿਰ? ਨਿਰਵੈਰ ਅਸੀਂ ਹੋਣਾ ਹੈ, ਅਕਾਲ ਮੂਰਤ ਅਸੀਂ ਹੋਣਾ ਹੈ। ਰੱਬ ਦੇ ਉੱਤੇ ਕਾਲ ਦਾ ਕੋਈ ਅਸਰ ਨਹੀਂ, ਅਸੀਂ ਵੀ ਅਕਾਲ ਮੂਰਤ ਬਣੀਏ। ਇਹ ਨਹੀਂ ਵੀ ਇੱਥੇ ਤੇ ਭਗਤ ਬਣੇ ਬੈਠੇ, ਅੱਜ ਐਂ ਲੱਗਦਾ ਵੀ ਬਾਹਲਾ ਹੀ ਭਗਤ ਬੈਠਾ ਏਦਾਂ। ਨਿਮਰਤਾ ਨਾਲ ਅੱਜ ਕਾਲ ਦਾ ਅਸਰ ਹੈ ਚੰਗੇ ਦਾ, ਅੱਜ ਭਗਤ ਬਣ ਗਏ, ਜਿੱਦਣ ਕਿਸੇ ਕੱਲ ਨੂੰ ਕਿਸੇ ਪੈਲਸ ਵਿੱਚ ਗਏ ਉੱਥੇ ਨਚਾਰ ਬਣ ਗਏ, ਉਸ ਸਮੇਂ ਦਾ ਅਸਰ ਹੋ ਗਿਆ, ਅੱਜ ਵਾਲੇ ਟਾਈਮ ਦਾ ਅਸਰ ਹੋ ਗਿਆ। ਇਹਨੂੰ ਕਹਿੰਦੇ ਨੇ ਕਾਲ ਦਾ ਅਸਰ ਹੋਣਾ। ਅਕਾਲ ਮੂਰਤ ਕੌਣ ਹੈ? ਰੱਬ ਤੇ ਰੱਬ ਕਿੱਥੇ ਹੈ ਸਾਡੇ ਚ? ਅਸੀਂ ਇੱਕ ਰਸ ਰਹੀਏ। ਇਹ ਨਹੀਂ ਵੀ ਅੱਜ ਚੰਗੇ ਬਣ ਗਏ ਕੱਲ ਮਾੜੇ ਬਣ ਗਏ, ਸਵੇਰੇ ਬਹੁਤ ਵਧੀਆ ਸ਼ਾਮ ਨੂੰ, ਸਵੇਰੇ ਨਿਤਨੇਮ ਸ਼ਾਮ ਨੂੰ ਠੇਕੇ, ਫਿਰ ਅਕਾਲ ਮੂਰਤ ਕਿਵੇਂ ਬਣੇ? ਫਿਰ ਸਾਡੇ ਉੱਤੇ ਤੇ ਕਾਲ ਦਾ ਅਸਰ ਹੈ, ਅਸੀਂ ਅਕਾਲ ਮੂਰਤ ਬਣੀਏ, ਅਸੀਂ ਅਜੂਨੀ ਬਣੀਏ, ਸੁਰਤ ਕਰਕੇ ਬੰਦੇ ਬਣੇ ਰਹੀਏ, ਕੁੱਤੇ ਗਧੇ ਨਾ ਬਣੀਏ। ਅੰਦਰੋਂ ਪਸ਼ੂ ਬਣਨੇ ਆ ਜੀ, ਅੰਦਰੋਂ ਤੇ ਵੇਖਣ ਨੂੰ ਤੇ ਬੰਦੇ ਲੱਗਦੇ ਆ, ਪਰ ਕਰਤੂਤ ਪਸ਼ੂ ਕੀ ਮਾਨਸ ਜਾਤ। ਲੋਕ ਵਿਚਾਰਾ ਦੁਨੀਆਂ ਨੂੰ ਖੁਸ਼ ਕਰਨ ਲਈ ਪਸ਼ੂ ਬਣੇ ਰਹੇ, ਲੋਕਾਂ ਨੂੰ ਪਰਚਾਉਣ ਲੱਗੇ ਹੋਏ ਆ, ਆਹ ਨਾ ਰੁੱਸ ਜੇ, ਆਹ ਨਾ ਰੁੱਸ ਜੇ, ਆਹ ਨਾ ਰੁੱਸ ਜੇ, ਏਦਾਂ ਹੀ ਹੈ। ਪਰਸੋਂ ਚੌਥੇ ਇੱਕ ਬੰਦਾ ਮੈਨੂੰ ਮਿਲਿਆ, ਬੜਾ ਵਿਦਵਾਨ। ਮੈਂ ਕਹਿੰਦਾ ਮੈਨੂੰ ਲੱਗਦਾ ਹੈ ਕੋਈ ਕਿਤਾਬ ਨਹੀਂ ਇੱਦਾਂ ਦੀ ਹੋਣੀ ਜਿਹੜੀ ਉਹਨੇ ਨਹੀਂ ਪੜ੍ਹੀ ਹੋਣੀ। ਜੇ ਇੱਕ ਗੱਲ ਕਰਿਆ ਕਰਾਂ, 20 ਕਿਤਾਬਾਂ ਨਾਲ ਉਦਾਹਰਣ, 20 ਕਿਤਾਬਾਂ ਇੱਕ ਇੱਕ ਗੱਲ ਬਾਰੇ। ਇੰਨਾ ਮਿਹਨਤੀ ਬੰਦਾ, ਅਮੈਰੀਕਾ ਦੀਆਂ ਛਪੀਆਂ ਕਿਤਾਬਾਂ, ਫਲਾਣਾ ਰਾਈਟਰ ਇੱਦਾਂ ਦਾ, ਫਲਾਣਾ ਇੰਨੀਆਂ ਕਿਤਾਬਾਂ। ਤੇ ਮੈਂ ਉਹਨੂੰ ਵੈਸੇ ਪੁੱਛਿਆ, ਮੈਂ ਕਿਹਾ ਜੀ ਵੇਖੋ ਮੂਲ ਮੰਤਰ ਜਿਹੜਾ ਹੈ, ਜਦੋਂ ਤੁਸੀਂ ਜਾਂਦੇ ਹੋ ਕਿਤੇ ਬਾਹਰ, ਗੱਲਬਾਤ ਚੱਲਦੀ ਸੀ ਵੀ ਕਿਵੇਂ ਦੱਸਦੇ ਹੋ ਵੀ ਗੁਰਪ੍ਰਸਾਦ ਤੱਕ ਕਿ ਨਾਨਕ ਹੋਸੀ ਭੀ ਸੱਚ ਤੱਕ? ਕਹਿੰਦਾ ਜਿੱਥੇ ਨਾਨਕ ਹੋਸੀ ਭੀ ਸੱਚ ਵਾਲੇ ਮਿਲ ਪੈਣ ਉੱਥੇ ਨਾਨਕ ਹੋਸੀ ਭੀ ਸੱਚ ਤੱਕ ਕਹਿ ਦਿੰਦੇ ਆ, ਜਿੱਥੇ ਗੁਰਪ੍ਰਸਾਦ ਵਾਲੇ ਮਿਲ ਪੈਣ ਉੱਥੇ ਗੁਰਪ੍ਰਸਾਦ ਤੱਕ ਕਹਿ ਦਿੰਦੇ। ਆਹ ਸਟੈਂਡ ਹੈ ਸਾਡੇ ਬੰਦਿਆਂ ਦਾ। ਗੰਗਾ ਗਏ ਗੰਗਾ ਰਾਮ, ਜਮੁਨਾ ਗਏ ਜਮੁਨਾ ਰਾਮ, ਇੰਨੀਆਂ ਕਿਤਾਬਾਂ ਜਾਣਦਾ ਉਹ ਬੰਦਾ, ਪਰ ਗੋਲ ਮੋਲ ਜਿਹਾ ਸਾਰੀ ਜ਼ਿੰਦਗੀ ਏਦਾਂ ਹੀ ਲੰਘ ਜਾਂਦੀ ਹੈ। ਇਹੋ ਜਿਹੇ ਬੰਦੇ ਕਲੀਅਰ ਨਹੀਂ ਸਟੈਂਡ ਕਰ ਸਕਦੇ, ਕਦੇ ਕਲੀਅਰ ਗੱਲ ਨਹੀਂ ਕਰ ਸਕਦੇ ਵੀ ਕੀ ਹੈ। ਇੱਥੇ ਹੀ ਅਸੀਂ ਗੋਲ ਮੋਲ ਆ ਜੀ, ਇੱਥੇ ਹੀ ਆ ਅਸੀਂ, ਇੱਦਾਂ ਦੇ ਆਪਣੇ ਫੈਮਿਲੀ ਵਿੱਚ ਵੀ ਅਸੀਂ ਇੱਦਾਂ ਦੇ ਨੇ, ਬਾਕੀ ਤੇ ਪਿਓ ਆ ਤਾਂ ਪਿਓ ਆ, ਘਰ ਵਾਲਾ ਤੇ ਘਰ ਵਾਲਾ, ਮਾਂ ਤੇ ਮਾਂ, ਇੱਥੇ ਸਾਰੇ ਰਿਸ਼ਤਿਆਂ 'ਚ ਅਸੀਂ ਕਲੀਅਰ ਹਾਂ, ਪਰ ਧਰਮ ਵਾਲੇ ਪਾਸੇ ਅਸੀਂ ਬੜੇ ਦੋਗਲੇ ਕਿਰਦਾਰ ਦੇ ਰਹੇ। ਦੋਗਲਿਆਂ ਦਾ ਦੋਗਲਿਆਂ ਬੰਦਿਆਂ ਨੇ ਬੇੜਾ ਬਹੁਤਾ ਪਾਇਆ ਹੈ, ਕਲੀਅਰ ਗੱਲ ਨਹੀਂ ਕਰਦੇ, ਇਹ ਵੇਖਦੇ ਆ ਵੀ ਬਹੁ ਗਿਣਤੀ ਕੀ ਕਹਿੰਦੀ ਹੈ, ਬਹੁਤੇ ਲੋਕ ਕੀ ਕਹਿੰਦੇ ਨੇ, ਬਸ ਉਸੇ ਨੂੰ ਹੀ ਮੰਨਦੇ ਆ, ਜ਼ਿਆਦਾ ਦੁਨੀਆ ਕੀ ਕਹਿੰਦੀ ਹੈ ਉਸੇ ਨੂੰ ਮੰਨਦੇ, ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਉਹ ਬੰਦੇ ਹਰ ਇੱਕ ਨੂੰ ਖੁਸ਼ ਰੱਖਣਾ ਚਾਹੁੰਦੇ। ਉਹ ਕਿੰਨਾ ਚਿਰ ਮੇਰੇ ਕੋਲ ਬੈਠਾ ਰਿਹਾ, ਤਕਰਾਰ ਨਾ ਜੀ ਜ਼ਿੰਦਗੀ 'ਚ ਹੋਵੇ, ਮੈਨੂੰ ਕਹਿੰਦਾ ਭਾਈ ਸਾਹਿਬ ਮਨ ਕਾਇਮ ਰਵੇ, ਤਕਰਾਰ ਨਾ ਹੋਵੇ। ਮੈਂ ਕਿਹਾ ਤਕਰਾਰ ਕਿਵੇਂ? ਕਹਿੰਦੇ ਜੋ ਪਰੰਪਰਾਵਾਂ ਬਣੀਆਂ ਨੇ ਬਣੀਆਂ ਹੀ ਰਹਿਣ ਦਿਓ, ਮੈਨੂੰ ਕਹਿੰਦਾ। ਕਹਿੰਦਾ ਸਹੀ ਪ੍ਰਚਾਰ ਤੇ ਹੋਈ ਹੈ ਵੀ ਤਕਰਾਰ ਨਾ ਕੋਈ ਹੋਵੇ। ਮੈਂ ਕਿਹਾ ਤਕਰਾਰ ਦੀ ਗੱਲ ਕਰਦਾ, ਮੈਂ ਕਿਹਾ ਸੁਣ, ਇੱਕ ਇੱਥੇ ਫਿਰਕਾ ਹੈ ਜਿਹੜੇ ਕਹਿੰਦੇ ਨੇ ਸੁਚਮਤਾ ਰੱਖਣ ਨਾਲ ਰੱਬ ਮਿਲਦਾ ਹੈ, ਸੁਚਮਤਾ ਰੱਖਣ ਨਾਲ ਰੱਬ ਮਿਲਦਾ ਹੈ, ਇੱਕ ਫਿਰਕਾ ਹੈ ਇੱਥੇ, ਤੇ ਇੱਕ ਕੀ ਕਹਿੰਦੇ ਨੇ ਚੁੱਪ ਰਹਿਣ ਨਾਲ ਰੱਬ ਮਿਲਦਾ ਹੈ, ਇੱਕ ਕਹਿੰਦੇ ਨੇ ਭੁੱਖੇ ਰਹਿਣ ਨਾਲ ਰੱਬ ਮਿਲਦਾ ਹੈ, ਇੱਕ ਕਹਿੰਦੇ ਨੇ ਬਹੁਤਾ ਗਿਆਨ ਪ੍ਰਾਪਤ ਕਰਨ ਨਾਲ ਚਲਾਕੀਆਂ ਸਿਆਣਪਾਂ ਨਾਲ ਰੱਬ ਮਿਲਦਾ ਹੈ। ਮੈਂ ਕਿਹਾ ਗੁਰੂ ਨਾਨਕ ਪਾਤਸ਼ਾਹ ਨੇ ਵੇਖਿਆ ਲੈ ਚਾਰ ਤਰ੍ਹਾਂ ਦੇ ਮਤ ਚੱਲਦੇ ਆ, ਚਾਰ ਤਰ੍ਹਾਂ ਦੇ ਵੱਡੇ ਧਰਮ ਨੇ, ਸੋਚ ਹੈ ਲੋਕਾਂ ਦੀ, ਲੱਖਾਂ ਹੀ ਲੋਕ ਨੇ ਜਿਹੜੇ ਕਹਿੰਦੇ ਨੇ ਨਹਾ ਕੇ ਰੱਬ ਮਿਲਦਾ, ਲੱਖਾਂ ਹੀ ਲੋਕ ਨੇ ਜਿਹੜੇ ਕਹਿੰਦੇ ਚੁੱਪ ਰਹਿ ਕੇ ਰੱਬ ਮਿਲਦਾ, ਮੌਨ ਰੱਖੋ, ਲੱਖਾਂ ਹੀ ਲੋਕ ਨੇ ਜਿਹੜੇ ਭੁੱਖੇ ਰਹਿੰਦੇ ਕਹਿੰਦੇ ਰੱਬ ਮਿਲਦਾ, ਤੇ ਲੱਖਾਂ ਹੀ ਲੋਕ ਨੇ ਜਿਹੜੇ ਕਹਿੰਦੇ ਗਿਆਨ ਪ੍ਰਾਪਤ ਕਰਕੇ ਰੱਬ ਮਿਲਦਾ। ਗੁਰੂ ਨਾਨਕ ਪਾਤਸ਼ਾਹ ਆਏ, ਮੈਂ ਖਿਆਲ ਹੈ ਜੇ ਵੇਖਦੇ ਵੀ ਲੋਕੀ ਨਾਰਾਜ਼ ਹੋ ਜਾਣਗੇ। ਸ਼ੁਰੂਆਤ ਕਿੱਥੋਂ ਕੀਤੀ? ਸੋਚੈ ਜੇ ਸੋਚੀ
ਲੱਖ ਵਾਰ
ਲੈ ਹੋ ਗਈ ਤਕਰਾਰ, ਛਿੜ ਗਿਆ ਜਬ ਜਬ। ਦੱਸੋ ਜਿਹੜੇ ਨਹਾਉਣ ਵਾਲੇ ਨੇ ਕਿੱਥੇ ਖੁਸ਼ ਹੋਣਗੇ? ਆਖੋ ਸਤਨਾਮ
ਸ੍ਰੀ ਵਾਹ।
ਅੱਗੇ ਸੁਣੋ, ਚੁੱਪੈ
ਚੁੱਪ ਨਾ ਹੋ ਭਾਈ,
ਜੇ ਲਾਏ ਰਹਾ
ਲਗਤਾਰ
ਲਾਈ ਚੱਲ ਸਮਾਧੀਆਂ, ਅੱਖਾਂ ਬੰਦ ਕਰ ਕਰਕੇ ਵਿਖਾਵੇ ਕਰ, ਪਰ ਇਹਦੇ ਨਾਲ ਰੱਬ ਨਹੀਂ ਮਿਲਦਾ, ਲੈ ਹੋ ਗਈ ਤਕਰਾਰ। ਸਹਿਸ ਸਿਆਣਪਾਂ
ਲੱਖ ਹੋਏ
ਤਾਂ ਇੱਕ ਨਾ ਚੱਲੈ
ਨਾਲ,
ਪਹਿਲਾਂ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ, ਭੁੱਖੇ ਰਹਿਣ ਨਾਲ ਅੱਗੇ ਫਿਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਹੁਣ ਹੋ ਗਈ ਨਾ ਤਕਰਾਰ। ਇਹਦਾ ਮਤਲਬ ਫਿਰ ਗੁਰੂ ਸਾਹਿਬ ਵੀ ਇਹੀ ਸੋਚ ਲੈਂਦੇ ਵੀ ਛੱਡੋ ਪਰੇ ਕੀ ਲੈਣਾ ਹੈ, ਆਖੋ ਸਤਨਾਮ
ਸ੍ਰੀ ਵਾਹ।
ਇੱਕ ਗੱਲ ਹੋਰ ਦੱਸੋ, ਇਹ ਸਾਰਾ ਜਾਲ ਕਿਹਦਾ ਪਾਇਆ ਹੋਇਆ? ਬ੍ਰਹਿਮਣ ਦਾ। ਇਹ ਸਾਰੇ ਦਾ ਸਾਰਾ ਜਾਲ ਪੁਜਾਰੀਆਂ ਦਾ ਪਾਇਆ ਹੋਇਆ, ਜਿਹੜੇ ਕਹਿੰਦੇ ਸੀ ਇੱਥੇ ਨਹਾਓ, ਪੁਜਾਰੀ ਤੇ ਇੱਥੋਂ ਤੱਕ ਵੀ ਕਹਿੰਦੇ ਸੀ ਕਿ ਜਿਹੜਾ ਬੰਦਾ ਆਪਣਾ ਸਭ ਕੁਝ ਦਾਨ ਕਰਕੇ, ਆ ਅਸੀਂ ਆਰਾ ਲਾਇਆ ਕਾਂਸ਼ੀ ਵਿੱਚ ਲੱਗਿਆ ਹੋਇਆ, ਕਾਂਸ਼ੀ ਚ ਕਾਂਸ਼ੀ ਵਿੱਚ ਆਰਾ ਲਾਇਆ ਸੀ। ਸਿੰਘੋ ਵੇਖਿਓ, ਨੋਟ ਕਰਿਓ, ਆਪਣੇ ਗੁਰੂ ਤੋਂ ਬਲਿਹਾਰੇ ਜਾਇਆ ਕਰੋ, ਏਦਾਂ ਆਰਾ ਲਾਇਆ ਸੀ। ਉਸ ਵੇਲੇ ਦਾ ਪੁਜਾਰੀ ਕਹਿੰਦਾ ਸੀ ਜਿਹੜਾ ਉੱਥੇ ਪੂਜਾ ਦਾ ਧਾਨ ਖਾਣ ਵਾਲਾ, ਜਿਵੇਂ ਮੰਨ ਲਓ ਆਪਾਂ ਏਦਾਂ ਮੰਦਿਰ ਬਣੇ ਹੋਏ ਵੱਡੇ ਵੱਡੇ ਧਰਮ ਸਥਾਨ, ਉਹ ਕਹਿੰਦਾ ਸੀ ਸਾਰਾ ਕੁਝ ਮੈਨੂੰ ਦਾਨ ਕਰਦੇ, ਸਭ ਕੁਛ ਸਣੇ ਇਸਤਰੀਆਂ ਸਭ ਕੁਛ ਦਾਨ ਕਰਕੇ ਆਪਣੇ ਆਪ ਨੂੰ ਆਰੇ ਨਾਲ ਚਰਵਾ ਲੈ, ਰੱਬ ਮਿਲ ਜਾਏ। ਤੇ ਏਦਾਂ ਦੇ ਭੋਲੇ ਲੋਕ ਸੀ ਜਿਹੜੇ ਸਭ ਕੁਝ ਪਹਿਲਾਂ ਦਾਨ ਕਰਦੇ ਸੀ ਤੇ ਆਰੇ ਨਾਲ ਆਪਣੇ ਆਪ ਨੂੰ ਚਰਾ ਲੈਂਦੇ ਸੀ, ਕਹਿੰਦੇ ਸਵਰਗਾਂ ਨੂੰ ਜਾਵਾਂਗੇ। ਪਰ ਗੁਰੂ ਸਾਹਿਬ ਨੇ ਕਿੱਡੀ ਕਿਰਪਾ ਕੀਤੀ ਸਾਡੇ ਤੇ ਆ ਕੇ, ਹੁਣ ਉਹਨਾਂ ਨੇ ਸਾਰੀਆਂ ਚੀਜ਼ਾਂ ਗਲਤ ਜਿਹੜੀਆਂ ਚੱਲੀਆਂ ਸੀ ਕੱਟਤੀਆਂ, ਵੀ ਆਹ ਵੀ ਗਲਤ ਹੈ ਆਹ ਵੀ ਗਲਤ ਹੈ। ਅੱਛਾ ਹੁਣ ਦੱਸੋ ਵੀ ਗੁਰੂ ਸਾਹਿਬ ਨੇ ਆ ਕੇ ਸਭ ਕੁਛ ਕੱਟਿਆ, ਵੀ ਚੁੱਪ ਰਹਿਣ ਨਾਲ ਰੱਬ ਨਹੀਂ ਮਿਲਦਾ, ਨਹਾਉਣ ਨਾਲ ਇਕੱਲਾ ਰੱਬ ਨਹੀਂ ਮਿਲਣਾ, ਭੁੱਖੇ ਰਹਿਣ ਨਾਲ ਰੱਬ ਨਹੀਂ ਮਿਲਣਾ, ਇਕੱਲਾ ਗਿਆਨ ਪ੍ਰਾਪਤ ਕਰਨ ਨਾਲ ਰੱਬ ਨਹੀਂ ਮਿਲਣਾ। ਤੇ ਜੇ ਕੋਈ ਬੰਦਾ ਉਸ ਵੇਲੇ ਆ ਕੇ ਸਲਾਹ ਦਿੰਦਾ, ਗੁਰੂ ਜੀ ਰਹਿਣ ਹੀ ਦਿਓ, ਕਾਹਨੂੰ ਐਵੇਂ ਛੇੜਦੇ ਹੋ, ਫਿਰ ਇਹ ਦੱਸੋ, ਜਰਾ ਸੋਚ ਕੇ ਦੱਸੋ, ਜੇ ਗੁਰੂ ਜੀ ਚੁੱਪ ਕਰ ਜਾਂਦੇ, ਇਦਾਂ ਦੀਆਂ ਸਲਾਹਾਂ ਦੇਣ ਵਾਲੇ ਬੰਦੇ ਆਉਂਦੇ ਤੇ ਗੁਰੂ ਜੀ ਚੁੱਪ ਕਰ ਜਾਂਦੇ, ਗੁਰੂ ਜੀ ਦਾ ਫੈਸਲਾ ਚੁੱਪ ਕਰਨ ਦਾ ਕਿਹਦੇ ਹੱਕ ਵਿੱਚ ਜਾਣਾ ਸੀ, ਫਾਇਦਾ ਕਿਹਦਾ ਹੋਣਾ ਸੀ ਇਹਦੇ ਨਾਲ? ਇਹ ਜਿਹੜੇ ਐਂ ਜਿਹੇ ਨਹੀਂ ਆ ਕੇ ਕਹਿੰਦੇ ਵੀ ਰਹਿਣ ਨਹੀਂ ਦਿਆ ਕਰੋ ਜੀ, ਬਾਹਲੀ ਤਕਰਾਰ ਕਰਨ ਦੀ ਲੋੜ ਨਹੀਂ, ਇਹ ਅਸਲ ਵਿੱਚ ਪਖੰਡੀ ਬਾਬਿਆਂ ਨਾਲ ਰਲੇ ਹੋਏ ਐ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਫਾਇਦਾ ਕਿਹਦਾ ਚਾਹੁੰਦੇ ਆ ਭਲਾ ਬਾਬਿਆਂ? ਇਹ ਉਹਨਾਂ ਦੇ ਬੰਦੇ ਜਿਹੜੇ ਇਹ ਸਲਾਹ ਦਿੰਦੇ ਆ ਵੀ ਨਾ ਜੀ ਨਾ ਕਹਿਣ ਦੀ ਲੋੜ ਨਹੀਂ, ਛੱਡੋ ਜੀ ਪਰੇ ਆਪਾਂ ਕੀ ਲੈਣਾ, ਛੱਡੋ ਜੀ ਪਰੇ ਆਪਾਂ ਕੀ ਲੈਣਾ, ਏਦਾਂ ਨਹੀਂ ਪਿਆ। ਜੋ ਸਹੀ ਸਮਝ ਆਵੇ, ਸਾਡੇ ਮਨ ਨੂੰ ਸ਼ਾਂਤੀ ਮਿਲੇ, ਸਾਡੇ ਮਨ ਨੂੰ ਸਕੂਨ ਆਵੇ। ਲੋੜ ਤੇ ਇਸ ਚੀਜ਼ ਦੀ ਹੈ ਨਾ, ਸਾਡਾ ਭਲਾ ਹੋਵੇ। ਅਸੀਂ ਆਪਣਾ ਜਨਮ ਸਫਲ ਕਰਨ ਵਾਸਤੇ ਆਏ ਹਾਂ। ਮੈਂ ਤੇ ਹਰੇਕ ਨੂੰ ਕਹਿੰਦਾ ਹੁੰਦਾ ਭਾਈ, ਮੈਂ ਕਿਸੇ ਵਾਸਤੇ ਕੁਛ ਨਹੀਂ ਕਹਿੰਦਾ, ਮੈਂ ਆਪਣਾ ਜਨਮ ਸਫਲ ਕਰਨਾ, ਮੈਂ ਤੇ ਆਪਣਾ ਭਲਾ ਕਰਾਉਣਾ, ਤੇ ਉਹਦੇ ਵਾਸਤੇ ਜਿਹੜੀ ਮਰਜ਼ੀ ਕੀਮਤ ਦੇਣੀ ਪਵੇ ਦਿਆਂਗੇ। ਆਪਣੀ ਮਰਜ਼ੀ ਨਾਲ ਫੈਸਲੇ ਕੀਤੇ ਨੇ, ਆਪਣੇ ਫੈਸਲਿਆਂ ਉੱਤੇ ਸ਼ਿਕਾਇਤ ਵੀ ਕੋਈ ਨਹੀਂ, ਤੇ ਆਪਣੇ ਫੈਸਲਿਆਂ ਦੇ ਉੱਤੇ ਪੱਕੇ ਵੀ ਰਹਿਣਾ। ਆਪਣੇ ਫੈਸਲਿਆਂ ਦੀ ਜ਼ਿੰਮੇਵਾਰੀ ਵੀ ਮੇਰੀ ਆਪਣੀ ਹੈ, ਆਪਣੇ ਫੈਸਲਿਆਂ ਦੀ ਜ਼ਿੰਮੇਵਾਰੀ ਵੀ ਆਪਣੀ। ਜ਼ਿੰਮੇਵਾਰੀ ਲੈਣੀ ਸਿੱਖੋ ਸਿੰਘੋ, ਸ਼ਿਕਾਇਤਾਂ ਕਾਹਦੀਆਂ ਭਾਈ, ਸ਼ਿਕਾਇਤਾਂ ਕਾਹਦੀਆਂ। ਮੁੰਡਾ ਨਲਾਇਕ ਨਿਕਲਿਆ ਹੈ, ਜੰਮਣ ਦੀ ਜੰਮਣ ਦਾ ਫੈਸਲਾ ਕਿੰਨੇ ਕੀਤਾ ਸੀ ਇਹ ਮੁੰਡੇ ਨੇ, ਅਸੀਂ ਕੀਤਾ, ਤੇ ਬਸ ਫਿਰ ਸ਼ਿਕਾਇਤ ਕਾਹਦੀ। ਦੋਨਾਂ ਜਣਿਆਂ ਨੇ ਵਿਆਹ ਕਰਾ ਲਿਆ, ਮੁੜ ਕੇ ਬਣਦੀ। ਕੱਲ ਹੀ ਇੱਕ ਬੱਚੇ ਮਿਲ ਰਹੇ ਸੀ, ਗੱਲ ਕਰਦੇ ਸੀ, ਉਹ ਥੋੜੇ ਥੋੜੇ ਆਪਸ ਚ ਸਾਲ ਕੁ ਵਿਆਹ ਨੂੰ ਹੋਇਆ ਹੁਣ ਲੱਗ ਪਏ ਕਰਨ ਗੱਲਾਂ ਜੀ, ਤੇ ਮੈਂ ਪੁੱਛਿਆ, ਮੈਂ ਕਿਹਾ ਵਿਆਹ ਆਪਣੀ ਮਰਜ਼ੀ ਨਾਲ ਕਰਾਇਆ ਸੀ? ਕਹਿੰਦੇ ਹਾਂ। ਫੈਸਲਾ ਕਿੰਨੇ ਕੀਤਾ ਸੀ? ਕਹਿੰਦੇ ਦੋਨਾਂ ਨੇ। ਮੈਂ ਕਿਹਾ ਦੋਨਾਂ ਨੇ ਫੈਸਲਾ ਕੀਤਾ, ਫਿਰ ਹੁਣ ਜ਼ਿੰਮੇਵਾਰੀਆਂ ਚੱਕੋ, ਹੁਣ ਚਾਹੀਦਾ ਵੀ ਲੱਤਾਂ ਭਾਰ ਚੱਲਣ। ਜੇ ਫੈਸਲਾ ਕਰਦੇ ਹੋ ਤੇ ਆਪਣੇ ਫੈਸਲੇ ਦੀ ਜ਼ਿੰਮੇਵਾਰੀ ਵੀ ਚੱਕੋ, ਆਪ ਚੱਕੋ। ਜ਼ਿੰਦਗੀ ਵਿੱਚ ਜੇ ਫੈਸਲਾ ਕਰਨਾ, ਫੈਸਲੇ ਵਧੀਆ ਕਿੱਥੋਂ ਨਿਕਲਦੇ ਨੇ? ਵਿਵੇਕ ਬੁੱਧ ਵਿੱਚੋਂ। ਬੇਅਕਲ ਬੰਦਾ ਭੈੜੇ ਫੈਸਲੇ ਕਰਦਾ। ਫੈਸਲੇ ਵਧੀਆ ਨਿਕਲਦੇ ਨੇ ਭਾਈ ਜਦੋਂ ਵਿਵੇਕ ਹੋਵੇ। ਵਿਵੇਕੀ ਜਿਹੜੇ ਹੈ, ਅਕਲ ਵਾਲੇ ਹੈ ਜਿਹੜੇ, ਉਹਨਾਂ ਦੇ ਫੈਸਲੇ ਬਹੁਤ ਵਧੀਆ ਹੁੰਦੇ ਆ। ਫੈਸਲੇ ਵਧੀਆ ਹੁੰਦੇ ਆ ਉਹਨਾਂ ਦੇ। ਇਸ ਕਰਕੇ ਜ਼ਿੰਦਗੀ ਦੇ ਵਿੱਚ ਜ਼ਿੰਮੇਵਾਰੀਆਂ ਚੁੱਕੀਏ। ਸਾਡੇ ਗੁਰੂ ਸਾਹਿਬ ਨੇ ਜ਼ਿੰਮੇਵਾਰੀਆਂ ਲਈਆਂ। ਪਰਸੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਪੁਰਬ ਸੀ। ਛੇਵੇਂ ਪਾਤਸ਼ਾਹ ਜਦੋਂ ਆਪਾਂ ਬਚਨ ਕਰਦੇ ਪੜ੍ਹਦੇ ਹਾਂ ਨਾ, ਇਹ ਪੰਜ ਪਿਆਲੇ, ਪੰਜ ਪੀਰ, ਛੱਠਮ ਪੀਰ ਬੈਠਾ
ਗੁਰ ਭਾਰੀ,
ਪੰਜ ਪਿਆਲੇ ਪੀਤੇ ਹੋਏ। ਪੰਜਾਂ ਦਾ ਤਜਰਬਾ, ਪਹਿਲਿਆਂ ਪੰਜਾਂ ਦਾ ਉਹ ਪਿਆਲੇ, ਉਹਨਾਂ ਦੇ ਐਕਸਪੀਰੀਅੰਸ ਤੇ ਮਿਲੇ ਹੀ ਨੇ ਨਾ। ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ, ਉਹ ਕੈਸੀ ਕੈਸੀ ਉਹ ਤਜਰਬੇ ਉਹਨਾਂ ਦੇ, ਉਹ ਸਾਰੇ ਹੀ ਛੇਵੇਂ ਪਾਤਸ਼ਾਹ ਵਿੱਚ ਆ ਗਏ। ਪੰਜ ਪੰਜ ਨੇ ਪਹਿਲੇ ਜਿਹੜੇ ਜ਼ਿੰਮੇਵਾਰੀ ਨਿਭਾ ਗਏ। ਪੰਜ ਪਿਆਲੇ, ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਚੱਲੀ ਪੀੜੀ, ਅਸਲ ਸਵਾਦ ਫੇਰ ਹੈ ਪਿਆਰਿਓ। ਅਸਲ ਸਵਾਦ ਕੀ ਹੈ? ਰੂਪ ਵਿਖਾਓ, ਰੂਪ ਵਿਖਾ ਆਪਣਾ। ਰੂਪ ਤਨ ਦਾ ਨਹੀਂ, ਤੇਰੇ ਵਿਚਾਰਾਂ ਦਾ ਰੂਪ ਕਿਹੋ ਜਿਹਾ, ਤੇਰੀ ਸੋਚ ਕਿੱਦਾਂ ਦੀ ਹੈ। ਸਰੀਰ ਕੀ ਵਿਖਾਉਂਦੇ ਆ ਗੱਲਾਂ? ਸਰੀਰ ਤੇ ਠੀਕ ਹੈ, ਸਰੀਰ ਦੀ ਗੱਲ ਨਹੀਂ ਇੱਥੇ। ਦਸਤਾਰ ਥੋੜਾ ਲੈ ਜਾਓਗੇ ਤੁਸੀਂ ਮੇਰੀ, ਵਿਚਾਰ ਲੈ ਕੇ ਜਾਓਗੇ। ਲੋੜ ਤੇ ਵਿਚਾਰਾਂ ਦੀ ਹੈ, ਦਸਤਾਰਾਂ ਇਹ ਤੇ ਵੱਡੀ ਗੱਲ ਹੈ ਵੀ ਵਿਚਾਰ ਕਿੱਦਾਂ ਦੇ ਹੈ, ਸੋਚ ਕਿੱਦਾਂ ਦੀ ਹੈ, ਰੂਪ ਕੀ ਹੈ, ਤੇਰੇ ਤੇਰੀ ਸੋਚ ਦਾ ਪੱਧਰ ਕੀ ਹੈ, ਤੇਰੇ ਵਿਚਾਰਾਂ ਦਾ ਪੱਧਰ ਕੀ ਹੈ।
ਰੂਪ ਦਿਖਾਵਣ ਵਾਲੋ ਵਾਰੀ, ਰੂਪ ਦਿਖਾਵਣ ਵਾਲੋ ਵਾਰੀ, ਰੂਪ ਦਿਖਾਵਣ ਵਾਲੋ ਵਾਰੀ, ਰੂਪ ਦਿਖਾਵਣ ਵਾਲੋ ਵਾਰੀ, ਹਾਂਜੀ ਰੂਪ ਦਿਖਾਵਣ ਵਾਲੋ ਵਾਰੀ,
ਭਾਈ ਗੁਰਪ੍ਰੀਤ ਸਿੰਘ ਤੁਰਿਆ ਆਉਂਦਾ ਪੱਗ ਬੰਨ ਕੇ ਦਮਾਲਾ, ਇਹ ਦਸਤਾਰ ਵਿਖਾਉਣ ਆਇਆ। ਇੱਕ ਹੋਰ ਤੁਰਿਆ ਆਉਂਦਾ ਪਿੱਛੇ, ਇਹ 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 ਧਰਮਿੰਦਰ ਸਿੰਘ ਤੁਰਿਆ ਆਉਂਦਾ, ਇਹ ਤਿੱਖੀ ਪੱਗ ਬੰਨ ਕੇ ਵਿਖਾਉਣ ਆਇਆ। ਇੱਕ ਆ ਪਿੱਛੇ ਚੋਲਾ ਵਿਖਾਉਣਾ ਵੀ ਮੈਂ ਕੋਟਨ ਦਾ ਪਾਇਆ, ਇੱਕ ਆ ਸਰੋਪਾ ਜਿਹਾ ਵਿਖਾਈ ਫਿਰਦਾ ਵੀ ਮੈਂ ਗੋਟੇ ਵਾਲਾ ਪਾਇਆ, ਇਹ ਵਿਖਾਉਣਾ। ਇਹੀ ਵਿਖਾਣਾ ਹੁੰਦਾ ਸਿਰਫ ਇਦਾਂ ਇੱਥੇ ਇੱਥੇ ਨਾ ਵੇਖੋ ਸਟੇਜ ਲੱਗੀ ਹੋਵੇ ਕਦੇ ਕੋਈ ਆਇਆ ਉਹਨੇ ਐਸੇ ਵਿਚਾਰ ਐਸੀ ਸੋਚ ਜਿਹੜਾ ਉਹਦਾ ਆਪਣਾ ਗਿਆਨ ਹੋਵੇ ਸਾਡਾ ਆਪਣਾ ਗਿਆਨ ਕੀ ਹੈ ਸਾਡਾ ਆਪਣਾ ਗਿਆਨ ਉਹ ਹੈ ਜਿਹੜਾ ਸਾਡੇ ਤਜਰਬੇ ਚੋਂ ਆਇਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਡੇ ਐਕਸਪੀਰੀਅੰਸ ਚੋਂ ਆਇਆ ਜਿਹੜਾ ਸਾਡੀ ਪ੍ਰੈਕਟੀਕਲਿਟੀ ਚੋਂ ਆਉਂਦਾ ਉਹ ਸਾਡਾ ਆਪਣਾ ਗਿਆਨ ਹੁੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੈ ਉਹ ਤੇ ਇਨਫੋਰਮੇਸ਼ਨ ਸਾਨੂੰ ਮਿਲ ਰਹੀ ਹੈ ਅਸੀਂ ਇੱਥੇ ਜਮ੍ਹਾਂ ਕਰਨੀ ਹੈ ਫਿਰ ਜਿਹੜਾ ਜਦੋਂ ਆਪਾਂ ਕੰਮ ਕਰਦੇ ਹਾਂ ਉਹਦੇ ਚੋਂ ਜਿਹੜਾ ਤਜਰਬਾ ਹੁੰਦਾ ਉਹ ਹੈ ਸਾਡਾ ਆਪਣਾ ਐਕਸਪੀਰੀਅੰਸ ਆਪਣੇ ਤਜਰਬੇ ਉਹ ਹੈ ਸਾਡਾ ਗਿਆਨ ਵੀ ਮੈਂ ਇੱਦਾਂ ਕੀਤਾ ਸੀ ਫਿਰ ਇੱਦਾਂ ਬਣਿਆ ਫਿਰ ਮੈਂ ਇੱਦਾਂ ਕੀਤਾ ਸੀ ਮੈਂ ਇੱਦਾਂ ਬਣਿਆ ਇੱਦਾਂ ਕੀਤਾ ਫਿਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿਵੇਂ ਹੁਣ ਮੰਨ ਲਓ ਸਾਰੇ ਕੇਸ ਥੋੜਾ ਲਿਖੇ ਪਏ ਨੇ ਕਿਤਾਬਾਂ ਦੇ ਵਿੱਚ ਵਕੀਲ ਨੇ ਤੇ ਜੋ ਪੜ੍ਹਿਆ ਉਹ ਤੇ ਪੜ੍ਹਿਆ ਇਨਫੋਰਮੇਸ਼ਨ ਹੈ ਇੱਥੇ ਇਕੱਠੀ ਕਰ ਲਈ ਵਕੀਲ ਦਾ ਅਸਲ ਗਿਆਨ ਕਿਹੜਾ ਜਿਹੜੇ ਵਕੀਲ ਪੜ੍ਹ ਕੇ ਵਕੀਲ ਬਣ ਕੇ ਜਿਹੜੇ ਉਹਨੇ ਕੇਸ ਆਪਣੀ ਜ਼ਿੰਦਗੀ 'ਚ ਲੜੇ ਹੈ ਉਹ ਜਦੋਂ ਦੱਸਦਾ ਹੈ ਉਹ ਉਹਦਾ ਆਪਣਾ ਗਿਆਨ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਮਝ ਆ ਗਈ ਮੇਰਾ ਖਿਆਲ ਆ ਗਈ ਪਕੜ ਤੁਸੀਂ ਵੇਖਿਓ ਨਾ ਵੀ ਵਕੀਲ ਨੂੰ ਆਪਾਂ ਪੁੱਛੀਏ ਵੀ ਵਕੀਲ ਸਾਹਿਬ ਜਰਾ ਦੱਸੋ ਤੇ ਵਕੀਲ ਸਾਨੂੰ ਕੀ ਦੱਸੇ ਵਕੀਲ ਸਾਨੂੰ ਦੱਸੇ ਬਈ ਇੰਨੇ ਨੰਬਰ ਪੇਜ ਤੇ ਆਹ ਲਿਖਿਆ ਆਹ ਇੰਨੇ ਨੰਬਰ ਪੇਜ ਤੇ ਲਿਖਿਆ ਆਹ ਇੰਨੇ ਨੰਬਰ ਪੇਜ ਤੇ ਲਿਖਿਆ ਆਪਾਂ ਕਹਾਂਗੇ ਵੀ ਇਹ ਤੇ ਯਾਰ ਅਸੀਂ ਆਪ ਹੀ ਪੜ੍ਹ ਲਾਂਗੇ ਕਿਤਾਬਾਂ ਲੈ ਆਵਾਂਗੇ ਅਸੀਂ ਆਪੇ ਵੀ ਪੜ੍ਹ ਸਕਦੇ ਹਾਂ ਇਹਦੇ ਅਸੀਂ ਤੇ ਵਕੀਲ ਕੋਲ ਆਏ ਹਾਂ ਤੇਰੇ ਕੋਲ ਤੂੰ ਦੱਸ ਉਹਦਾ ਗਿਆਨ ਹੈ ਜਿਹੜਾ ਉਹਦਾ ਆਪਣਾ ਤਜਰਬਾ ਹੈ ਜਿਹੜਾ ਉਹਨੇ ਆਪ ਤਜਰਬਾ ਕੀਤਾ ਹੈ ਆਪਣੀ ਜ਼ਿੰਦਗੀ 'ਚ ਪਿਆਰਿਓ ਗੁਰਬਾਣੀ ਦਾ ਗਿਆਨ ਲੈ ਕੇ ਆਪਣੀ ਅਕਲ ਨਾਲ ਵਧੀਆ ਵਧੀਆ ਕੰਮ ਕਰਕੇ ਵਿਖਾਇਓ ਜਦੋਂ ਕੰਮ ਕਰਾਂਗੇ ਫਿਰ ਐਕਸਪੀਰੀਅੰਸ ਤਜਰਬੇ ਹੋਣਗੇ ਉਹ ਸਾਡਾ ਆਪਣਾ ਗਿਆਨ ਸਾਡਾ ਆਪਣਾ ਗਿਆਨ ਹੈ ਇਹ ਗੁਰੂ ਅਰਜਨ ਦੇਵ ਜੀ ਦਾ ਆਪਣਾ ਗਿਆਨ ਹੈ ਗੁਰੂ ਭਗਤ ਕਬੀਰ ਸਾਹਿਬ ਜੀ ਦਾ ਇਹ ਆਪਣਾ ਗਿਆਨ ਇਹ ਬਾਬਾ ਫਰੀਦ ਸਾਹਿਬ ਦਾ ਆਪਣਾ ਗਿਆਨ ਹੈ ਆਪਾਂ ਇਹਨਾਂ ਤੋਂ ਸੇਧ ਲੈ ਕੇ ਫਿਰ ਆਪਾਂ ਜਦੋਂ ਕੰਮ ਕਰਕੇ ਵਿਖਾਵਾਂਗੇ ਫਿਰ ਸਾਨੂੰ ਸਾਡੇ ਬੱਚੇ ਤੁਸੀਂ ਜ਼ਿੰਦਗੀ 'ਚ ਕੀ ਕੀਤਾ ਫਿਰ ਆਪਾਂ ਆਪਣੇ ਤਜਰਬਿਆਂ 'ਚੋਂ ਜੋ ਸਾਨੂੰ ਨੌਲੇਜ ਮਿਲੀ ਹੈ ਉਹ ਫਿਰ ਦੱਸਾਂਗੇ ਵੀ ਇੱਦਾਂ ਵੀ ਕੀਤਾ ਸੀ ਇੱਦਾਂ ਵੀ ਘਰ ਬਣਾਇਆ ਸੀ ਇੱਦਾਂ ਕੀਤਾ ਸੀ ਉਹ ਸਾਡਾ ਗਿਆਨ ਹੈ ਉਹ ਵਿਖਾਓ ਰੂਪ ਸਿੰਘੋ ਉਹਨੂੰ ਰੂਪ ਵਿਖਾਉਣਾ ਕਹਿੰਦੇ ਆ
ਰੂਪ ਦਿਖਾਵਣ ਵਾਰੋ ਵਾਰੀ ਰੂਪ ਦਿਖਾਵਣ ਵਾਰੋ ਵਾਰੀ ਰੂਪ ਦਿਖਾਵਣ ਵਾਰੋ ਵਾਰੀ ਰੂਪ ਦਿਖਾਵਣ
ਪੜ੍ਹ ਲਓ ਰੂਪ ਦਿਖਾਵਣ ਵਾਰੋ ਵਾਰੀ ਜੀ ਰੂਪ ਦਿਖਾਵਣ ਵਾਰੋ ਵਾਰੀ ਰੂਪ ਦਿਖਾਵਣ ਵਾਰੋ ਵਾਰੀ
ਰੂਪ ਦਿਖਾਵਣ
ਪੜ ਲਓ ਜੀ
ਰੂਪ ਦਿਖਾਵਣ
ਹਾਂਜੀ ਰੂਪ ਚੱਲੀ ਪੀੜੀ ਸੋਟੀਆਂ ਚੱਲੀ ਪੀੜੀ ਸੋਟੀਆਂ
ਚੱਲੀ ਪੀੜੀ ਸੋਟੀਆਂ ਚੱਲੀ ਪੀੜੀ ਸੋਟੀਆਂ
ਚੱਲੀ ਪੀੜੀ ਸੋਟੀਆਂ ਪੀੜੀ ਸੋਟੀਆਂ ਚੱਲੀ ਪੀੜੀ ਸੋਟੀਆਂ
ਪੀੜੀ ਸੋਟੀਆਂ ਚੱਲੀ ਪੀੜੀ ਸੋਟੀਆਂ
ਚੱਲੀ ਪੀੜੀ ਸੋਟੀਆਂ ਚੱਲੀ ਪੀੜੀ ਸੋਟੀਆਂ
ਸੋਟੀਆਂ
ਦਿਖਾਵਣ ਵਾਲੋ ਓ ਰੂਪ ਦਿਖਾਵਣ ਵਾਲੋ ਰੂਪ ਦਿਖਾਵਣ ਵਾਲੋ ਹਾਂਜੀ ਰੂਪ ਦਿਖਾਵਣ ਵਾਲੋ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ
ਵਾਰੋ ਵਾਰੀ
ਵਾਰੋ ਵਾਰੀ ਫਿਰ ਸਵਾਦ ਆਉਂਦਾ ਪਿਆਰਿਓ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਉਣਾ ਤੇ ਬਚਪਨ ਤੋਂ ਈਰਖਾ ਵਿਰੋਧਤਾ ਕਿੰਨੀ ਚੈਲ ਸੀ ਘਰ ਦੇ ਵਿੱਚ ਕੈਸੀ ਕੈਸੀ ਵਿਰੋਧਤਾ ਗੁਰੂ ਹਰਗੋਬਿੰਦ ਸਾਹਿਬ ਦੀ ਹੋ ਰਹੀ ਸੀ ਬਚਪਨ ਤੋਂ ਲੈ ਕੇ ਕਦੇ ਖੀਰ ਦੇ ਵਿੱਚ ਜ਼ਹਿਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਕਦੇ ਦੁੱਧ ਪਿਆਉਣ ਦੇ ਬਹਾਨੇ ਦਾਈ ਆਈ ਉਹ ਆਪਣੇ ਸਰੀਰ ਤੇ ਜ਼ਹਿਰ ਲਾ ਕੇ ਲੈ ਆਈ ਕੈਸੇ ਕੈਸੇ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਬਲਿਹਾਰੇ ਜਾਈਏ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੂਰਾ ਆਪਣੇ ਆਪ ਨੂੰ ਖਿੜ ਕੇ ਵਿਖਾਇਆ ਖਿੜ ਕੇ ਖਿੜਨਾ ਹੁੰਦਾ ਜੇ ਹੁਣ ਮੰਨ ਲਓ ਵੇਖੋ ਨਾ ਕਿੱਡੀ ਬਦਕਿਸਮਤੀ ਹੈ ਵੀ ਜੇ ਗੁਲਾਬ ਦਾ ਫੁੱਲ ਵੇਖੋ ਏਦਾਂ ਖਿੜਿਆ ਖਿੜ ਰਿਹਾ ਚਾਹੇ ਕਮਲ ਦਾ ਫੁੱਲ ਹੈ ਚਾਹੇ ਗੁਲਾਬ ਦਾ ਫੁੱਲ ਹੈ ਜੇ ਫਾਸੀ ਜਾਏ ਖੇੜੀ ਨਾ ਸਕੇ ਉਹਦੇ ਤੇ ਛਾਂ ਆਵੇ ਜਾਂ ਕੋਈ ਹੋਰ ਕੋਈ ਪ੍ਰੋਬਲਮ ਆ ਜਾਏ ਐ ਬਸ ਅੱਧਾ ਜਿਹਾ ਹੀ ਰਹਿ ਜੇ ਜਾਂ ਮਾੜਾ ਜਿਹਾ ਹੀ ਖੁੱਲੇ ਕਿੰਨਾ ਭੈੜਾ ਲੱਗਦਾ ਸਾਡਾ ਸਾਰਿਆਂ ਦਾ ਹਾਲ ਹੀ ਉਹ ਹੈ ਸਾਡਿਆਂ ਚੋਂ ਸਾਡੇ ਸਾਰਿਆਂ ਚੋਂ ਖਿੜ ਕੇ ਤੇ ਕਿਸੇ ਕਿਸੇ ਨੇ ਵਿਖਾਇਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬਸ ਜਦੋਂ ਜਹਿਦ ਹੀ ਕਰਦੇ ਰਹੇ ਹਾਂ ਖੁੱਲਣ ਦੀ ਖੁੱਲ ਨਹੀਂ ਸਕੀ ਖੁੱਲ ਨਹੀਂ ਸਕੇ ਖਿੜ ਕੇ ਨਹੀਂ ਵਿਖਾ ਸਕੇ ਆਪਾਂ ਆਪਾਂ ਉਹਨਾਂ ਚੋਂ ਆ ਜਿਹੜੇ ਪੂਰੀ ਤਰ੍ਹਾਂ ਆਪਣੇ ਆਪ ਨੂੰ ਖਿੜ ਕੇ ਨਹੀਂ ਵਿਖਾ ਸਕੇ ਕੀ ਬਣਾਇਆ ਸੀ ਰੱਬ ਨੇ ਤੇਰੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਸ਼ਨੀਵਾਰ ਯੂਨੀਕਨੈਸ ਆਪਣੀ ਪਛਾਣੋ ਰੱਬ ਨੇ ਹਰੇਕ ਬੰਦੇ ਨੂੰ ਯੂਨੀਕ ਬਣਾਇਆ ਤੁਹਾਨੂੰ ਪਤਾ ਹੀ ਹੈ ਨਾ ਜਦੋਂ ਆਪਾਂ ਗੱਲ ਕੀਤੀ ਹੈ ਵੀ ਵੇਖੋ ਫਿੰਗਰ ਪ੍ਰਿੰਟ ਨੇ ਜਿਹੜੇ ਉਹ ਕਿਸੇ ਦੂਜੇ ਨਾਲ ਨਹੀਂ ਰਲਦੇ ਜਿਵੇਂ ਹੁਣ ਮੇਰੇ ਅੰਗੂਠੇ ਵਰਗਾ ਅੰਗੂਠਾ ਫਿੰਗਰ ਪ੍ਰਿੰਟ ਹੋਰ ਥੋੜਾ ਕੋਈ ਤੁਹਾਡੇ ਇੱਕ ਵਾਲ ਵਰਗਾ ਦਾੜੀ ਦੇ ਵਾਲ ਵਰਗਾ ਰੱਬ ਨੇ ਦੂਜਾ ਵਾਲ ਨਹੀਂ ਪੈਦਾ ਕੀਤਾ ਇੱਥੇ ਤੇਰੀ ਅੱਖ ਵਰਗੀ ਦੂਜੀ ਅੱਖ ਨਹੀਂ ਬਣਾਈ ਹਰ ਬੰਦਾ ਵੱਖਰਾ ਹੈ ਜੋੜੇ ਹੋਣਗੇ ਦੋ ਜਣੇ ਪਰ ਫਿੰਗਰ ਪ੍ਰਿੰਟ ਇੱਕ ਨਹੀਂ ਹੋਣੇ ਫਿੰਗਰ ਪ੍ਰਿੰਟ ਇੱਕ ਨਹੀਂ ਹੁੰਦੇ ਪਰਮਾਤਮਾ ਨੇ ਤੇਰੇ ਵਰਗਾ ਦੂਜਾ ਕੋਈ ਨਹੀਂ ਬਣਾਇਆ ਤੂੰ ਛੱਡ ਤੇਰੇ ਵਾਲ ਵਰਗਾ ਵਾਲ ਨਹੀਂ ਬਣਾਇਆ ਕੁਦਰਤ ਜੋ ਬਣਾਉਂਦੀ ਹੈ ਵੱਖਰਾ ਹੀ ਬਣਾਉਂਦੀ ਇਕੱਲਾ ਹੀ ਬਣਾਉਂਦੀ ਦੂਜਾ ਨਹੀਂ ਬਣਾਉਂਦੀ ਇੱਕ ਪੱਤੇ ਵਰਗਾ ਦੂਜਾ ਪੱਤਾ ਨਹੀਂ ਹੋਇਆ ਹਰ ਪੱਤੇ 'ਚ ਫਰਕ ਹੈ ਹਰ ਖੰਭ ਵਿੱਚ ਫਰਕ ਹੈ ਹਰ ਪੰਛੀ ਦੇ ਨਿੱਕੇ ਜੇ ਖੰਭ ਦਾ ਵੀ ਫਰਕ ਹੈ ਪਰਮਾਤਮਾ ਨੇ ਜੋ ਬਣਾਇਆ ਸਾਰਾ ਵੱਖਰਾ ਬਣਾਇਆ ਤੇ ਜੋ ਬਣਾਇਆ ਹੁੰਦਾ ਨਾ ਜੀ ਉਹ ਖਿੜ ਕੇ ਵਿਖਾਉਣਾ ਹੁੰਦਾ ਹੈ ਜਿਵੇਂ ਜਿਵੇਂ ਨਾ ਆਪੋ ਆਪਣੀ ਕੁਆਲਿਟੀ ਹੈ ਚੀਕੂ ਵਿੱਚ ਚੀਕੂ ਦੀ ਕੁਆਲਿਟੀ ਹੈ ਸੇਬ ਵਿੱਚ ਸੇਬ ਅੰਬ ਦੀ ਰੀਸ ਨਾ ਕਰੇ ਅੰਬ ਚੀਕੂ ਦੀ ਰੀਸ ਨਾ ਕਰੇ ਜੋ ਤੈਨੂੰ ਰੱਬ ਨੇ ਯੂਨੀਕ ਬਣਾਇਆ ਹੈ ਬਸ ਖਿੜ ਕੇ ਵਿਖਾ ਵੀ ਹੈ ਕੀ ਹੈ ਆਖੋ ਸਤਨਾਮ
ਵਾਹਿਗੁਰੂ
ਖੁੱਲ ਕੇ ਵਿਖਾ ਤੇਰੇ ਵਿੱਚ ਕੀ ਕਰਨ ਦੀ ਤਾਕਤ ਬਸ ਤੇ ਖੇੜਾ ਆਪਾਂ ਤਾਂ ਸਕਦੇ ਹਾਂ ਜੇ ਕਿਤੇ ਹੁਣ ਕਾਮ ਦਾ ਹੁਲਾਰਾ ਨਾ ਆਵੇ ਬਚੇ ਰਹੇ ਉਹਨੂੰ ਕੰਟਰੋਲ 'ਚ ਰੱਖਿਆ ਕ੍ਰੋਧ ਤੇ ਕੰਟਰੋਲ ਰੱਖਿਆ ਲੋਭ ਤੇ ਕੰਟਰੋਲ ਰੱਖਿਆ ਮੋਹ ਤੇ ਕੰਟਰੋਲ ਰੱਖਿਆ ਹੰਕਾਰ ਤੇ ਉਹ ਯੂਨੀਕਨੈਸ ਤਾਂ ਹੀ ਪ੍ਰਗਟ ਹੋਏਗੀ ਮਾੜਾ ਜਿਹਾ ਜੇ ਉੱਲਰ ਗਏ ਬਸ ਫਿਰ ਬਰਬਾਦ ਹੋ ਗਏ ਜ਼ਿੰਦਗੀ ਖਤਮ ਹੋ ਜਾਂਦੀ ਇਸ ਕਰਕੇ ਪਿਆਰਿਓ ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰੋ ਤੇ ਜਦੋਂ ਅਸੀਂ ਆਪਣੇ ਆਪ ਨੂੰ ਰੱਬ ਨਾਲ ਕਨੈਕਟਡ ਸਮਝਦੇ ਹਾਂ ਪਰਮਾਤਮਾ ਨਾਲ ਕਨੈਕਸ਼ਨ ਜੁੜਿਆ ਸਮਝਦੇ ਹਾਂ ਆਪਣੇ ਆਪ ਨੂੰ ਵੱਖਰਾ ਸਮਝਦੇ ਹਾਂ ਰੱਬ ਦੇ ਆਪਣੇ ਆਪ ਨੂੰ ਪੁੱਤਰ ਸਮਝਦੇ ਆ ਜਦੋਂ ਆਈਦਾ ਮਨ ਤੂੰ ਜੋਤ
ਸਰੂਪ ਹੈ।
ਲਓ ਆ ਪੰਕਤੀ ਪੜੋ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਗੁਰਮਤੀ ਪੜੋ।
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾ।
ਗੁਰੂ ਤੋਂ ਮਤ ਲੈ ਗੁਰਮਤੀ, ਗੁਰੂ ਦੀ ਮਤ ਨਾਲ ਰੰਗ ਮਾਣਿਆ ਜਾ ਸਕਦਾ ਹੈ ਆਪਣੇ ਆਪ ਨੂੰ। ਏਦਾਂ ਮਨ ਤੂੰ ਜੋਤ ਸਰੂਪ ਹੈ, ਏਦਾਂ ਆਪਣੇ ਆਪ ਨੂੰ ਜਦੋਂ ਵੀ ਕਿਤੇ ਡੋਲਣ ਲੱਗੋਗੇ ਪਿਆਰੇ ਉਦੋਂ ਹੀ ਏਦਾਂ ਕਿਹਾ ਮਨ ਤੇਰੇ ਚ ਬੜੀ ਵੱਡੀ ਤਾਕਤ ਹੈ। ਇਹ ਕਦੋਂ ਕਹਿਣਾ? ਜਦੋਂ ਕੰਮ ਕਰਨਾ ਹੋਵੇ, ਜਦੋਂ ਕੋਈ ਕੰਮ ਅੜ ਜੇ ਫਿਰ ਉਦੋਂ ਐ ਕਿਹਾ ਕਰੋ ਰੱਬ ਦੀ ਤਾਕਤ ਮੇਰੇ ਵਿੱਚ ਹੈ, ਕਹੋ ਕਬੀਰ ਇਹ ਰਾਮ ਕੀ। ਇਹ ਭਾਵ ਕਦੋਂ ਕਹਿਣਾ? ਜਦੋਂ ਕਰਨਾ ਹੋਵੇ ਕੁਛ, ਆਹ ਬਣਾਉਣਾ ਹੈ ਆਹ ਕਰਨਾ ਹੈ, ਉਦੋਂ ਫਿਰ ਇਹ ਕਹਿਣਾ ਹੈ ਵੀ ਕੀ ਨੀ ਕਰ ਸਕਦੇ ਯਾਰ, ਰੱਬ ਦੀ ਸਾਡੇ ਵਿੱਚ ਜੋਤ ਹੈ, ਰੱਬ ਦੀ ਤਾਕਤ ਹੈ, ਉਦੋਂ ਐ ਕਹਿਣਾ ਹੈ ਉਹਦੀ ਤੂੰ ਜੋਤ ਹੈ, ਤੂੰ ਕਿਉਂ ਨੀ ਕਰ ਸਕਦਾ, ਕਿਹੜਾ ਕੰਮ ਹੈ ਜਿਹੜਾ ਤੂੰ ਨੀ ਕਰ ਸਕਦਾ, ਉਦੋਂ ਤੇ ਇਹ ਕਹਿਣਾ ਹੈ। ਤੇ ਜਦੋਂ ਫਿਰ ਕੀਤੇ ਤੋਂ ਬਾਅਦ ਸਰੂਪਾ ਮਿਲਣਾ ਹੋਵੇ, ਸਤਿਕਾਰ ਮਿਲਣਾ ਹੋਵੇ, ਉਦੋਂ ਪਤਾ ਕੀ ਕਹਿਣਾ? ਮੇਰੇ ਵਿੱਚ ਕੀ ਤਾਕਤ ਹੈ ਕਬੀਰ, ਮੇਰਾ ਮੁਝ ਮੈਂ
ਕਿਸ਼,
ਉਦੋਂ ਐ ਮੈਂ ਨਿਰਗੁਣ ਆਰੇ ਕੋ, ਉਦੋਂ ਐ ਕਹਿਣਾ। ਹੁਣ ਸਾਡਾ ਕੰਮ ਪਤਾ ਕੀ ਹੈ? ਜਦੋਂ ਤੇ ਅਗਲਾ ਕਹਿੰਦਾ ਕਰੋ, ਉਦੋਂ ਪਤਾ ਕੀ ਕਹਿੰਦੇ? ਮੈਂ ਨਿਰਗੁਣ ਆਰੇ ਕੋ ਗੁਣ, ਮੇਰੇ ਮੈਂ ਕੀ ਚੀਜ਼ ਆ। ਜਦੋਂ ਤੇ ਕਰਨਾ ਹੁੰਦਾ ਹੈ ਉਦੋਂ ਤੇ ਐਂ ਬਣ ਜਾਂਦੇ ਆ ਵੀ ਮੈਂ ਕੀ ਕਰ ਸਕਦਾ ਯਾਰ। ਇਕੱਲਾ ਬੰਦਾ ਬੱਚੇ ਸਾਂਭੀਏ ਕਿ ਕੰਪੰਥ ਦੇ ਕੰਮ ਕਰੀਏ, ਨਿਆਣੇ ਸਾਂਭੀਏ ਕੰਮ ਕਰੀਏ, ਰੋਟੀ ਦੋ ਔਖੇ ਆ, ਲੈ ਐਂ ਕਰੋ ਜੀ, ਇਹ ਨਹੀਂ ਕਰ ਸਕਦੇ, ਸਾਡੇ ਕੋਲ ਕੋਈ ਵੇਲ ਨਹੀਂ, ਮੈਂ ਨਚੀਜ਼ ਜਿਹਾ ਬੰਦਾ ਮੈਂ ਕੀ ਕਰ ਸਕਦਾ। ਤੇ ਜੇ ਦੇਣਾ ਹੋਵੇ ਸਰੋਪਾ, ਸਰੋਪਾ ਲੈਣ ਦੀ ਵਾਰੀ ਆਵੇ, ਉਦੋਂ ਫਿਰ ਅਸੀਂ ਕਹਿੰਦੇ ਹਾਂ ਵੀ ਮੇਰੇ ਵਰਗਾ ਮਹਾਨ ਹੀ ਕੋਈ ਨਹੀਂ, ਮੈਂ ਰੱਬ ਦਾ ਖਾਸ ਬਣਾਇਆ। ਆਖੋ
ਸਤਨਾਮ।
ਜਦੋਂ ਤੇ ਕਰਨਾ ਹੋਵੇ ਉਦੋਂ ਤੇ ਕਹਿਣਾ ਚਾਹੀਦਾ ਵੀ ਕੀ ਨਹੀਂ ਕਰ ਸਕਦਾ। ਜਦੋਂ ਫਰਜ਼ ਨਿਭਾਉਣੇ ਹੋਣ, ਫਰਜ਼ ਨਿਭਾਉਣੇ ਹੋਣ, ਉਦੋਂ ਤੇ ਸਭ ਕੁਛ ਕਰ ਦਿਆਂਗੇ। ਤੇ ਜਦੋਂ ਹੱਕ ਮਿਲਣ ਦੀ ਵਾਰੀ ਆਵੇ ਉਦੋਂ ਕਹਿਣਾ ਹੈ ਮੈਂ ਨਹੀਂ ਕੀਤਾ, ਸਭ ਮਾਲਕ ਦੀ ਖੇਡ, ਉਦੋਂ ਐ ਗੱਲ ਪਕੜ ਚਾਹੀਦੀ। ਫਿਰ ਸਮਝ ਵੇਖੇ ਵੇਖੇ, ਤੁਹਾਡੇ ਬੱਚੇ ਕਹਿੰਦੇ ਐ ਅਸੀਂ ਪੜ੍ਹਨਾ ਚਾਹੁੰਦੇ ਹਾਂ ਪਿਆਰਿਓ, ਉਦੋਂ ਐ ਕਹਿਣਾ ਹੈ ਪੜ੍ਹਾਵਾਂਗੇ, ਜਿਵੇਂ ਮਰਜ਼ੀ ਕਰੀਏ ਤੁਹਾਨੂੰ, ਤੁਹਾਡੀਆਂ ਫੀਸਾਂ ਭਰਾਂਗੇ, ਖਰਚਾ ਦਿਆਂਗੇ, ਮਿਹਨਤ ਕਰਕੇ ਪੜ੍ਹਾਵਾਂਗੇ, ਉਦੋਂ ਐ ਕਹਿਣਾ ਹੈ। ਕਿਉਂ ਨਹੀਂ ਪੜ੍ਹਾ ਸਕਦੇ ਜੇ ਲੋਕ ਪੜ੍ਹਾ ਸਕਦੇ ਨੇ? ਮੈਂ ਵੀ ਰੱਬ ਦਾ ਖਾਸ ਹਾਂ, ਰੱਬ ਨੇ ਮੇਰੇ ਵਰਗਾ ਦੂਜਾ ਕੋਈ ਨਹੀਂ ਬਣਾਇਆ, ਮੈਂ ਕਿਉਂ ਨਹੀਂ ਕਰ ਸਕਦਾ? ਜੇ ਲੋਕੀ ਪੜ੍ਹਾ ਸਕਦੇ ਨੇ ਮੈਂ ਕਿਉਂ ਨਹੀਂ ਪੜ੍ਹਾ ਸਕਦਾ? ਭਾਵੇਂ ਦਿਹਾੜੀ ਕਰਕੇ ਮਿਹਨਤ ਕਰਕੇ ਪੜ੍ਹਾਵਾਂਗੇ, ਅਸੀਂ ਕਰਾਂਗੇ, ਉਦੋਂ ਐਂ ਕਹਿਣਾ। ਤੇ ਜਦੋਂ ਬੱਚੇ ਪੜ੍ਹ ਲਿਖ ਜਾਣ ਫਿਰ ਕਹਿਣ ਵੀ ਤੁਸੀਂ ਸਾਨੂੰ ਪੜ੍ਹਾਇਆ, ਇੰਨੀ ਮਿਹਨਤ ਕੀਤੀ, ਉਦੋਂ ਫਿਰ ਐ ਨਹੀਂ ਕਹਿਣਾ ਮੈਂ ਪੜ੍ਹਾਇਆ ਮੈਂ ਐ ਕੀਤਾ। ਉਦੋਂ ਪਤਾ ਕੀ ਕਹਿਣਾ? ਮੈਂ ਕੀ ਚੀਜ਼ ਸੀ ਬੱਚਿਓ, ਇਹ ਤੇ ਮਾਲਕ ਦੀ, ਮੇਰੇ ਕੋਲ ਕਿਹੜਾ ਕੋਈ ਗੁਣ ਨਹੀਂ, ਇਹ ਤੇ ਉਹਦੀ ਕਿਰਪਾ ਨਾਲ ਹੀ ਤੁਸੀਂ ਪੜ੍ਹ ਗਏ। ਆਖੋ ਸਤਨਾਮ। ਉਦੋਂ ਫਿਰ ਆਪਾਂ ਕਹਿੰਦੇ ਤੇਰੇ ਲਈ ਆਹ ਕੀਤਾ, ਤੇਰੇ ਲਈ ਐ ਕਰਿਆ, ਤੇਰੇ ਲਈ ਆਹ ਕਰਿਆ, ਤੂੰ ਮੇਰੇ ਲਈ ਕਰ, ਉਦੋਂ ਅਸੀਂ ਵੱਡੇ ਬਣ ਜਾਂਦੇ ਹਾਂ। ਜਦੋਂ ਕਰਨਾ ਹੁੰਦਾ ਹੈ ਉਦੋਂ ਵੱਡੇ ਬਣੋ, ਜਦੋਂ ਲੈਣਾ ਹੁੰਦਾ ਉਦੋਂ ਛੋਟੇ ਬਣੀ ਬਣਾ, ਜਦੋਂ ਖਾਣ ਦੀ ਵਾਰੀ ਆਵੇ ਉਦੋਂ ਕਹਿਣਾ ਮੈਂ ਕੁਛ ਨਹੀਂ, ਜਦੋਂ ਕਰਨਾ ਹੋਵੇ ਉਦੋਂ ਕਹਿਣਾ ਮੈਂ ਕੀ ਨਹੀਂ ਕਰ ਸਕਦਾ, ਪਰਮਾਤਮਾ ਮਾਲਕ ਮੇਰੇ ਨਾਲ ਹੈ। ਏਦਾਂ ਕਹਿਣਾ ਮਨ, ਏਦਾਂ ਮਨ ਤੂੰ ਜੋਤ ਸਰੂਪ ਹੈ ਆਪਣਾ
ਮੂਲ ਪਛਾਣ,
ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ
ਰੰਗ ਮਾ
ਰੰਗ ਮਾ, ਉਹ ਸਾਡੇ ਨਾਲ ਹੈ, ਉਹ ਸਦਾ ਹੀ ਮੇਰੇ ਅੰਗ ਸੰਗ ਹੈ, ਅਸੀਂ ਕੀ ਨਹੀਂ ਕਰ ਸਕਦੇ। ਏਦਾਂ ਆਪਣੇ ਆਪ ਨੂੰ ਹੌਸਲੇ ਚ ਰੱਖਣਾ। ਲਓ ਜੀ ਪਿਆਰਿਓ ਸੁਣੋ, ਜਦੋਂ ਮਾਲਕ ਜੀ ਰੱਬ ਜੀ ਨੂੰ ਹਾਜ਼ਰ ਨਾਜ਼ਰ ਸਮਝਾਂਗੇ ਉਹਦੀ ਪਾਵਰ ਨੂੰ ਉਹਦੀ ਤਾਕਤ ਨੂੰ ਪਛਾਣਾਂਗੇ ਪਰਮਾਤਮਾ ਦੇ ਪੁੱਤ ਬਣਾਂਗੇ ਨਾ ਜਦੋਂ ਸੁਣੋ ਪਰਮਾਤਮਾ ਦੇ ਪੁੱਤ ਬਣਾਂਗੇ ਫਿਰ ਗੁਰੂ ਮਾਂ ਵੱਲੋਂ ਅਸੀਸ ਮਿਲਦੀ ਹੈ ਲਓ ਸੁਣੋ ਪੰਚਮ ਪਾਤਸ਼ਾਹ ਦਾ ਬਚਨ ਪੁੱਤਾ ਮਾਤਾ ਕੀ ਆਸੀਸ ਪੁੱਤਰ ਬਣਨਾ ਹੈ ਯੂਨੀਕ ਬਣੋ ਜਦੋਂ ਜਿੱਦਣ ਅਸੀਂ ਸਮਝ ਲਿਆ ਕਿ ਮੈਂ ਪਰਮਾਤਮਾ ਦਾ ਪੁੱਤ ਹਾਂ ਮੇਰੇ ਵਿਚਾਲੇ ਕੋਈ ਦੇਵੀ ਦੇਵਤਾ ਕੋਈ ਕੋਈ ਸਰੀਰ ਨਹੀਂ ਆਉਂਦਾ ਕੋਈ ਬਾਬਾ ਪੀਰ ਕੋਈ ਭਾਈ ਸਾਹਿਬ ਕੋਈ ਪ੍ਰਚਾਰਕ ਨਹੀਂ ਆਉਂਦਾ ਕੋਈ ਮੇਰੇ ਤੇ ਮੇਰੇ ਰੱਬ ਦੇ ਵਿੱਚ ਨਹੀਂ ਆਉਂਦਾ ਮੈਂ ਵੱਖਰਾ ਪੈਦਾ ਕੀਤਾ ਰੱਬ ਨੇ ਮਾਲਕ ਨੇ ਮੈਨੂੰ ਵੱਖਰਾ ਬਣਾਇਆ ਹੈ ਜਿਸ ਦਿਨ ਅਸੀਂ ਇਹ ਸਮਝ ਗਏ ਫਿਰ ਆ ਅਸੀਸ ਮਿਲਦੀ ਹੈ ਉਦੋਂ ਜਿੰਨਾ ਚਿਰ ਸਮਝਣਾ ਨਹੀਂ ਉਹਨਾਂ ਚਿਰ ਇਹ ਅਸੀਸ ਉਹਦੇ ਲਈ ਹੈ ਜਿਹੜਾ ਆਪਣੇ ਆਪ ਨੂੰ ਸਮਝਦਾ ਹੈ ਕਿ ਮਾਲਕ ਦੀ ਕਿਰਪਾ ਹੈ ਮੈਂ ਮਾਲਕ ਨਾਲ ਕਨੈਕਟਡ ਹਾਂ ਮੇਰਾ ਰੱਬ ਤੇ ਮੈਂ ਵਿਚਾਲੇ ਦੂਜਾ ਕੋਈ ਵੀ ਨਹੀਂ ਇਹ ਚੇਤਾ ਰੱਖਿਓ ਸਰੀਰ ਨਹੀਂ ਵਿਚਾਲੇ ਆਉਣਾ ਚਾਹੀਦਾ ਆ ਤੇ ਨਾ ਅੱਜ 7 ਜੁਲਾਈ ਨੂੰ ਮੇਰਾ ਜਨਮ ਦਿਨ ਹੁੰਦਾ ਹੈ ਇਸ ਗੱਲ ਦਾ ਕਈਆਂ ਨੂੰ ਪਤਾ ਹੈ ਹਫ਼ਤਾ ਕੁ ਪਹਿਲਾਂ ਨੈੱਟ ਤੇ ਕਿਸੇ ਨੇ ਪਾ ਦਿੱਤਾ ਸੀ ਵੀ ਇਹ ਇਹਨਾਂ ਦਾ ਜਨਮ ਦਿਨ ਹੈ ਉਦਣ ਤੋਂ ਜ਼ਿਆਦਾ ਪਤਾ ਲੱਗ ਗਿਆ ਪਰ ਮੈਂ ਨਹੀਂ ਸੀ ਚਾਹੁੰਦਾ ਕਿ ਅੱਜ ਵਾਲੇ ਦਿਨ ਆਪਾਂ ਕੋਈ ਪ੍ਰੋਗਰਾਮ ਕਰੀਏ ਇੱਥੇ ਸਾਡੇ ਵੀਰਾਂ ਨੇ ਇਸ਼ਤਿਹਾਰ ਪਾਇਆ ਨਾ ਪਰਸੋਂ ਬਈ ਮੇਰਾ ਨਾਂ ਲਿਖਤਾ ਭਾਈ ਰਣਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਦੋਂ ਮੈਂ ਵੇਖਿਆ ਮੈਂ ਕਿਹਾ ਇਹਨੂੰ ਕੱਟੋ ਅਸੀਂ ਕੱਲ੍ਹ ਦੁਬਾਰਾ ਇਸ਼ਤਿਹਾਰ ਪਾਇਆ ਉਹਦੇ ਤੇ ਨਹੀਂ ਲਿਖਿਆ ਵੀ ਜਨਮ ਦਿਹਾੜੇ ਉੱਥੇ ਲਿਖਿਆ ਸਿਰਫ ਗੁਰਮਤਿ ਸਮਾਗਮ 7 ਜੁਲਾਈ ਉਹਦੇ ਤੇ ਇੱਦਾਂ ਹੀ ਲਿਖਿਆ ਜਿਹੜਾ ਕੱਲ੍ਹ ਇਸ਼ਤਿਹਾਰ ਪਵਾਇਆ ਮੈਂ ਕਿਹਾ ਇਹ ਬੜੇ ਤਰ੍ਹਾਂ ਦੇ ਬੰਦੇ ਨੇ ਲੋਕਾਂ ਨੇ ਰੌਲਾ ਪਾ ਲੈਣਾ ਵੀ ਆਪਣੇ ਜਨਮ ਦਿਹਾੜੇ ਮਨਾਉਂਦੇ ਹੈ ਦੂਜੇ ਪਾਸੇ ਚੱਲ ਪੈਣਾ ਦੂਜਾ ਪੱਖ ਵੀ ਤੇ ਨਾਲ ਹੀ ਹੈ ਨਾ ਇਹ ਤਾਂ ਬੜਾ ਵੇਖਣ ਵਾਲਾ ਕਿਉਂਕਿ ਬਹੁਤੇ ਲੋਕ ਜਿਹੜੇ ਹੈ ਉਹ ਹਰ ਗੱਲ ਨਿੱਕੀ ਤੋਂ ਨਿੱਕੀ ਫੜਦੇ ਰਹਿੰਦੇ ਤੇ ਮੈਂ ਇਸ ਗੱਲ ਨੂੰ ਸਮਝਦਾ ਸੀ ਕਿ ਕਈਆਂ ਨੂੰ ਪਤਾ ਲੱਗ ਗਿਆ ਕਈਆਂ ਨੇ ਆ ਜਾਣਾ ਪਰਮੇਸ਼ਰ ਦੁਆਰ ਅੱਗੇ ਕਈ ਵਾਰੀ ਬਾਹਰ ਹੋਈਦਾ ਐਦਕੀ ਮੈਂ ਕੁਦਰਤੀ ਇੰਡੀਆ ਵਿੱਚ ਸੀ ਆ ਤੇ ਜਾਣਾ ਹੀ ਹੈ ਫਿਰ ਆਇਆਂ ਨੂੰ ਹੁਣ ਕੀ ਕਰੀਏ ਬਈ ਰੋਟੀ ਖਵਾਈਏ ਲੰਗਰ ਵਿੱਚ ਪ੍ਰਸ਼ਾਦਾ ਛਕਾਈਏ ਫਤਿਹ ਬੁਲਾਈਏ ਤੇ ਘਰ ਭੇਜ ਦਈਏ ਉਹਦੇ ਨਾਲੋਂ ਚੰਗਾ ਵੀ ਜੇ ਹੁਣ ਪਤਾ ਤੇ ਲੱਗ ਹੀ ਗਿਆ ਆਉਣਾ ਤੇ ਇਹਨਾਂ ਨੇ ਹੈ ਹੀ ਬਹਾਨੇ ਨਾਲ ਆਪਾਂ ਇਕੱਠੇ ਹੋ ਕੇ ਗੁਰਮਤਿ ਸਮਾਗਮ ਕਰ ਲਈਏ ਬਹਾਨਾ ਕੋਈ ਵੀ ਬਣਾਓ ਪਰ ਗੁਰਮਤਿ ਨਾਲ ਜੁੜੇ ਰਹਿਣਾ ਮਨਮਤਿ ਨਾਲ ਨਹੀਂ ਜੁੜਨਾ ਤੁਹਾਡੇ ਬੱਚਿਆਂ ਦੇ ਜਨਮ ਦਿਨ ਮਨਾਓ ਬਹਾਨਾ ਬੱਚੇ ਦੇ ਜਨਮ ਦਿਨ ਦਾ ਪਰ ਜੁੜਨਾ ਗੁਰਮਤਿ ਨਾਲ ਬੱਚੇ ਨਾਲ ਨਹੀਂ ਕਾਹਦੇ ਨਾਲ ਜੁੜਨਾ ਗੁਰਮਤਿ ਨਾਲ ਸਮਾਗਮ ਬੱਚੇ ਨਾਲ ਜੁੜਨ ਲਈ ਨਹੀਂ ਕਰਾ ਰਹੇ ਗੁਰੂ ਦੀ ਮਤ ਨਾਲ ਜੁੜਨ ਲਈ ਕਰਾ ਰਹੇ ਮੈਂ ਹਰੇ ਹਮੇਸ਼ਾ ਨਹੀਂ ਕਹਿੰਦਾ ਵੀ ਆਪਣੇ ਨਿਆਣਿਆਂ ਦੇ ਬੱਚਿਆਂ ਦੇ ਜਨਮ ਦਿਨ ਸਹਿਜ ਪਾਠ ਆਪ ਕਰਿਆ ਕਰੋ ਹਰ ਸਾਲ ਸਹਿਜ ਪਾਠ ਕਰੋ ਬੱਚੇ ਦੇ ਜਨਮ ਦਿਨ ਦਾ ਸਹਿਜ ਪਾਠ ਕਰਕੇ ਭੋਗ ਪਾਓ ਤੇ ਭੋਗ ਤੇ ਤੁਸੀਂ ਫਿਰ ਬੱਚੇ ਦਾ ਜਨਮ ਦਿਨ ਮਨਾਇਆ ਅਗਲੇ ਸਾਲ ਫਿਰ ਆਰੰਭ ਕਰ ਲਓ ਫਿਰ ਭੋਗ ਪਾਓ ਅਗਲੇ ਸਾਲ ਏਦਾਂ ਹੀ ਚੱਲਦਾ ਰਹਿਣਾ ਚਾਹੀਦਾ ਸਹਿਜ ਪਾਠ ਹਰ ਸਿੱਖ ਦਾ ਚੱਲਦਾ ਰਹਿਣਾ ਚਾਹੀਦਾ ਇੱਧਰ ਧਿਆਨ ਰੱਖਿਓ ਬਈ ਗੁਰਮਤਿ ਨਾਲ ਜੁੜਨਾ ਬਹਾਨਾ ਭਾਵੇਂ ਕੋਈ ਵੀ ਹੋਵੇ ਸਾਡੇ ਕਈ ਇੱਥੇ ਜਾਗਰੂਕ ਬੰਦੇ ਹੈ ਪੜ੍ਹੇ ਲਿਖੇ ਹੈ ਉਹਨਾਂ ਨੇ ਵੀ ਬੜਾ ਰੌਲਾ ਪਾਇਆ ਅਖੇ ਜੀ ਇਹ ਜਨਮ ਦਿਨ ਮਨਾਉਣ ਲੱਗ ਪਏ ਹੈ ਜੇ ਅੱਜ ਜਨਮ ਦਿਨ ਮਨਾਉਂਦੇ ਆ ਕੱਲ੍ਹ ਨੂੰ ਆਪਣੀਆਂ ਬਰਸੀਆਂ ਵੀ ਮਨਾਉਣਗੇ ਉਹ ਪਿਆਰਿਓ ਹੱਦ ਹਰ ਚੀਜ਼ ਦੀ ਹੱਦ ਹੁੰਦੀ ਹੈ ਮਾੜਾ ਜਿਹਾ ਸੋਚੋ ਤੇ ਸਹੀ ਸਮਝੋ ਤੇ ਸਹੀ ਇੱਥੇ ਇਹ ਥੋੜਾ ਵੀ ਕੋਈ ਪਾਰਟੀਆਂ ਹੋ ਰਹੀਆਂ ਨੇ ਇੱਥੇ ਕੋਈ ਭੰਗੜੇ ਪੈ ਰਹੇ ਆ ਜਾਂ ਕੋਈ ਇੱਥੇ ਇਦਾਂ ਦਾ ਸਿਸਟਮ ਹੈ ਇਹ ਤੇ ਪਤਾ ਹੀ ਸੀ ਵੀ ਕਈਆਂ ਨੂੰ ਪਤਾ ਇਹਨਾਂ ਨੇ ਬਹਾਨੇ ਨਾਲ ਆ ਜਾਣਾ ਇਕੱਠੇ ਹੋ ਕੇ ਗੁਰਬਾਣੀ ਪੜ੍ਹ ਲਾਂਗੇ ਕੋਈ ਗੁਰੂ ਦੀ ਗੱਲ ਕਰਾਂਗੇ ਵਿਚਾਰ ਕਰਾਂਗੇ ਪਰ ਇਹ ਚੇਤਾ ਰੱਖਿਓ ਸਰੀਰ ਨਾਲ ਨਹੀਂ ਜੁੜ ਸਕਦੇ ਅਸੀਂ ਸਾਨੂੰ ਸਰੀਰ ਦੇ ਜੰਮਣ ਨਾਲ ਕੋਈ ਫਰਕ ਨਹੀਂ ਪੈਣਾ ਚਾਹੀਦਾ ਸਰੀਰ ਦੇ ਮਰਨ ਨਾਲ ਕੋਈ ਫਰਕ ਨਹੀਂ ਪੈਣਾ ਚਾਹੀਦਾ ਸਾਡੀ ਸਾਂਝ ਤੇ ਗੁਰੂ ਦੀ ਮੱਤ ਨਾਲ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹੁਣ ਮੇਰੇ ਹੱਥਾਂ ਤੋਂ ਕੀ ਸਿਹਤ ਮਿਲਦੀ ਤੁਹਾਨੂੰ ਮੇਰੇ ਨੱਕ ਤੋਂ ਕੀ ਸਿਹਤ ਲਓਗੇ ਤੁਸੀਂ ਮੇਰੇ ਮੱਥੇ ਤੋਂ ਕੀ ਸਿਹਤ ਮਿਲਦੀ ਸਰੀਰ ਮੇਰੇ ਚੋਂ ਕਿਆ ਬਈ ਕੀ ਜਿਉਣ ਦਾ ਚੱਜ ਸਿੱਖੋਗੇ ਤੁਸੀਂ ਮੰਨ ਲਓ ਵੀ ਕਿਸੇ ਬੰਦੇ ਨੇ ਜ਼ਿੰਦਗੀ ਜਿਉਣ ਦਾ ਚੱਜ ਸਿੱਖਣ ਵਾਲਾ ਮੇਰੇ ਵੱਲ ਵੇਖ ਕੇ ਕੀ ਹੈ ਬਈ ਗੱਲ ਤੇ ਵਿਚਾਰ ਹੈ ਸੋਚ ਹੈ ਉਹ ਜ਼ਿੰਦਗੀ ਬਦਲਦੀ ਹੈ ਤਾਂ ਕਰਕੇ ਸਰੀਰ ਨਾਲ ਨਹੀਂ ਬੰਦਾ ਜੁੜ ਸਕਦਾ ਸਰੀਰ ਨਾਲ ਜੁੜਨ ਵਾਲਾ ਤੇ ਮੂਰਖ ਹੈ ਜਿਹੜਾ ਸਰੀਰ ਨੂੰ ਹੀ ਵੇਖੀ ਜਾਂਦਾ ਬਸ ਵੇਖਣਾ ਤੇ ਅਸੀਂ ਸੋਚ ਨੂੰ ਹੈ ਗੁਰੂ ਸਾਹਿਬ ਜੀ ਦੀ ਸੋਚ ਨੂੰ ਸਮਰਪਿਤ ਹੋਈਏ ਗੁਰਬਾਣੀ ਦੇ ਆਸ਼ਕ ਬਣੀਏ ਬਸ ਕੋਈ ਬਹਾਨਾ ਮਿਲੇ ਕੋਈ ਬਹਾਨਾ ਪਰ ਅਸੀਂ ਗੁਰੂ ਦੀ ਮੱਤ ਨਾਲ ਜੁੜੀਏ ਕਿਸੇ ਦੇਹ ਨਾਲ ਕਿਸੇ ਸਰੀਰ ਨਾਲ ਇਹ ਹਮੇਸ਼ਾ ਹੀ ਬੇਨਤੀ ਹੈ ਭਾਈ ਇਹ ਭੁਲੇਖਾ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਕਿ ਮੈਂ ਕਹਾਂ ਵੀ ਮੇਰੇ ਸਰੀਰ ਨਾਲ ਕੋਈ ਜੁੜੇ ਇਹ ਤੇ ਸੋਚ ਵੀ ਨਹੀਂ ਸਕਦੇ ਆਪਾਂ ਇਹਨਾਂ ਨੇ ਇਸ਼ਤਿਹਾਰ ਪਾਇਆ ਮੈਂ ਸਗੋਂ ਕੱਲ ਕਟਾ ਦਿੱਤਾ ਮੈਂ ਕਿਹਾ ਇੱਦਾਂ ਨਾ ਲਿਖੋ ਭਾਈ ਇਹਨਾਂ ਨੇ ਕਹਿਣਾ ਜਨਮ ਦਿਹਾੜੇ ਆਪਣੇ ਜਨਮ ਦਿਨ ਮਨਾਉਂਦੇ ਆ ਮੈਂ ਕਿਹਾ ਗਲਤ ਅਰਥ ਕੱਢ ਲੈਣਾ ਇਹਨਾਂ ਨੇ ਅਸੀਂ ਗੁਰਬਾਣੀ ਨਾਲ ਜੁੜਨਾ ਹੈ ਤੇ ਗੁਰਬਾਣੀ ਤੋਂ ਬਿਨਾਂ ਹੋਰ ਨਹੀਂ ਸੇਧ ਲੈਣੀ ਪਰ ਜਦੋਂ ਵੇਖਿਓ ਯੂਨੀਕਨੈਸ ਸਾਡੇ 'ਚ ਆਈ ਆਪਣੇ ਆਪ ਨੂੰ ਪਰਮਾਤਮਾ ਨਾਲ ਜੋੜਾਂਗੇ ਜਦੋਂ ਫਿਰ ਆ ਅਸੀਸ ਮਿਲੇਗੀ ਗੁਰੂ ਸਾਹਿਬ ਜੋ ਪੰਚਮ ਪਾਤਸ਼ਾਹ ਦਾ ਬਚਨ ਆਪਾਂ ਪੜ੍ਹਦੇ ਹਾਂ ਲਓ ਹੁਣ ਸੁਣੋ ਪੜ੍ਹੋ
ਪੂਤਾ ਮਾਤਾ ਕੀ ਆਸੀ ਨਿਮੁਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼
ਬਚਿਆ ਪੂਤਾ ਮਾਤਾ ਕੀ
ਆਸੀਸ
ਇਹ ਗੁਰੂ ਗੁਰੂ ਮਾਤਾ ਜੀ ਗੁਰੂ ਮਾਤਾ ਜੀ ਵੱਲੋਂ ਆਸੀਸ ਹੈ ਇਹ ਆਸੀਸ ਉਹਨਾਂ ਨੂੰ ਮਿਲਦੀ ਹੈ ਜਿਹੜੇ ਪੁੱਤਰ ਸਮਝਦੇ ਹੈ ਪਰਮਾਤਮਾ ਦੇ ਆਪਣੇ ਆਪ ਨੂੰ ਪੁੱਤ ਸਮਝਦੇ ਤੇ ਪਰਮਾਤਮਾ ਬਹੁਤ ਵੱਡਾ ਜਿਹੜਾ ਪੁੱਤ ਪਰਮਾਤਮਾ ਦਾ ਆਪਣੇ ਆਪ ਨੂੰ ਸਮਝਦਾ ਫਿਰ ਉਹਦੇ ਫਰਜ਼ ਵੀ ਬਹੁਤ ਵੱਡੇ ਹੋ ਜਾਣਗੇ ਉਹਦੀਆਂ ਜ਼ਿੰਮੇਵਾਰੀਆਂ ਵੀ ਬਹੁਤ ਵੱਡੀਆਂ ਹੋ ਜਾਣਗੀਆਂ ਪੂਤਾ ਮਾਤਾ ਕੀ
ਅਸੀਸ
ਅਸੀਸ ਕੀ ਮਿਲੀ ਗੁਰੂ ਜੀ ਵੱਲੋਂ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਅੱਖ ਚਮਕਣ ਦੇ ਸਮੇਂ ਜਿੰਨਾ ਵੀ ਤੈਨੂੰ ਕਿਤੇ ਰੱਬ ਨਾ ਭੁੱਲੇ ਤੈਨੂੰ ਕੀ ਚੇਤਾ ਰਵੇ ਹਰ 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 ਵਾਹਿਗੁਰੂ 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 ਪਰਮਾਤਮਾ ਜਦੋਂ ਚੇਤਾ ਰਿਹਾ ਤੇ ਮਾੜਾ ਕੰਮ ਤੇ ਕੋਈ ਕਰਨਾ ਹੀ ਨਹੀਂ ਫਿਰ ਜਿਹਨੂੰ ਰੱਬ ਹਰ ਵੇਲੇ ਚੇਤਾ ਰਹੇਗਾ ਭੁੱਲੇਗਾ ਨਹੀਂ ਜਿਹਨੂੰ ਰੱਬ ਨਹੀਂ ਭੁੱਲਦਾ ਉਹ ਗਲਤੀਆਂ ਕਰਦਾ ਹੀ ਨਹੀਂ ਜਿਹੜਾ ਬੰਦਾ ਹਰੀ ਨਾਲ ਜੁੜਿਆ ਰਿਹਾ ਉਹਨੇ ਮਾੜਾ ਕੰਮ ਕੋਈ ਕਰਨਾ ਹੀ ਨਹੀਂ ਭਾਈ ਮਨ ਦੇ ਤਲ ਤੇ ਰੱਬ ਨਾਲ ਜੁੜਿਆ ਹੋਇਆ ਬੰਦਾ ਜ਼ਿੰਦਗੀ ਵਿੱਚ ਕੋਈ ਗਲਤੀ ਨਹੀਂ ਕਰਦਾ ਮਾੜੇ ਕੰਮ ਕੌਣ ਕਰਦੇ ਹੈ ਜਿਹੜੇ ਰੱਬ ਜੀ ਨੂੰ ਨੇੜੇ ਨਹੀਂ ਜਾਣਦੇ ਆਪਾਂ ਪੜ੍ਹਦੇ ਹਾਂ ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ ਜਿਹੜਾ ਨੇੜੇ ਸਮਝਦਾ ਉਹ ਬੁਰਾ ਕੰਮ ਕਰ ਹੀ ਨਹੀਂ ਸਕਦਾ ਮਾੜੇ ਕੰਮ ਕੌਣ ਕਰਦੇ ਹੈ ਜਿਹੜੇ ਰੱਬ ਨੂੰ ਦੂਰ ਸਮਝਦੇ ਹੈ ਪਰ ਹੈ ਨੇੜੇ ਹੈ ਅੰਗ ਸੰਗ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਹੱਥਾਂ ਪੈਰਾਂ ਤੋਂ ਵੀ ਨੇੜੇ ਪਿਆਰਾ ਦੂਰ ਨਹੀਂ ਹੱਥਾਂ ਪੈਰਾਂ ਤੋਂ ਵੀ ਨੇੜੇ ਪਿਆਰਾ ਦੂਰ ਨਹੀਂ
ਹੱਥਾਂ ਪੈਰਾਂ ਤੋਂ ਵੀ ਨੇੜੇ ਪਿਆਰਾ ਦੂਰ ਨਹੀਂ ਹੱਥਾਂ ਪੈਰਾਂ ਤੋਂ ਵੀ ਨੇੜੇ ਪਿਆਰਾ ਦੂਰ ਨਹੀਂ
ਹੱਥਾਂ ਪੈਰਾਂ ਤੋਂ ਵੀ ਨੇੜੇ ਪਿਆਰਾ ਦੂਰ ਬੜੋ 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 ਹੱਥਾਂ ਪੈਰਾਂ ਤੋਂ ਵੀ ਨੇੜੇ ਦੂਰ ਨਹੀਂ ਹੱਥਾਂ ਪੈਰਾਂ ਤੋਂ ਵੀ ਨੇੜੇ ਪਿਆਰਾ ਦੂਰ ਨਹੀਂ
ਹੱਥਾਂ ਪੈਰਾਂ ਤੋਂ ਵੀ ਨੇੜੇ ਪਿਆਰਾ ਦੂਰ ਨਹੀਂ ਹੱਥਾਂ ਪੈਰਾਂ ਤੋਂ ਵੀ ਨੇੜੇ ਪਿਆਰਾ ਦੂਰ ਨਹੀਂ
ਹੱਥਾਂ ਪੈਰਾਂ ਤੋਂ ਵੀ ਨੇੜੇ ਪਿਆਰਾ ਦੂਰ ਪਿਆਰਾ ਦੂਰ ਨਹੀਂ ਪਿਆਰਾ ਦੂਰ ਨਹੀਂ ਦੂਰ ਨਹੀਂ ਦੂਰ ਨਹੀਂ
ਦੂਰ ਨਹੀਂ ਪਿਆਰਾ ਦੂਰ ਨਹੀਂ
ਪਿਆਰਾ ਦੂਰ ਨਹੀਂ ਸਭ ਦੂਰ ਨਹੀਂ ਦੂਰ ਦੂਰ ਨਹੀਂ ਰੱਬ ਦੂਰ ਨਹੀਂ ਸੀ ਬੋਲੋ
ਦੂਰ ਨਹੀਂ
ਰੱਬ
ਦੂਰ ਨਹੀਂ
ਖੜੋ ਖੜੋ ਭੈਣੋ ਰੱਬ ਦੂਰ ਸਾਈਂ ਦੂਰ ਪਿਆਰਾ ਦੂਰ ਦੂਰ ਨਹੀਂ ਰੱਬ ਦੂਰ ਨਹੀਂ ਸੀ ਰੱਬ
ਦੂਰ ਨਹੀਂ ਦੂਰ ਨਹੀਂ ਦੂਰ ਨਹੀਂ ਦੂਰ ਨਹੀਂ
ਦੂਰ ਨਹੀਂ ਜੀ ਰੱਬ ਆਪਾਂ ਪੈਰਾਂ ਤੋਂ ਵੀ ਆਪਾਂ ਪੈਰਾਂ ਤੋਂ ਵੀ ਰੱਬ ਦੂਰ ਨਹੀਂ ਹੱਥਾਂ ਪੈਰਾਂ ਤੋਂ ਵੀ ਮੇਰੇ ਰੱਬ ਦੂਰ
ਹੱਥਾਂ ਪੈਰਾਂ ਤੋਂ ਵੀ ਮੇਰੇ ਰੱਬ ਦੂਰ ਨਹੀਂ ਹੱਥਾਂ ਪੈਰਾਂ ਤੋਂ ਵੀ ਮੇਰੇ ਰੱਬ ਦੂਰ
ਪੜੋ ਹੱਥਾਂ ਪੈਰਾਂ ਤੋਂ ਵੀ ਮੇਰੇ ਜੀ ਹੱਥਾਂ ਪੈਰਾਂ ਤੋਂ ਵੀ
ਸਾਜਣੜਾ ਮੇਰਾ ਸਾਜਣੜਾ ਨਿਕਟ ਖਲੋਇੜਾ ਮੇਰਾ
ਸਾਜਣੜਾ
ਜਾਨੀ ਅੜਾ ਹਰ ਜਾਨੀ ਨੈਣ ਅਲੋਇੜਾ ਹਰ ਜਾਨੀ ਨੈਣ ਅਲੋਇਆ
ਘੱਟ ਘੱਟ
ਸਾਰਿਆਂ ਸਰੀਰਾਂ ਵਿੱਚ ਅਤ ਅੰਮ੍ਰਿਤ ਪ੍ਰਿਯ
ਗੂੜਾ
ਨਾਲ ਉਹ ਬੰਦਾ ਲਹਿ ਨਾ ਸਕੰਦਾ ਸਵਾਓ ਨਾ ਜਾਣਾ
ਮੂੜਾ
ਕਹਿੰਦੇ ਮੂਰਖ ਨੂੰ ਸਵਾਦ ਨਹੀਂ ਆਉਂਦਾ ਹੈ ਜਾਂ ਬਿਲਕੁਲ ਨਾਲ ਨਹੀਂ ਆਉਂਦਾ ਕਿਉਂ ਨਹੀਂ ਜੀ ਸਵਾਦ ਕਿਉਂਕਿ ਮਾਇਆ ਮਦ ਮਾਤਾ ਹੋਚੀ ਪਾਤਾ ਮਾਇਆ ਦੇ ਨਸ਼ੇ ਚ ਫਸਿਆ ਹੋਇਆ ਹੈ ਮਾਇਆ ਦੇ ਨਸ਼ੇ ਵਿੱਚ ਗੱਲਾਂ ਹੀ ਵੱਡੀਆਂ ਵੱਡੀਆਂ ਕਰਦਾ ਆ ਮੇਰਾ ਆ ਮੇਰਾ ਆ ਮੇਰਾ ਆ ਮੇਰਾ ਲੋ ਸ਼ਬਦ ਸੁਣੋ ਲਾਜ ਨਾ ਮਰੋ ਕਹੋ ਘਰ ਸ਼ਰਮ ਨਹੀਂ ਆਉਂਦੀ ਕਹਿੰਦੇ ਸ਼ਰਮ ਨਹੀਂ ਮੰਨਦਾ ਮਰਦਾ ਨਹੀਂ ਸ਼ਰਮ ਨਾਲ ਜਦੋਂ ਕਹਿੰਦਾ ਕਿ ਘਰ ਮੇਰਾ ਘਰ ਮੇਰਾ ਇਹ ਹੰਕਾਰ ਦਾ ਨਸ਼ਾ ਹੈ ਜੀ ਇਹ ਨਸ਼ੇ ਕਰਕੇ ਪਰਮਾਤਮਾ ਨੇੜੇ ਨਹੀਂ ਜਾਪਦਾ ਹਾਜ਼ਰ ਨਾਜ਼ਰ ਨਹੀਂ ਮੰਨ ਜਾਣਦਾ ਤਾਂ ਹੀ ਹੰਕਾਰ ਵਿੱਚ ਬੋਲਦਾ ਮਾਇਆ ਮਤ ਮਾਤਾ ਤੇ ਇਹ ਹੰਕਾਰ ਤੇ ਚੋਟ ਕਰਨ ਲਈ ਇਦਾਂ ਦੇ ਸ਼ਬਦ ਸੁਣਨੇ ਚਾਹੀਦੇ ਗੁਰਬਾਣੀ ਦੇ ਆਹ ਜਿਹੜੇ ਸ਼ਬਦ ਨੇ ਇਹ ਫਿਰ ਸਾਡਾ ਦਿਮਾਗ ਸੈੱਟ ਕਰਦੇ ਸਾਡੇ ਚਿੱਪ ਕੱਢਦੇ ਆ ਜਿਹੜੇ ਮਨ ਨੂੰ ਪਏ ਆ ਇਹਦੇ ਨਾਲ ਮਨ ਚੜ੍ਹਦੀ ਕਲਾ ਵਿੱਚ ਹੁੰਦਾ ਹੈ ਅੰਦਰੋਂ ਮਨ ਸਟਰੋਂਗ ਹੋ ਜਾਂਦਾ ਹੈ ਵੀ ਵੇਖੋ ਗੁਰੂ ਜੀ ਕੀ ਕਹਿੰਦੇ ਆ ਉਹ ਮਨਾ ਕਾਹਦਾ ਹੰਕਾਰ ਕਰਦਾ ਸ਼ਰਮ ਨਹੀਂ ਆਉਂਦੀ ਜਦੋਂ ਕਹਿੰਦਾ ਮੇਰਾ ਘਰ ਮੈਂ ਹੁਣ ਕਹਾਂ ਮੇਰਾ ਦਰਬਾਰ ਸਾਹਿਬ ਇੱਟਾਂ ਮੇਰੀਆਂ ਬਣ ਜਾਣਗੀਆਂ ਸੀਮਿੰਟ ਬਣ ਜਾਣਗੀ ਆ ਝੂਮਰ ਬਣ ਜਾਣਗੇ ਕਿਹੜੀ ਚੀਜ਼ ਮੇਰੀ ਕਿਹੜੀ ਹੈ ਦੱਸੋ ਕਿਹੜੀ ਚੀਜ਼ ਨਾਲ ਲੈ ਕੇ ਜਾਵਾਂਗੇ ਉਦੋਂ ਫਿਰ ਉਦੋਂ ਆਹ ਬਚਨ ਯਾਦ ਕਰਦੇ ਲੋ ਸ਼ਬਦ ਇੱਕ ਵਾਰ ਪੂਰਾ ਸੁਣਿਓ ਐ ਅੰਦਰ ਜਾਣਾ ਚਾਹੀਦਾ
ਉਪਜੇ ਨਿਪਜ ਸਮਾਈ ਨੈ ਨਹ ਦੇਖ ਤੂੰ ਇਹ ਜਗ ਜਾਈ ਲਾਜ ਨਾ ਮਰੋ ਕਹੋ ਕਰ ਮੇਰਾ ਅੰਤ ਕੀ ਬਾਰ ਨਹੀਂ ਕਛੁ ਤੇਰਾ ਅਨੰਤ ਜਤਨ ਕਰ ਕਾਇਆ ਪਾਲੀ ਮਰਦੀ ਬਾਰ ਅਗਨ ਸਾਧੂ ਜਾਲੀ
ਆ ਸ਼ਬਦ ਹਮੇਸ਼ਾ ਸੁਰਤ ਵਿੱਚ ਰੱਖੀਏ ਫਿਰ ਖੁਸ਼ੀ ਕਾਹਦੀ ਹੈ ਜੀ ਫਿਰ ਤੇ ਇੱਕ ਸਾਲ ਵਧਿਆ ਥੋੜਾ ਇੱਕ ਸਾਲ ਜ਼ਿੰਦਗੀ ਦਾ ਘੱਟ ਗਿਆ ਪਰ ਖੁਸ਼ੀ ਇਸ ਗੱਲ ਦੀ ਹੋਣੀ ਚਾਹੀਦੀ ਹੈ ਵੀ ਜ਼ਿੰਦਗੀ ਵਿੱਚ ਗਲਤ ਕੁਛ ਨਹੀਂ ਗਲਤ ਨਹੀਂ ਕੀਤਾ ਇਹ ਵੇਖਣਾ ਹੈ ਮਾਲਕ ਨੇ ਜੇ ਸਾਨੂੰ ਸਭ ਕੁਛ ਬਖਸ਼ਿਆ ਨਾ ਤੇ ਗਲਤ ਨਾ ਕੁਛ ਕਰੀਏ ਆਪਣੀ ਜ਼ਿੰਦਗੀ ਵਿੱਚ ਗਲਤ ਫੈਸਲੇ ਨਾ ਕਰੀਏ ਗਲਤ ਕੰਮ ਨਾ ਕਰੀਏ
ਜਿਸ ਕਰਕੇ ਡਿਊਟੀ ਲੱਗੀ ਹੈ ਉਹਨੂੰ ਫਰਜ਼ ਆਪਣੇ ਨਿਭਾ ਕੇ ਜਾਈਏ। ਇਹ ਸਮਝਣਾ ਹੈ। ਆਹ ਬਚਨ ਵੇਖੋ ਇਦਾਂ ਇਦਾਂ ਸੁਰਤ ਵਿੱਚ ਰੱਖਣੇ ਨੇ। ਪੜੋ ਪੜੋ
ਅਨੁਕ ਜਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਜੋ ਚੰਦਨ ਮਰਦਨ ਸੋ ਤਨ ਜਲੇ ਕਾਠ ਕੇ ਸੰਗਾ ਕਹੋ ਕਬੀਰ ਸੁਨੋ ਰੇ ਦੁਨੀਆ
ਸਿਆਣਿਆਂ ਗੁਣਵਾਨੋ ਸੁਣੋ ਆ ਸੁਣੋ ਕਹਿੰਦੇ ਸਿਆਣੇ ਕਹਾਉਣ ਵਾਲਿਓ ਸਮਝਦਾਰੋ ਆ ਸਮਝੋ ਆ ਸਮਝਣ ਵਾਲੇ ਨੁਕਤੇ ਹੈ ਇਹਨੂੰ ਭੁੱਲਣਾ ਨਹੀਂ ਕਦੇ ਕਦੇ ਵੀ ਇਹ ਗੱਲਾਂ ਭੁੱਲਣੀਆਂ ਨਹੀਂ ਚਾਹੀਦੀਆਂ ਇਹ ਬਚਨ ਭੁੱਲਣੇ ਨਹੀਂ ਚਾਹੀਦੇ ਸੁਣੋ
ਕਹੋ ਕਬੀਰ ਸੁਣੋ ਰੇ ਦੁਨੀਆ ਬਿਨ ਸੈ ਰੂਪ ਦੇਖੇ ਸਭ ਦੁਨੀਆ
ਸਰੀਰ ਖਤਮ ਹੋਏਗਾ ਬਿਨ ਸਜਾਏਗਾ ਸਭ ਵੇਖਣਗੇ ਉਹ ਚੱਲਿਆ ਖਾਲੀ ਹੱਥੀ ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁਮ ਫਕੀਰ ਮਨ ਚ ਸਦਾ ਚੇਤਾ ਰੱਖਣਾ ਵਾਰੀ ਆਪੋ ਆਪਣੀ ਇਹ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ ਇਹ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ
ਇਹ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ
ਸਦਾ ਯਾਦ ਰੱਖੀਏ ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ
ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ
ਮਰ ਕੇ ਹੀ ਨਹੀਂ ਜਾਇਆ ਜਾਂਦਾ ਮਰ ਕੇ ਹੀ ਨਹੀਂ ਜਾਇਆ ਜਾਂਦਾ ਆਪੇ ਨਾਲ ਜੁੜ ਜਾਓ ਅਸਲੀ ਘਰ ਸਾਡਾ ਆਪਣੇ ਅਸਲੇ ਨਾਲ ਜੁੜਨਾ ਆਪੇ ਨਾਲ ਜੁੜਨਾ ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ
ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ
ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ ਪੜੋ ਪੜੋ
ਘਰ ਚੱਲੀਏ ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ
ਛੱਡ ਕੇ ਦੇਸ਼ ਬੇਗਾਨਾ ਛੱਡ ਕੇ ਦੇਸ਼ ਬੇਗਾਨਾ
ਛੱਡ ਕੇ ਦੇਸ਼ ਬੇਗਾਨਾ ਛੱਡ ਕੇ ਦੇਸ਼ ਬੇਗਾਨਾ ਛੱਡ ਕੇ ਦੇਸ਼ ਬੇਗਾਨਾ ਛੱਡ ਕੇ ਦੇਸ਼ ਬੇਗਾਨਾ
ਛੱਡ ਕੇ ਦੇਸ਼ ਬੇਗਾਨਾ ਛੱਡੀਏ ਦੇਸ਼ ਬੇਗਾਨਾ ਛੱਡ ਕੇ ਦੇਸ਼ ਬੇਗਾਨਾ ਛੱਡ ਕੇ ਦੇਸ਼ ਬੇਗਾਨਾ
ਛੱਡ ਕੇ ਦੇਸ਼ ਬੇਗਾਨਾ ਛੱਡ ਕੇ ਦੇਸ਼ ਬੇਗਾਨਾ ਛੱਡ ਕੇ ਦੇਸ਼ ਬੇਗਾਨਾ ਛੱਡੀਏ ਦੇਸ਼ ਛੱਡ ਕੇ ਦੇਸ਼ ਬੇਗਾਨਾ
ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ ਇਹ ਨਹੀਂ ਤੇਰਾ ਦੇਸ਼
ਮਨਾ ਪਰਦੇਸੀਆ ਤੇਰੀ ਤੇਰਾ ਦੇਸ ਮਨਾ ਪਰਦੇਸੀਆ ਤੇਰਾ ਦੇਸ ਇਹਨੀ ਤੇਰਾ ਦੇਸ ਮਨਾ ਪਰਦੇਸੀਆ ਇਹਨੀ ਤੇਰਾ ਦੇਸ ਮਨਾ ਪਰਦੇਸੀਆ
ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ
ਜਿਹੜੇ ਤੇਰੇ ਵਿੱਚ ਰੰਗੇ ਹੋਏ ਸੀ ਤੇਰੇ ਨਾਮ ਵਿੱਚ ਰੰਗੇ ਸੀ ਜਿਨ੍ਹਾਂ ਨੂੰ ਤੇਰੀ ਹੋਂਦ ਦਾ ਅਹਿਸਾਸ ਸੀ ਤੇਰੀ ਹੋਂਦ ਦਾ ਜਿਨ੍ਹਾਂ ਨੂੰ ਅਹਿਸਾਸ ਸੀ ਉਹਨਾਂ ਨੇ ਪੁੱਠੇ ਕੰਮ ਕੀਤੇ ਹੀ ਨਹੀਂ ਜਿਨ੍ਹਾਂ ਨੂੰ ਜਿਨ੍ਹਾਂ ਹੁਣ ਜਿਹੜੇ ਬੰਦੇ ਨੂੰ ਪਤਾ ਕਿ ਰੱਬ ਮੇਰੇ ਨਾਲ ਹੈ, ਮੈਨੂੰ ਵੇਖਦਾ, ਹਾਜ਼ਰ ਨਾਜ਼ਰ ਹੈ, ਉਹਨੇ ਗਲਤ ਕੰਮ ਕਰਨਾ ਹੀ ਕੋਈ ਨਹੀਂ। ਤੇਰੇ ਨਾਏ ਰੱਤੇ ਸੇ ਜਿਣ ਗਏ ਉਹ ਜਿੱਤ ਗਏ, ਹਾਰ ਗਏ
ਸੇ ਠੱਗਣ
ਠੱਗੇ ਗਏ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਹੱਥੋਂ ਠੱਗੇ ਗਏ ਉਹ ਲੁੱਟੇ ਗਏ। ਇਸ ਕਰਕੇ ਗੁਰੂ ਜੀ ਕਹਿੰਦੇ ਆ ਮਾਇਆ ਮਤ ਮਾਤਾ ਹੋਛੀ ਬਾਤਾ, ਮਾਇਆ ਦੇ ਨਸ਼ੇ ਚ ਫਸਿਆ ਤਾਂ ਹੋਛੀਆਂ ਗੱਲਾਂ ਕਰਦਾ, ਮਿਲਣ ਨਾ ਜਾਈ ਭਰਮ ਤੜਾ, ਕਹੋ ਨਾਨਕ ਗੁਰ ਬਿਨ ਨਹੀਂ
ਸੂਝੈ।
ਕਹਿੰਦੇ ਹੈ ਗੁਰੂ ਤੋਂ ਬਿਨਾਂ ਪਤਾ ਨਹੀਂ ਲੱਗਦਾ, ਹਰ ਸਾਜਨ ਸਭ ਕਹਿ ਹੈ ਨੇੜੇ ਹੀ ਹੈ, ਹਰੀ ਪਰਮਾਤਮਾ ਸੱਜਣ ਸਾਡਾ ਸਾਡੇ ਨੇੜੇ ਹੀ ਹੈ। ਦੂਰ ਕਿਉਂ ਲੱਗਦਾ? ਕਿਉਂਕਿ ਗੁਰੂ ਦਾ ਗਿਆਨ ਨਹੀਂ ਆਪਾਂ ਲਈ, ਗੁਰਬਾਣੀ ਤੇ ਆਪਾਂ ਪੜ੍ਹਦੇ ਹੀ ਨਹੀਂ ਭਾਈ। ਗੁਰਬਾਣੀ ਤੇ ਪੜ੍ਹਨ ਵਾਲੇ ਜਿਹੜੇ ਪ੍ਰੇਰਣਾ ਵੀ ਦੇਣਗੇ ਵੀ ਗੁਰਬਾਣੀ ਪੜ੍ਹੋ, ਉਹਨਾਂ ਦੇ ਤੇ ਵਿਰੋਧ ਵਿੱਚ ਨੇ ਲੋਕ। ਅੱਜ ਕਿੰਨੀ ਵਿਰੋਧਤਾ ਕਰਦੇ ਆ, ਇਹ ਤੇ ਕਹਿੰਦੇ ਆ ਜੀ ਸਹਿਜ ਪਾਠ ਕਰੋ, ਇਹ ਕਹਿੰਦੇ ਬਾਣੀ ਪੜ੍ਹੋ, ਅਕਲ ਲਓ। ਅਕਲ ਨਾਲ ਕੀ ਹੋ ਜਾਂਦਾ? ਕਹਿੰਦੇ ਅਕਲ ਨਾਲ ਸਿਆਣਪਾਂ ਨਾਲ ਕੀ ਹੋ ਜਾਂਦਾ? ਏਦਾਂ ਦੀਆਂ ਗੱਲਾਂ ਕਰਦੇ, ਅਕਲ ਨਾਲ ਕੀ ਹੋ ਜਾਂਦਾ? ਵੈਸੇ ਨਾ ਪਿਆਰਿਓ, ਇੱਕ ਨਾ ਅਸੀਂ ਅੱਜ ਇੱਥੇ ਵੀ ਗੱਲ ਕਰਦੇ ਸੀ ਵੀ ਇਹਨਾਂ ਨੂੰ ਨਾ ਹੁਣ ਇੱਕ ਫੈਸਲਾ ਕਰ ਦੇਣਾ ਚਾਹੀਦਾ, ਜਿਹੜੇ ਇਹ ਸਾਰੇ ਰੌਲਾ ਨਹੀਂ ਪਾਉਂਦੇ, ਵੀ ਜਿੰਨੇ ਮਹਾਂਪੁਰਖ ਹੋਏ ਆ ਪਹਿਲਾਂ 40 ਸਾਲ ਪਹਿਲਾਂ, ਜੋ ਉਹਨਾਂ ਨੇ ਸੋਚ ਲਿਆ ਬਸ ਉਹੀ ਠੀਕ ਹੈ, ਹੁਣ ਗਾਂਹ ਨਹੀਂ ਕੋਈ ਸੋਚ ਸਕਦਾ, ਸੋਚਣਾ ਬੰਦ ਕਰ ਦਿਓ। ਆਖੋ ਸਤਨਾਮ
ਸ੍ਰੀ ਗੁਰ,
ਵੀ ਨਵੀਂ ਕੋਈ ਚੀਜ਼ ਨਹੀਂ ਸੋਚ ਸਕਦਾ, ਬਸ ਖਤਮ ਹੈ, ਅੱਗੇ ਨਹੀਂ ਸੋਚਣਾ। ਇਹ ਫੈਸਲਾ ਕਰ ਦੇਣਾ ਚਾਹੀਦਾ ਵੀ ਸੋਚਣਾ ਬੰਦ ਕਰੋ, ਇਹੀ ਕਹਿ ਰਹੇ ਵੀ ਜੋ ਉਹਨਾਂ ਨੇ ਕਿਹਾ ਉਹ ਮੰਨੋ, ਤੁਸੀਂ ਨਹੀਂ ਸੋਚ ਸਕਦੇ। ਭਲਾ ਹੁਣ ਏਦਾਂ ਹੋਰ ਕਿਸੇ ਕੰਮ ਚ ਹੈ ਵੀ ਕੋਈ ਬੰਦਾ ਕਹਿ ਸਕਦਾ ਵੀ ਫੈਕਟਰੀ ਜਿਹੜੀ ਚੱਲਦੀ ਆ ਹੁਣ, ਕੋਈ ਟਰੈਕਟਰ ਨਵੇਂ ਬਣਦੇ ਆ ਵੀ ਪਹਿਲਾਂ ਹੋਰ ਮਾਡਲ ਸੀ ਹੁਣ ਹੋਰ ਤਰੀਕੇ ਨਾਲ, ਹੋਰ ਅੱਗੇ ਤੋਂ ਅੱਗੇ ਕੁਛ ਨਾ ਕੁਛ ਚੇਂਜ ਤੇ ਹੁੰਦਾ ਹੀ ਰਹਿਣਾ। ਬਿਲਡਿੰਗਾਂ ਬਣਾਉਣ ਵਾਲੇ ਨਵੀਂ ਨਵੀਂ ਸੋਚ, ਟਰੈਕਟਰ ਬਣਾਉਣ ਵਾਲੇ ਨਵੀਂ ਨਵੀਂ ਸੋਚ, ਰੋਜ਼ ਸਿਸਟਮ ਬਦਲਦਾ ਹੈ, ਸਿਸਟਮ ਦੇ ਹਿਸਾਬ ਨਾਲ ਉਹ ਜਿਹੜੀ ਅਸਲ ਥਿਊਰੀ ਹੈ ਉਹ ਨਹੀਂ ਬਦਲਣੀ, ਗੁਰਬਾਣੀ ਦੇ ਸਟੈਂਡਰਡ ਉਹਨੇ ਨਹੀਂ ਕੁਝ ਫਰਕ ਪੈਣਾ, ਗੁਰਬਾਣੀ ਨਹੀਂ ਬਦਲਣੀ, ਗੁਰਬਾਣੀ ਦੇ ਸਿਧਾਂਤ ਉਹੀ ਰਹਿਣਗੇ, ਪਰ ਉਹਨਾਂ ਨੂੰ ਪ੍ਰੈਕਟੀਕਲ ਕਰਨ ਵਾਸਤੇ ਢੰਗ ਤਰੀਕੇ ਬਦਲਣੇ ਹੀ ਪੈਣਗੇ, ਹੁਣ ਦੀ ਪੀੜ੍ਹੀ ਦੇ ਹਿਸਾਬ ਨਾਲ ਅੱਜ ਦੇ ਤਰੀਕੇ ਨਾਲ ਸਮਝਾਉਣ ਲਈ। ਅੱਜ ਦੀ ਨੌਜਵਾਨੀ ਇਹਨੇ ਗੱਪ ਕਹਾਣੀਆਂ ਨਹੀਂ ਸੁਣਨੀਆਂ, ਪੁਰਾਣੇ ਸੀ ਜਿਹੜੇ ਆਪਾਂ ਪੁਰਾਣੇ ਸਵਾਲ ਨਹੀਂ ਸੀ ਕਰਦੇ ਵੀ ਕਿਉਂ ਕਰਨਾ ਹੈ, ਅੱਜ ਦੀ ਜਵਾਨੀ ਸਵਾਲ ਕਰਦੀ ਹੈ। ਕਈ ਬੱਚੇ ਇਦਾਂ ਦੇ ਵੇਖੇ ਆ ਜੀ, ਇਦਾਂ ਦੇ ਸਵਾਲ ਕਰਦੇ ਆ, ਜਵਾਬ ਨਹੀਂ ਆਉਂਦਾ ਉਹਨਾਂ ਦਾ, ਜਵਾਬ ਨਹੀਂ ਆਉਂਦਾ। ਤੇ ਜੇ ਮਿਲਾਵਟ ਨਾ ਕੱਢੀ ਆਪਾਂ ਆਪਣੇ ਧਰਮ ਵਿੱਚੋਂ, ਵੇਖਿਓ ਬੜੀ ਦੁਨੀਆ ਜਿਹੜੀ ਹਿੰਦੂ ਧਰਮ ਤੋਂ ਮੁਨਕਰ ਹੈ, ਕਹਿੰਦੇ ਅਸੀਂ ਨਹੀਂ ਮੰਨਦੇ, ਧਰਮ ਨਹੀਂ ਹੁੰਦਾ ਗੱਪ। ਕਈ ਨੇ ਲੋਕ ਇਦਾਂ ਦੇ, ਹਿੰਦੂ ਧਰਮ ਦੀ ਫਿਲਾਸਫੀ ਤੋਂ ਅੱਜ ਦੀ ਜਵਾਨੀ ਬਹੁਤੀ ਖੁਸ਼ ਨਹੀਂ। ਕਈ ਮੁਸਲਮਾਨਾਂ ਵਿੱਚ ਵੀ ਬਾਗੀ ਹੋਏ ਫਿਰਦੇ ਆ, ਕਈ ਈਸਾਈਆਂ ਵਿੱਚ ਵੀ ਬਾਗੀ ਹੋਏ ਫਿਰਦੇ ਆ, ਪਰ ਸਿੱਖਾਂ ਵਿੱਚੋਂ ਵੀ ਬਾਗੀ ਹੋ ਜਾਣਗੇ ਜੇ ਅਸੀਂ ਆਪਣੇ ਇਤਿਹਾਸ ਵਿਚਲੀਆਂ ਗੱਪ ਕਹਾਣੀਆਂ ਆਪ ਨਾ ਕੱਢੀਆਂ। ਸਾਡੇ ਨੌਜਵਾਨਾਂ ਨੇ ਇਤਿਹਾਸ ਸੁਣਨਾ ਹੈ, ਗੱਲਾਂ ਸੁਣਨਗੇ ਸਾਡੇ ਆਉਣ ਵਾਲੀ ਪੀੜ੍ਹੀ, ਇਹ ਕਹਿਣਗੇ ਤੁਸੀਂ ਵੀ ਦੂਜਿਆਂ ਵਰਗੇ ਹੀ ਹੋ, ਗੱਪਾਂ ਹੀ ਮਾਰੀ ਜਾਂਦੇ ਹੋ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਉਣ ਵਾਲੀ ਪੀੜ੍ਹੀ ਨੇ ਵੀ ਟੁੱਟ ਜਾਣਾ ਹੈ, ਇਹਨਾਂ ਨੇ ਕਹਿਣਾ ਦੂਜੇ ਧਰਮਾਂ ਵਰਗਾ ਹੀ, ਯਾਰ ਸਿੱਖ ਧਰਮ ਹੈ, ਸਿੱਖ ਧਰਮ ਚ ਵੱਖਰੀ ਗੱਲ ਕੀ ਹੈ? ਕਿਉਂਕਿ ਜੇ ਇਤਿਹਾਸ ਵਾਲੀਆਂ ਗੱਲਾਂ ਸਾਹਮਣੇ ਰੱਖਾਂਗੇ ਤੇ ਕੋਈ ਬਹੁਤ ਗੱਲਾਂ ਇਦਾਂ ਦੀਆਂ ਜਿਹੜੀਆਂ ਮੰਨਣ ਵਾਲੀਆਂ ਨੇ, ਤੇ ਜਦੋਂ ਸਾਨੂੰ ਪਤਾ ਹੋਵੇ ਨਾ ਵੀ ਚੈਕਿੰਗ ਵਾਲੇ ਆ ਗਏ, ਫਲਾਣੇ ਦੀ ਦੁਕਾਨ ਸੀਲ ਕਰਤੀ ਕਿਉਂਕਿ ਮਿਲਾਵਟ ਬਹੁਤ ਸੀ, ਜੇ ਆਪਣੀ ਸੀਲ ਕਰਨ ਤੋਂ ਬਚਾਉਣੀ ਹੈ ਤੇ ਜਿੰਨਾ ਗੰਦ ਮੰਦ ਹੈ ਆਪ ਹੀ ਕੱਢ ਕੇ ਬਾਹਰ ਸੁੱਟ ਦਿਓ। ਆਖੋ ਸਤਨਾਮ
ਸ੍ਰੀ ਵਾਹ,
ਫਿਰ ਨਹੀਂ ਸੀਲ ਹੋ ਸਕਦਾ ਕਿਉਂਕਿ ਤੁਸੀਂ ਮਿਲਾਵਟ ਆਪ ਹੀ ਕੱਢਤੀ, ਨਹੀਂ ਤੇ ਅਗਲੇ ਕੱਢਣਗੇ, ਆਉਣ ਵਾਲੀਆਂ ਪੀੜ੍ਹੀਆਂ ਕੱਢਣਗੀਆਂ, ਨਹੀਂ ਤੇ ਉਹ ਕਰਨ ਪੁੱਛਣਗੇ ਵੀ ਏਦਾਂ ਕਿਵੇਂ ਹੋ ਸਕਦਾ ਹੈ, ਆਹ ਗੱਲਾਂ ਕਿਵੇਂ ਹੋ ਸਕਦੀਆਂ ਨੇ, ਐਡੀਆਂ ਐਡੀਆਂ ਗੱਪ ਕਹਾਣੀਆਂ ਕਿਉਂ ਸੁਣਾਈਆਂ ਤੁਸੀਂ? ਆਉਣ ਵਾਲੀ ਪੀੜ੍ਹੀ ਨੇ ਫਿਰ ਸਵਾਲ ਕਰਨੇ ਨੇ, ਉਹਦੇ ਨਾਲੋਂ ਚੰਗਾ ਹੈ ਵੀ ਜੋ ਸੱਚ ਹੈ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਿਧਾਂਤ ਸਾਹਮਣੇ ਲਿਆਂਦਾ ਜਾਵੇ, ਤਾਂ ਜੋ ਸਾਰਾ ਕੁਝ ਆਉਣ ਵਾਲੀ ਪੀੜ੍ਹੀ ਦੇ ਸਾਹਮਣੇ ਕਲੀਅਰ ਹੋਵੇ, ਖੁਸ਼ੀ ਨਾਲ ਅਗਲਾ ਕਵੇ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਇੱਕ ਗੁਰੂ ਜੀ ਦਾ ਬਚਨ ਪ੍ਰੈਕਟੀਕਲ ਕੀਤਾ ਜਾ ਸਕਦਾ ਹੈ। ਇੱਥੇ ਐਵੇਂ ਹੀ ਨਹੀਂ ਛੱਡਿਆ ਸਾਰਾ ਕੁਝ, ਐਵੇਂ ਹੀ ਨਹੀਂ ਗੱਲਾਂ ਕਰ ਦਿੱਤੀਆਂ, ਹਰ ਗੱਲ ਜਿਹੜੀ ਹੈ ਮੇਰੇ ਜੀਵਨ ਵਿੱਚ ਲਾਗੂ ਹੋ ਸਕਦੀ ਹੈ, ਗੁਰਬਾਣੀ ਲਾਗੂ ਹੋ ਸਕਦੀ ਹੈ। ਜੇ ਆਪਾਂ ਕਹਾਣੀਆਂ ਗੱਪ ਕਹਾਣੀਆਂ ਇਤਿਹਾਸ ਵਿੱਚ ਮਿਲਾਵਟਾਂ ਆਪ ਨਾ ਕੱਢੀਆਂ ਤੇ ਆਉਣ ਵਾਲੀ ਪੀੜ੍ਹੀ ਨੇ ਫਿਰ ਆਪਣੇ ਧਰਮ ਨੂੰ ਵੀ ਉਹਦੇ ਵਰਗਾ ਹੀ ਸਮਝਣਾ। ਆਪ ਹੀ ਬਾਹਰ ਕੱਢੋ, ਚੈੱਕ ਕਰੋ ਵੀ ਕੀ ਗਲਤ ਹੈ, ਆਪਣੇ ਬੱਚਿਆਂ ਨੂੰ ਉਹ ਨਹੀਂ ਦੱਸਣਾ, ਉਹ ਦੱਸਣਾ ਹੈ ਜਿਸ ਗੱਲ ਨੂੰ ਸਾਡੇ ਬੱਚੇ ਮੰਨ ਸਕਣ, ਆਉਣ ਵਾਲੀ ਪੀੜ੍ਹੀ ਮੰਨ ਸਕਣ। ਆਉਣ ਵਾਲੀ ਪੀੜ੍ਹੀ ਸਾਡੇ ਵਰਗੀ ਨਹੀਂ ਜੀ, ਆਪਣੇ ਜਿਹੜੇ ਮਾਂ ਪਿਓ ਸੀ ਆਪਾਂ ਨੂੰ ਕਹਿੰਦੇ ਸੀ ਨਾ ਇੱਥੇ ਮੱਥਾ ਟੇਕੋ ਆਪਾਂ ਟੇਕ ਦਿੰਦੇ ਸੀ, ਸਾਨੂੰ ਕਹਿੰਦੇ ਸੀ ਆ ਪੀਰ ਦੀ ਕਬਰ ਤੇ ਮੱਥਾ ਟੇਕੋ ਆਪਾਂ ਟੇਕ ਦਿੰਦੇ ਸੀ, ਸਾਨੂੰ ਕਹਿੰਦੇ ਸੀ ਇੱਥੇ ਜਿੱਥੇ ਕਹਿੰਦੇ ਸੀ ਮੱਥਾ ਟੇਕੀ ਜਾਂਦੇ ਸੀ। ਪਰ ਹੋਣ ਵਾਲੀ ਪੀੜ੍ਹੀ ਇਦਾਂ ਦੀ ਨਹੀਂ, ਆਉਣ ਵਾਲੀ ਪੀੜ੍ਹੀ ਨੇ ਪੁੱਛਣਾ ਕਿਉਂ ਟੇਕਣਾ ਬਈ, ਹੈ ਕੀ ਹੈ ਇਹ, ਕਾਹਦੇ ਲਈ ਕਰਨਾ ਹੈ, ਉਹਨਾਂ ਨੂੰ ਜਵਾਬ ਦੇਣੇ ਪੈਣਗੇ, ਆਉਣ ਵਾਲੀ ਪੀੜ੍ਹੀ ਨੂੰ ਜਵਾਬ ਦੇਣੇ ਪੈਣਗੇ। ਲਓ ਜੀ ਪਿਆਰਿਓ, ਤਾਂ ਕਰਕੇ ਮਾਲਕ ਨੇੜੇ ਹੈ, ਜਿਹੜਾ ਹਾਜ਼ਰ ਨਾਜ਼ਰ ਸਮਝਦਾ ਉਹ ਫਿਰ ਗਲਤ ਨਹੀਂ ਕੰਮ ਕਰਦਾ। ਕੋਈ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਨ ਸਭ ਕਹਿ
ਨਿਮਕ ਖੜਾ।
ਇਸ ਕਰਕੇ ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕੋ,
ਹਰ ਹਰ
ਸਦਾ ਭਜੋ
ਜਗਦੀਸ਼।
ਲਓ ਜੀ ਸ਼ੁਰੂ ਵਾਲੀਆਂ ਪੰਕਤੀਆਂ ਸੁਣੋ।
ਜਿਸ ਸਿਮਰਤ ਸਭ ਕਿਲ ਵਿਖ ਨਾ ਸਹਿ, ਪਿਤਰੀ ਹੋਏ ਉਧਾਰੋ।
ਜਿਨੂੰ ਸਿਮਰ ਕੇ, ਸਿਮਰਨ ਦਾ ਮਤਲਬ ਹੈ ਚੇਤਾ ਕਰਕੇ, ਜਿਹਨੂੰ ਚੇਤਾ ਕਰਕੇ ਤੇਰੇ ਅੰਦਰ ਦੇ ਪਾਪ ਕੱਟੇ ਜਾਂਦੇ ਆ, ਭੈੜੀ ਸੋਚ ਖਤਮ ਹੋ ਜਾਂਦੀ ਹੈ। ਕਿਲ ਬਿਲ ਨਸ ਹੈ, ਭੈੜੇ ਵਿਚਾਰ ਜੇ ਨਸ ਜਾਂਦੇ ਆ, ਤੇ ਜਿਹਦੇ ਭੈੜੇ ਵਿਚਾਰ ਨਸ ਜਾਂਦੇ ਆ ਫਿਰ ਉਹਨਾਂ ਦੇ ਪਿੱਤਰਾਂ ਦਾ ਵੀ ਭਲਾ ਹੋ ਜਾਂਦਾ। ਤੁਹਾਨੂੰ ਅੱਗੇ ਵੀ ਇੱਥੇ ਗੱਲ ਕੀਤੀ ਸੀ ਵੀ ਪਿੱਤਰ ਰਿੰਨ ਸੁਣਿਆ ਨਾ ਕਈ ਵਾਰੀ, ਕਿਹੜੇ ਹਿੰਦੂ ਬ੍ਰਾਹਮਣਾਂ ਚ ਬਹੁਤ ਹੈ। ਸਵੇਰ ਤੁਸੀਂ ਵੇਖੋ ਜਿਹੜੇ ਕਥਾ ਨਹੀਂ ਕਰਦੇ, ਜਿਹੜੇ ਉਹ ਟਿੱਕੇ ਲਾ ਕੇ ਬੈਠੇ ਹੁੰਦੇ ਆ, ਕੁੰਡਲੀਆਂ ਵੇਖਦੇ ਆ, ਜਨਮ ਪੱਤਰੀਆਂ, ਉਹ ਕਹਿਣਗੇ ਤੇਰੇ ਤੇ ਪਿੱਤਰ ਰਿੰਨ ਹੈ, ਪਿੱਤਰਾਂ ਦਾ ਕਰਜ਼ਾ ਵੱਡੇ ਵਡੇਰਿਆਂ ਦਾ। ਹੁਣ ਜਦੋਂ ਗੁਰਬਾਣੀ ਚ ਇੱਦਾਂ ਦੀ ਪੰਕਤੀ ਆਉਂਦੀ ਹੈ ਸਾਡੇ ਮਨ ਵਿੱਚ ਥੋੜੀ ਡਿਲੇ ਥੋੜੀ ਜਿਹੀ ਜ਼ਿਆਦਾ, ਥੋੜੀ ਘਟਾਓ ਸਮਝ ਕਰਕੇ ਸੁਣੋ ਬਈ। ਹਾਂ ਹੁਣ ਠੀਕ ਹੈ, ਵੇਖਿਓ ਜਦੋਂ ਨਾ ਪਿੱਤਰਾਂ ਦੀ ਗੱਲ ਆਏਗੀ, ਇੱਧਰ ਵੇਖਿਓ, ਪਿੱਤਰੀ ਹੋਏ ਉਧਾਰੋ, ਸਾਨੂੰ ਆਉਣਾ ਵੀ ਬਾਣੀ ਚ ਲਿਖਿਆ ਤੇ ਹੈ ਵੀ ਪਿੱਤਰਾਂ ਦਾ ਭਲਾ ਮਰਿਆਂ ਦਾ, ਇਹਦਾ ਅਰਥ ਇਹ ਨਹੀਂ, ਇਹਦਾ ਅਰਥ ਹੈ ਵੀ ਜਦੋਂ ਜਿਸ ਸਿਮਰਤ ਸਭ ਕਿਲ ਬਿਖ ਨਾਸੈ, ਜਿਹੜਾ ਬੰਦਾ ਵਕਾਰ ਖਤਮ ਕਰ ਲੈਂਦਾ ਹੈ, ਵਧੀਆ ਜੀਵਨ ਵਾਲਾ ਬਣ ਜਾਂਦਾ ਹੈ, ਉਹਦੇ ਪਿੱਤਰਾਂ ਦਾ, ਉਹਦੇ ਮਾਂ ਪਿਓ, ਉਹਦੇ ਦਾਦੇ ਪੜਦਾਦੇ ਦਾ ਵੀ ਭਲਾ ਹੋ ਜਾਂਦਾ। ਕਿਵੇਂ? ਜਦੋਂ ਵਧੀਆ ਗੁਰਸਿੱਖ ਬਣ ਜਾਂਦਾ ਹੈ, ਉਹਦੇ ਮਾਂ ਪਿਓ ਵੀ ਉਹਦੇ ਵੱਲ ਵੇਖ ਕੇ ਗੁਰਸਿੱਖ ਬਣ ਜਾਂਦੇ ਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਇਹ ਮਰਿਆਂ ਦੀ ਗੱਲ ਨਹੀਂ ਇੱਥੇ ਵੀ ਮਰੇ ਜਿਹੜੇ ਹੈ, ਕਈ ਤੁਹਾਡੇ ਚ ਬੱਚੇ ਇਦਾਂ ਦੇ ਨਹੀਂ, ਪਹਿਲਾਂ ਉਹਨਾਂ ਨੇ ਅੰਮ੍ਰਿਤ ਛਕਿਆ, ਉਦੋਂ ਬਾਅਦ ਉਹਨਾਂ ਦੇ ਮਾਂ ਪਿਓ ਨੇ ਛਕਿਆ, ਪਿੱਤਰਾਂ ਦਾ ਭਲਾ ਹੋ ਗਿਆ। ਮੈਂ ਪਹਿਲਾਂ ਅੰਮ੍ਰਿਤ ਛਕਿਆ ਸਾਡੇ ਪਰਿਵਾਰ ਚ, ਮੇਰੇ ਮਾਂ ਪਿਓ ਨੇ, ਮੇਰੇ ਦਾਦੇ ਨੇ, ਸਭ ਨੇ ਬਾਅਦ ਚ ਛਕਿਆ। ਜਦੋਂ ਤੁਸੀਂ ਜੁੜ ਗਏ, ਤੁਹਾਡੇ ਵੱਲ ਵੇਖ ਕੇ ਤੁਹਾਡੇ ਪਿੱਤਰਾਂ ਦਾ ਭਾਵ ਵੱਡੇ ਵਡੇਰਿਆਂ ਸਾਰਿਆਂ ਦਾ ਭਲਾ ਹੋ ਜਾਣਾ, ਉਹਨਾਂ ਦਾ ਵੀ ਭਲਾ ਹੋ ਜਾਣਾ। ਅੱਗੇ ਸੁਣੋ।
ਸੋ ਹਰ ਹਰ ਤੁਮ ਸਦ ਹੀ ਜਪੋ, ਜਾ ਕਾ ਅੰਤ ਨਾ ਪਾਰੋ।
ਉਸ ਮਾਲਕ ਦਾ, ਉਸ ਹਰੀ ਦਾ ਕੋਈ ਅੰਤ ਪਾਰਾਵਾਰ ਨਹੀਂ, ਉਹਨੂੰ ਜਪੋ, ਉਹਨੂੰ ਧਿਆਨ ਵਿੱਚ ਰੱਖੋ, ਧਿਆਨ ਚ ਉਹਦੇ ਗੁਣਾਂ ਨੂੰ ਧਿਆਨ ਵਿੱਚ ਰੱਖ ਕੇ ਜ਼ਿੰਦਗੀ ਜਿਉਣੀ, ਉਹਨੂੰ ਚੇਤਾ ਰੱਖਣਾ। ਜ਼ਿੰਦਗੀ ਜਿਉਣ ਵੇਲੇ ਰੱਬ ਨੂੰ ਕਦੇ ਭੁੱਲਣਾ ਨਹੀਂ।
ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕੋ, ਹਰ ਹਰ ਸਦਾ ਭਜੋ ਜਗਦੀਸ਼।
ਹਾਂਜੀ, ਇਹਦੇ ਅਰਥ ਸੁਣ ਲਏ ਆਪਾਂ, ਅੱਗੇ ਚੱਲੀਏ।
ਸਤਿਗੁਰ ਤੁਮ ਕੋ ਹੋਏ ਦਇਆਲਾ, ਸੰਤ ਸੰਤ ਤੇਰੀ ਪ੍ਰੀਤ।
ਸਤਿਗੁਰੂ ਤੇਰੇ ਤੇ ਸਦਾ ਦਿਆਲ ਹੋਣ ਤੇ ਤੇਰੀ ਗੁਰਮੁਖਾਂ ਦੇ ਨਾਲ ਪ੍ਰੀਤ ਬਣੀ ਰਵੇ। ਸਤਿਗੁਰੂ ਤੇਰੇ ਤੇ ਦਿਆਲ ਰਹਿਣ, ਗੁਰਮੁਖ ਸੌ ਕਰ ਦੋਸਤੀ ਸਤਿਗੁਰ ਸੌ ਲਾਏ ਚਿੱਤ ਜਨਮ ਮਰਨ ਕਾ ਮੂਲ ਕੱਟੀਏ ਤਾਂ ਸੁਖ ਹੋਵੀ
ਮਿੰਤ
ਸੰਗ ਗੁਰਮੁਖਾਂ ਦਾ ਸਾਧੂ ਦਾ ਸੰਗ ਸਾਧੂ ਦਾ ਮਿਲਿਆ ਰਵੇ ਸਾਧੂ ਦਾ ਸੰਗ ਮਤਲਬ ਚੂਲੇ ਵਾਲਿਆਂ ਦੀ ਗੱਲ ਨਹੀਂ ਸਾਧਨਾ ਕਰਨ ਵਾਲੇ ਰੱਬ ਨੂੰ ਮੰਨਣ ਵਾਲੇ ਹਾਜ਼ਰ ਨਾਜ਼ਰ ਸਮਝਣ ਵਾਲੇ ਉਹਨਾਂ ਦੀ ਸੰਗਤ ਮਿਲਦੀ ਰਵੇ ਸੰਤ ਸੰਗ ਤੇਰੀ ਪ੍ਰੀਤ ਹਾਂਜੀ
ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ
ਤੇਰੀ ਇੱਜ਼ਤ ਪਤ ਬਣੀ ਰਵੇ ਸੱਚ ਨਾਲ ਜੁੜਿਆ ਰਵੇ ਇਹੀ ਕੱਪੜਾ ਇਹ ਮੰਗ ਹੈ ਜਿਵੇਂ ਹੁਣ ਮਾਵਾਂ ਕਹਿੰਦੀਆਂ ਵੀ ਕੱਪੜਾ ਮਿਲੇ ਕੱਪੜੇ ਦੀ ਕਮੀ ਨਾ ਆਵੇ ਤੈਨੂੰ ਰੋਟੀ ਦੀ ਕਮੀ ਨਾ ਆਵੇ ਕੀਰਤਨ ਤੇਰਾ ਭੋਜਨ ਬਣ ਜਾਏ ਪਰਮਾਤਮਾ ਨਾਲ ਜੁੜ ਕੇ ਤੇਰੀ ਪੱਤ ਰਵੇ ਇੱਜ਼ਤ ਬਣੀ ਰਵੇ ਬੇਦਾਗ ਰਵੇ ਤੇਰਾ ਜੀਵਨ ਸੋਹਣਾ ਬਣਿਆ ਰਵੇ ਅੰਦਰੋਂ ਸੁਰਖਰੂ ਰਵੇ ਅੰਦਰ ਮਾਲਕ ਤੇਰੀ ਪੱਤ ਰੱਖੇ ਹਾਂਜੀ
ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤ
ਵੇਖੋ ਨਾ ਜੀ ਜਿਵੇਂ ਮਾਂ ਅਸੀਸ ਦਿੰਦੀ ਪੁੱਤਰਾ ਲੰਮੀਆਂ ਉਮਰਾਂ ਮਾਣੇ ਇਦਾਂ ਕਹਿੰਦੀ ਹੈ ਨਾ ਮਾਵਾਂ ਅਸੀਸ ਮਾਂ ਦਿੰਦੀ ਹੈ ਇੱਥੇ ਗੁਰੂ ਜੀ ਗੁਰੂ ਮਾਤਾ ਆਪਣੇ ਗੁਰੂ ਮਾਤਾ ਉਹ ਅਸੀਸ ਕੀ ਦੇ ਰਹੇ ਹੈ ਵੀ ਅੰਮ੍ਰਿਤ ਪੀਂਦਾ ਰਵੇ ਸਦਾ ਸੱਚ ਸੱਚ ਨਾਲ ਜੁੜਿਆ ਰਵੇ ਸਦਾ ਜਿਉਂਦਾ ਰਵੇ ਜਿੰਨਾ ਚਿਰ ਜਿਉਵੇਂ ਅੰਮ੍ਰਿਤ ਪੀਂਦਾ ਰਵੇ ਗਿਆਨ ਲੈਂਦਾ ਰਵੇ ਸਮਝ ਲੈਂਦਾ ਰਵੇ ਸੱਚ ਨਾਲ ਜੁੜਿਆ ਰਵੇ ਤੇ ਤੇਰੀ ਜ਼ਿੰਦਗੀ ਵਿੱਚ ਆਨੰਦ ਬਣਿਆ ਰਵੇ ਐਸਾ ਆਨੰਦ ਜਿਹੜਾ ਖਤਮ ਨਹੀਂ ਹੁੰਦਾ ਆਨੰਦ ਬਣਿਆ ਰਵੇ ਤੇਰੀ ਜ਼ਿੰਦਗੀ ਵਿੱਚ ਤੇਰੇ ਅੰਦਰ ਦਾ ਆਨੰਦ ਤੇਰੇ ਅੰਦਰ ਦਾ ਰਸ ਕਦੇ ਟੁੱਟੇ ਹੀ ਨਾ ਸਦਾ ਆਨੰਦ ਬਣਿਆ ਰਵੇ
ਰੰਗ ਤਮਾਸ਼ਾ ਪੂਰਨ ਆਸਾ ਕਬ ਹੈ ਨਾ ਵਿਆਪੈ ਚਿੰਤਾ
ਬਸ ਰੰਗ ਤਮਾਸ਼ੇ ਭਾਵ ਸੱਚ ਨਾਲ ਜੁੜ ਕੇ ਆਨੰਦ ਬਣਿਆ ਰਵੇ ਸਭ ਆਸ਼ ਆਸ਼ਾਂ ਇੱਛਾਵਾਂ ਪੂਰੀਆਂ ਹੁੰਦੀਆਂ ਰਹਿਣ ਕਦੇ ਚਿੰਤਾ ਨਾ ਵਿਆਪੇ ਕਿਉਂਕਿ ਉਹ ਤੇ ਹਰ ਹਰ ਨਾਲ ਜਦੋਂ ਜੁੜ ਗਏ ਨਾ ਪਿਆਰਿਓ ਆ ਸਾਰੀਆਂ ਗੱਲਾਂ ਤੇ ਆਪਣੇ ਆਪ ਹੀ ਜ਼ਿੰਦਗੀ 'ਚ ਆ ਜਾਣੀ ਕਦੇ ਚਿੰਤਾ ਨਹੀਂ ਵਿਆਪਦੀ ਹਰ ਵੇਲੇ ਬੰਦਾ ਫਿਰ ਆਨੰਦ 'ਚ ਰਹਿੰਦਾ ਕਿਉਂਕਿ ਐਡੇ ਵੱਡੇ ਨਾਲ ਜਿਹੜਾ ਜੁੜ ਜਾਏ ਉਹ ਦੁਖੀ ਫਿਰ ਕਿਉਂ ਹੋਏ ਹਮੇਸ਼ਾ ਖੁਸ਼ ਚੜ੍ਹਦੀ ਕਲਾ 'ਚ ਰਹਿੰਦਾ ਨਾਨਕ ਭਗਤਾਂ ਸਦਾ ਵਿਕਾਸ ਸਦਾ ਹੀ ਖੇੜਾ ਬਣਿਆ ਹਾਂਜੀ
ਭਵਰ ਤੁਮਾਰਾ ਹਰ ਚਰਣਾ
ਪਰਮਾਤਮਾ ਦੇ ਚਰਨ ਕਮਲ ਫੁੱਲ ਬਣੇ ਰਹਿਣ ਤੇ ਤੇਰਾ ਮਨ ਸਦਾ ਭਵਰਾ ਬਣਿਆ ਤੇਰਾ ਮਨ ਭਵਰਾ ਬਣਿਆ ਰਵੇ ਭੌਰਾ ਬਣਿਆ ਰਵੇ ਸਦਾ ਉਹਦੇ ਉਹ ਚਰਨ ਕਮਲ ਫੁੱਲ ਬਣੇ ਰਹਿਣ ਉਹਦੀ ਹੋਂਦ ਤੈਨੂੰ ਸਦਾ ਫੀਲ ਹੋਵੇ ਮਾਲਕ ਤੈਨੂੰ ਹਾਜ਼ਰ ਨਾਜ਼ਰ ਤੇਰੀ ਸੁਰਤ ਜੁੜੀ ਰਵੇ ਸੁਰਤ ਜੁੜਨੀ ਹੈ ਬਾਹਰ ਦੀ ਗੱਲ ਨਹੀਂ ਸੁਰਤ ਜੁੜਨੀ ਹਾਂਜੀ
ਨਾਨਕ ਦਾਸ ਉਹਨ ਸੰਗ ਲਪਟਾਇਓ ਜਿਉਂ ਬੂੰਦ ਹੈ ਚਾਤ੍ਰਿਕ ਮੌਲਾ
ਜਿਵੇਂ ਚਾਤ੍ਰਿਕ ਹੈ ਨਾ ਜਿਹੜਾ ਜਦੋਂ ਸਵੰਤੀ ਬੂੰਦ ਉਹਨੂੰ ਮਿਲਦੀ ਹੈ ਕਹਿੰਦੇ ਉਹ ਫਿਰ ਜਿਵੇਂ ਮੌਲ ਦਾ ਖੁਸ਼ ਹੁੰਦਾ ਹੈ ਕਹਿੰਦੇ ਏਦਾਂ ਉਹਨਾਂ ਗੁਰਮੁਖਾਂ ਨਾਲ ਤੇਰੀ ਸੰਗਤ ਬਣੀ ਰਵੇ ਜਿਹਦੇ ਕਰਕੇ ਤੂੰ ਖੁਸ਼ ਰਵੇਂ ਹਮੇਸ਼ਾ ਚੜ੍ਹਦੀ ਕਲਾ 'ਚ ਰਵੇਂ ਖਿੜਿਆ ਖਿੜਿਆ ਰਵੇ ਲੁੱਡੀਆਂ ਮਾਰਦਿਆਂ ਖੁਸ਼ ਖੁਸ਼ ਸਾਰੀ ਜ਼ਿੰਦਗੀ ਲੰਘ ਜਾਏ ਪਿਆਰਿਓ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਜ਼ਿੰਦਗੀ 'ਚ ਆਉਂਦੀਆਂ ਰਹਿਣਗੀਆਂ ਪਰ ਅੰਦਰ ਦਾ ਰਸ ਨਹੀਂ ਟੁੱਟਣਾ ਚਾਹੀਦਾ ਅੰਦਰ ਦਾ ਖੇੜਾ ਕਦੇ ਖਤਮ ਨਾ ਹੋਵੇ ਅੰਦਰੋਂ ਚੜ੍ਹਦੀ ਕਲਾ ਵਿੱਚ ਰਹੀਏ ਸਟਰੋਂਗ ਰਹੀਏ ਹੁਣ ਮੇਰੀ ਬੇਨਤੀ ਹੈ ਵੀ ਸਾਰੇ ਜਣੇ ਅੱਜ ਤੁਸੀਂ ਇਸ ਪ੍ਰੋਗਰਾਮ ਵਿੱਚ ਹਾਜ਼ਰ ਹੋਏ ਹੋ ਸਭ ਨੂੰ ਬੇਨਤੀ ਹੈ ਵੀ ਇਹ ਅਰਦਾਸ ਕਰੋ ਵੀ ਲੱਗੇ ਰਹੀਏ ਗੁਰਬਾਣੀ ਦਾ ਗਿਆਨ ਪ੍ਰਾਪਤ ਕਰੀਏ ਸਮਝ ਭਾਵੇਂ ਘੱਟ ਆਵੇ ਪਰ ਜਿੰਨੀ ਕੁ ਆਉਂਦੀ ਹੈ ਉਹਦੇ ਤੇ ਚੱਲ ਸਕੀਏ ਚੱਲਣਾ ਬੜਾ ਜ਼ਰੂਰੀ ਜਿੰਨਾ ਕੁ ਦਿਮਾਗ 'ਚ ਗੱਲ ਸਮਝ ਆ ਰਹੀ ਹੈ ਪਕੜ 'ਚ ਆ ਰਹੀ ਹੈ ਸਾਡੇ ਬਸ ਉਹਦੇ ਤੇ ਚੱਲ ਸਕੀਏ, ਆਪਣੀ ਜ਼ਿੰਦਗੀ ਵਿੱਚ ਦ੍ਰਿੜਤਾ ਦੇ ਨਾਲ ਫੈਸਲੇ ਲੈ ਸਕੀਏ, ਆਪਣੇ ਫੈਸਲਿਆਂ ਨੂੰ, ਲਏ ਹੋਏ ਫੈਸਲਿਆਂ ਨੂੰ ਜ਼ਿੰਮੇਵਾਰੀ ਨਾਲ ਨਿਭਾ ਸਕੀਏ, ਤੇ ਸਪਸ਼ਟਤਾ ਰਵੇ ਜ਼ਿੰਦਗੀ ਵਿੱਚ, ਗੋਲ ਗੋਲ ਗੱਲਾਂ ਨਾ ਕਰੀਏ, ਸਪਸ਼ਟ ਜਿਹੜੀ ਵੀ ਗੱਲ ਹੋਵੇ ਨਾ ਕਲੀਅਰ ਹੋਣੀ ਚਾਹੀਦੀ, ਸਪਸ਼ਟ ਹੋਣੀ ਚਾਹੀਦੀ, ਸਤਿਗੁਰੂ ਸਾਡੇ ਤੇ ਇਹ ਮਿਹਰ ਰੱਖਣ। ਸੋ ਬੜੇ ਸਾਲ ਤਕਰੀਬਨ 34 ਸਾਲ ਦੀ ਮੇਰੀ ਉਮਰ ਅੱਜ ਹੋ ਗਈ, 35ਵਾਂ ਸਾਲ ਸਟਾਰਟ ਹੋ ਗਿਆ, ਕਾਫੀ ਹੁੰਦੇ ਆ 34 ਸਾਲ, ਉਹਦੇ ਵਿੱਚੋਂ ਮੈਨੂੰ 18.5 ਸਾਲ ਕੀਰਤਨ ਕਰਦੇ ਆ।
ਅਕਾਲ
34 ਚੋਂ 18.5 ਸਾਲ ਕੱਢਦੀ ਹੈ, ਮਗਰ ਕਿੰਨੇ ਰਹਿਣੇ, 15.5 ਸਾਲ। ਸੋ 15.5 ਸਾਲ ਦਾ ਮੈਂ ਹੋਵਾਂਗਾ ਜਦੋਂ ਸੰਗਤ ਵਿੱਚ ਆਪਾਂ ਸ਼ੁਰੂ ਕੀਤਾ ਸੀ ਕੀਰਤਨ ਕਰਨਾ, ਕਿੰਨੇ ਸਾਲ ਬੜੇ ਸੋਹਣੇ ਢੰਗ ਨਾਲ ਲੰਘ ਗਏ। ਭਾਈ ਸਾਨੂੰ ਜਾਣ ਜਾਣ ਕੇ ਛੇੜਦੇ ਨੇ, ਉਹ ਹੈ ਨੀ ਜਿਵੇਂ ਤੇਰੇ ਆਸ਼ੂ ਤੋਸ਼ ਪਨਿਆਰੇ ਨੇ, ਮੈਂ ਤੇ ਕਈ ਵਾਰੀ ਨਹੀਂ ਕਈ ਕੁਛ ਕਹਿਣਾ ਚਾਹੁੰਦਾ ਹੁੰਦਾ, ਪਰ ਇਹ ਕਹਾਂਦੇ ਆ, ਛੇੜਦੇ ਆ ਯਾਰ, ਛੇੜਦੇ। ਇੱਥੇ ਕਈ ਬੰਦੇ ਨਾ, ਅੱਜ ਇੱਕ ਬਹੁਤ ਵਿਦਵਾਨ ਹੈ, ਬੜਾ ਵਿਦਵਾਨ ਮੰਨਿਆ ਹੋਇਆ ਲਿਖਾਰੀ, ਇੱਕ ਨੰਬਰ ਦਾ ਮੰਨਦੇ ਨੇ ਉਹਨੂੰ, ਖਾਸ ਕਰਕੇ ਜਿਹੜੇ ਜਾਗਰੂਕ ਬੰਦੇ ਨੇ ਨਾ ਉਹਨੂੰ ਇੱਕ ਨੰਬਰ ਦਾ ਮੰਨਦੇ। ਤੇ ਉਹ ਬੰਦੇ ਨੇ ਲਿਖਿਆ ਬੜਾ ਵੱਡਾ ਆਰਟੀਕਲ ਲਿਖਿਆ ਉਹਨੇ, ਵੀ ਇਹ ਪੰਗੇ ਲੈਂਦੇ ਨੇ, ਗਲਤ ਗੱਲਾਂ ਕਰਦੇ ਨੇ ਇਹ ਜਾਣ ਜਾਣ ਕੇ। ਮੈਂ ਕਿਹਾ ਸਾਡੇ ਬੰਦੇ ਮਾਰੇ ਨੀ ਇਹਨਾਂ ਨੂੰ, ਦੱਸ ਸਾਨੂੰ ਤੇ ਕਹਿੰਦੇ ਨੇ ਵੀ ਚੁੱਪ ਰਹਿਣ, ਪਰ ਸਾਡੇ ਜਿਹੜੇ ਬੰਦੇ ਮਾਰੇ ਆ ਉਹ ਨਹੀਂ ਦਿਸਦੇ ਜੀ, ਇਹਨਾਂ ਉਹ ਨਹੀਂ ਦਿਸਦੇ, ਉਹਨਾਂ ਦੇ ਬੋਲੇ ਬੋਲ ਨਹੀਂ, ਧਮਕੀਆਂ ਨਹੀਂ ਦਿਸਦੀ। ਜਿੱਦਣ ਉਧਰਲੇ ਪਾਸਿਓ ਬੋਲਦੇ ਨੇ, ਧਮਕੀਆਂ ਦਿੰਦੇ ਨੇ, ਗਾਲਾਂ ਕੱਢਦੇ ਨੇ, ਉਹ ਨਹੀਂ ਦਿਸਦੇ। ਹੁਣ ਮੰਨ ਲਓ ਅਸੀਂ ਆਪਣੀ ਗੱਲ ਤੇ ਕਹਿ ਹੀ ਸਕਦੇ ਹਾਂ, ਅਸੀਂ ਕਿਸੇ ਤੇ ਹਥਿਆਰ ਨਾਲ ਤੇ ਵਾਰ ਨਹੀਂ ਕਰ ਸਕਦੇ, ਪਰ ਸੱਚ ਤੇ ਕਹਿ ਹੀ ਸਕਦੇ। ਜਿੰਨਾ ਚਿਰ ਤੁਸੀਂ ਕਲੀਅਰ ਗੱਲ ਨਹੀਂ ਨਾ ਕਰਦੇ, ਇਹ ਵਿਦਵਾਨ ਇਹ ਸੋਚਦੇ ਆ ਵੀ ਸਾਡੇ ਵਰਗੇ ਗੋਲ ਮੋਲ ਜੇ ਚਾਹੀਦੇ ਆ ਬੰਦੇ, ਨਾ ਤੇ ਪਤਾ ਲੱਗੇ ਵੀ ਕੀ ਗੱਲ ਕਹੀਏ, ਨਾ ਸਪਸ਼ਟ ਗੱਲ ਕਹਿਣੀ, ਸਿੱਧੀ ਤੇ ਗੱਲ ਤੇ ਕਹਿਣ ਦਾ ਸੁਭਾਅ ਹੀ ਨਹੀਂ ਇਹਨਾਂ ਨੂੰ। ਇਹ ਕਹਿੰਦੇ ਨੇ ਵੀ ਸਾਰੇ ਬੰਦੇ ਇਦਾਂ ਦੇ ਹੋਣਗੇ, ਨਾ ਭਾਈ, ਅਸੀਂ ਤੁਹਾਡੇ ਵਰਗੇ ਚਾਪਲੂਸ ਜੇ ਕੱਲੇ ਕਿਤਾਬਾਂ ਵਿੱਚ ਵੜੇ ਹੋਏ ਨਹੀਂ ਵੀ ਕੱਲੇ ਬਸ ਕਿਤਾਬਾਂ ਹੀ ਕਾਲੀਆਂ ਕੀਤੀਆਂ ਨੇ, ਸਾਡਾ ਤੇ ਸਿੱਧਾ ਚਟਕਾ ਜਿਹਾ ਸੁਭਾਅ ਹੈ, ਜਿੰਨੀ ਕੁ ਗੱਲ ਸਮਝ ਆਏਗੀ ਸਿੱਧੀ ਤੇ ਕਲੀਅਰ ਕਵਾਂਗੇ, ਜਿਹੜਾ ਸਾਨੂੰ ਗਲਤ ਲੱਗੇਗਾ ਉਹਨੂੰ ਗਲਤ ਕਵਾਂਗੇ, ਜੋ ਸਾਡੇ ਨਾਲ ਧੱਕਾ ਹੋਇਆ ਉਹ ਮੈਨੂੰ ਪਤਾ ਹੈ। ਘੱਟ ਤੋਂ ਘੱਟ ਗੁਰਮੁਖੋ ਅਸੀਂ ਹੁਣ ਇੱਕ ਸਾਲ ਹੋ ਗਿਆ, ਅਜੇ ਤੱਕ ਉਹ ਬੰਦੇ, ਚਲੋ ਅਜੇ 14 ਕੁ ਬੰਦੇ ਫੜੇ, 48 ਲੱਖ ਰੁਪਇਆ ਸਾਡਾ ਕੇਸ ਤੇ ਲੱਗ ਚੁੱਕਿਆ, ਜੋ ਚੈੱਕ 48 ਲੱਖ ਇੱਕ ਸਾਲ, ਤੇ ਅਜੇ ਹੋਰ ਪਤਾ ਨਹੀਂ ਕਿੱਥੇ ਤੱਕ ਜਾ ਕੇ ਇਹ ਸਾਰਾ ਕੁਛ ਨਿਪਟਣਾ। ਸੋ ਬੜਾ ਕੁਛ ਇਹ ਥੋੜੇ ਸਮੇਂ ਦੇ ਵਿੱਚ ਹੋਇਆ, ਪਰ ਡਟ ਕੇ ਲੱਗੇ ਹੋਏ ਆ, ਲੱਗੇ ਰਹੀਏ, ਗੁਰੂ ਸਾਹਿਬ ਇਹ ਸਾਡੇ ਤੇ ਮਿਹਰ ਰੱਖਣ। ਬਹੁਤ ਗੱਪ ਕਹਾਣੀਆਂ ਪੁੱਠੇ ਪਾਸੇ ਤੋਰਿਆ ਗਿਆ, ਕੋਈ ਵੀ ਬੰਦਾ ਇਦਾਂ ਦਾ ਨਹੀਂ ਜੀ, ਜਿਹੜੇ ਬੰਦੇ ਨੂੰ ਤੁਸੀਂ ਕਹੋਗੇ ਵੀ ਜੋ ਪਹਿਲਿਆਂ ਨੇ ਸੋਚਤਾ ਬਸ ਉਦੋਂ ਅੱਗੇ ਤੂੰ ਸੋਚ ਨਹੀਂ ਸਕਦਾ, ਨਾ ਜੀ ਨਾ, ਪਰਮਾਤਮਾ ਨੇ ਸਾਨੂੰ ਵੱਖਰੇ ਪੈਦਾ ਕੀਤਾ, ਦਿਮਾਗ ਦਿੱਤਾ, ਅਸੀਂ ਆਪਣੇ ਤਰੀਕੇ ਨਾਲ ਸੋਚਾਂਗੇ। ਵੇਖਿਓ ਨਾ, ਹੁਣ ਸੁਣੋ, ਸ਼ਨੀਵਾਰ ਦੇ ਦੀਵਾਨ ਦੀ ਗੱਲ ਤੁਹਾਨੂੰ ਚੇਤਾ, ਬਾਣੀ ਚ ਲਿਖਿਆ, ਨਾਰੀ ਤੇ ਜੋ ਪੁਰਖ ਕਰਾਵੈ ਪੁਰਖਣ ਤੇ ਜੋ
ਨਾਰੀ,
ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ
ਬਲਹਾਰ।
ਹੁਣ ਇਹ ਪਤਾ ਕੀ ਕਹਿੰਦੇ ਆ, ਕਹਿੰਦੇ ਇਹ ਇਹਦੀ ਉਥਾਨਕਾ ਪਤਾ ਕੀ ਹੈ, ਸੰਪਰਦਾਇ ਜਿਹੜਾ ਪ੍ਰਚਾਰ ਕਰਦੇ ਆ ਕੀ ਕਹਿੰਦੇ ਆ ਇਹਦੀ ਉਥਾਨਕਾ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜਾ ਰਹੇ ਸੀ, ਇੱਕ ਰਾਜੇ ਦੀ ਇੱਛਾ ਸੀ ਵੀ ਮੇਰੇ ਪੁੱਤ ਹੋਵੇ, ਹੋ ਗਈ ਲੜਕੀ, ਉਹਦੇ ਪਰਿਵਾਰ ਨੇ ਉਹਨੂੰ ਬੀਬੀਆਂ ਵਾਲੇ ਕੱਪੜੇ ਪਵਾ ਕੇ, ਭਾਈਆਂ ਵਾਲੇ ਕੱਪੜੇ ਪਵਾ ਕੇ ਰੱਖੇ, ਰਾਜਕੁਮਾਰਾਂ ਵਾਲੇ, ਤੇ ਰਾਜੇ ਨੂੰ ਇਹ ਸੀ ਮੇਰੇ ਮੁੰਡਾ ਹੋਇਆ, ਉਹ ਜਵਾਨ ਹੋ ਗਿਆ ਤੇ ਪਤਾ ਲੱਗੇ ਨਾ। ਕਹਿੰਦੇ ਇੱਕ ਦਿਨ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਜਾ ਰਹੇ ਸੀ ਤੇ ਮਹਾਰਾਜ ਨੇ ਫਿਰ ਕਿਰਪਾ ਕਰਤੀ ਉਹਨੂੰ, ਕਹਿੰਦੇ ਕਾਕਾ ਗੱਲ ਸੁਣ, ਜਦੋਂ ਕਿਹਾ ਮੁੰਡਿਆ ਇੱਧਰ ਆ, ਤੇ ਕਹਿੰਦੇ ਲੜਕੀ ਤੋਂ ਲੜਕਾ ਬਣ ਗਿਆ। ਇਹ ਕਹਿੰਦੇ ਇਹ ਸਾਖੀ ਜੋੜਤੀ ਆ ਪੰਗਤੀ, ਆਖੇ ਲੜਕੀ ਤੋਂ ਲੜਕਾ ਬਣ ਗਿਆ। ਹੁਣ ਅਸਲ ਇਸ ਪੰਗਤੀ ਦਾ ਅਰਥ ਕੀ ਹੈ ਸੁਣਿਓ, ਨਾਰੀ ਤੇ ਜੋ ਪੁਰਖ ਕਰਾਵੈ ਪੁਰਖਣ ਤੇ ਜੋ ਨਾਰੀ, ਮੇਰਿਆ ਮਾਲਕਾ ਕਿਵੇਂ ਔਰਤਾਂ ਤੋਂ ਬੰਦੇ ਪੈਦਾ ਕਰਦਾ, ਔਰਤ ਹੀ ਬੰਦਾ ਪੈਦਾ ਕਰਦੀ, ਪੁਰਖ ਨਾਰ ਤੋਂ ਹੀ ਪੈਦਾ ਹੁੰਦਾ ਤੇ ਪੁਰਖ ਤੋਂ ਨਾਰੀ ਪੈਦਾ ਹੁੰਦੀ ਕਿਉਂਕਿ ਪਿਓ ਤੋਂ ਹੀ ਧੀ ਪੈਦਾ ਹੁੰਦੀ ਹੈ, ਕਿਵੇਂ ਮਾਲਕਾ ਬੰਦਿਆਂ ਤੋਂ ਔਰਤਾਂ ਬਣੀ ਜਾਂਦੀਆਂ ਤੇ ਕਿਵੇਂ ਔਰਤਾਂ ਤੋਂ ਬੰਦੇ ਬਣੀ ਜਾਂਦੇ, ਗੱਲ ਤੇ ਕਲੀਅਰ ਹੈ। ਇਹਨਾਂ ਨੇ ਨਾਲ ਇਤਿਹਾਸ ਜੋੜਤਾ, ਕਹਿੰਦੇ ਮਹਾਰਾਜ ਨੇ ਕੀ ਕੀਤਾ ਜੀ, ਔਰਤ ਨੂੰ ਕਿਹਾ ਇੱਧਰ ਆ ਕਾਕਾ, ਕਹਿੰਦੇ ਉਹ ਮੁੰਡਾ ਬਣ ਗਿਆ। ਹੁਣ ਜਦੋਂ ਇਹੋ ਜਿਹੀਆਂ ਗੱਲਾਂ ਕੱਟਦੇ ਆ ਫਿਰ ਪਤਾ ਕੀ ਕਹਿੰਦੇ ਨੇ, ਇਤਿਹਾਸ ਵਿਗਾੜਦੇ ਨੇ ਜਿਹੜਾ ਹੈ ਹੀ ਪੁੱਠਾ। ਇਹ ਕਿਉਂ ਨਹੀਂ ਕਹਿੰਦੇ ਸੁਣਿਓ, ਜਰਾ ਐਂ ਕਹਿ ਦਿੰਦੇ ਜੇ ਦਿਮਾਗ ਕੰਮ ਕਰਦਾ ਹੁੰਦਾ ਇਹਨਾਂ, ਫਿਰ ਪਤਾ ਕੀ ਕਹਿੰਦੇ, ਗੁਰੂ ਜੀ ਨੇ ਕਿਰਪਾ ਕੀਤੀ ਰਾਜੇ ਦੇ ਨੂੰ ਇੱਦਾਂ ਬਿਠਾਇਆ, ਰਾਜੇ ਦੇ ਦਿਮਾਗ ਵਿੱਚ ਜਿਹੜਾ ਸੀ ਨਾ ਲੜਕੀ ਤੇ ਲੜਕੇ ਦਾ ਫਰਕ ਉਹ ਦੂਰ ਕਰਤਾ, ਰਾਜੇ ਨੂੰ ਆਪਣੀ ਧੀ ਹੀ ਪੁੱਤ ਵਰਗੀ ਲੱਗਣ ਲੱਗ ਗਈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਲੱਗਦਾ ਨਾ ਜੀ, ਜੇ ਕਿਸੇ ਬੰਦੇ ਨੂੰ ਗਿਆਨ ਕਰਾ ਦੋ ਦਿਮਾਗ ਚ ਆ ਗਈ, ਕਈ ਬੰਦਿਆਂ ਨੂੰ ਆਪਣੀਆਂ ਧੀਆਂ ਪੁੱਤਾਂ ਵਰਗੀਆਂ ਲੱਗਦੀਆਂ ਨੇ, ਉਹਦੇ ਅੰਦਰ ਜਿਹੜਾ ਫਰਕ ਸੀ। ਗੁਰੂ ਨਾਨਕ ਸਾਡਾ ਬੜਾ ਕਮਾਲ ਦਾ ਬਾਬਾ ਸੀ, ਸਾਡੇ ਗੁਰੂ ਜੀ ਨੂੰ ਔਰਤ ਨੂੰ ਬੰਦਾ ਬਣਾਉਣ ਦੀ ਲੋੜ ਨਹੀਂ, ਲੋਕਾਂ ਦੇ ਦਿਮਾਗ ਸੈੱਟ ਕਰਤੇ ਵੀ ਔਰਤ ਵੀ ਬੰਦੇ ਤੋਂ ਘੱਟ ਨਹੀਂ, ਆਹ ਸਾਡਾ ਸਿਧਾਂਤ ਹੈ ਸਿੱਖਾਂ ਦਾ। ਕਿਉਂ ਸਾਡਾ ਇਤਿਹਾਸ ਵਿਗਾੜ ਰਹੇ ਹੋ ਪਿਆਰਿਓ, ਕਿਉਂ ਗੱਪ ਕਹਾਣੀਆਂ ਨਾਲ ਜੋੜ ਜੋੜ ਕੇ ਗੁਰੂ ਨੂੰ ਕਰਾਮਾਤੀ, ਇਹ ਕਿਤੇ ਕਰਾਮਾਤ ਤੋਂ ਘੱਟ ਹੈ? ਸਾਡੇ ਗੁਰੂ ਜੀ ਕਿਸੇ ਲੋਕਾਂ ਦੇ ਦਿਮਾਗ ਇੱਡੇ ਵਧੀਆ ਬਣਾ ਦੇਣ ਵੀ ਔਰਤ ਤੇ ਬੰਦੇ ਦਾ ਫਰਕ ਹੀ ਨਾ ਰਵੇ, ਕੋਈ ਬੰਦਾ ਧੀ ਤੋਂ ਨਫ਼ਰਤ ਕਰਦਾ ਹੋਵੇ ਉਹਨੂੰ ਬਿਠਾ ਕੇ ਸਮਝਾਉਣ, ਬਾਣੀ ਸਮਝਾਵੇ, ਮਹਾਰਾਜ ਇੱਦਾਂ ਸਮਝਾਉਣ ਵੀ ਕਾਕਾ ਧੀ ਤੇ ਪੁੱਤ 'ਚ ਕੋਈ ਫਰਕ ਨਹੀਂ, ਉਹ ਕਹੇ ਮਹਾਰਾਜ ਮੇਰੀਆਂ ਤੇ ਅੱਖਾਂ ਖੋਲਤੀਆਂ ਤੁਸੀਂ, ਮੇਰੇ ਲਈ ਧੀ ਹੁਣ ਮੈਨੂੰ ਪੁੱਤ ਵਰਗੀ ਲੱਗਦੀ, ਇਹ ਕਿਤੇ ਕਰਾਮਾਤ ਤੋਂ ਘੱਟ ਹੈ? ਬੰਦੇ ਦਾ ਦਿਮਾਗ ਹੀ ਬਦਲਤਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਹ ਹੈ ਸਾਡਾ ਸਿਧਾਂਤ, ਸਾਡਾ ਸਿਧਾਂਤ ਸੋਚ ਬਦਲਦਾ ਹੈ। ਸਾਡੇ ਗੁਰੂ ਜੀ ਸੋਚ ਬਦਲਦੇ ਨੇ, ਸਾਡੇ ਗੁਰੂ ਜੀ ਸਰੀਰ ਬਦਲਦੇ ਨਹੀਂ ਵੀ ਬੀਬੀ ਤੋਂ ਬੰਦਾ ਬਣਾ ਦਿੱਤਾ, ਉਹ ਤੇ ਸੋਚ ਹੀ ਬਦਲ ਦਿੰਦੇ ਆ ਕਿ ਸੋਚ ਹੀ ਤੇਰੀ ਇੰਨੀ ਵਧੀਆ ਬਣ ਜੇ। ਸੋ ਮੇਰੇ ਕਹਿਣ ਦਾ ਭਾਵ ਕੀ ਹੈ, ਇਹੋ ਜਿਹੀਆਂ ਗੱਲਾਂ ਨੂੰ ਇਹ ਮੰਨੀ ਜਾਣ, ਇਹ ਸੋਚਦੇ ਹੋਣਗੇ ਸੋਚੀ ਜਾਣ, ਪਰ ਅਸੀਂ ਤੇ ਆਪਣੇ ਤਰੀਕੇ ਨਾਲ ਗੁਰਬਾਣੀ ਨੂੰ ਸਮਝਾਂਗੇ। ਇਹ ਸਮਝਣ ਲਈ ਅਸੀਂ ਆਜ਼ਾਦ ਹਾਂ, ਸਾਨੂੰ ਕਿਸੇ ਦਾ ਡਰ ਨਹੀਂ ਮਾਰਿਆ। ਚੜ੍ਹਦੀ ਕਲਾ ਦੇ ਵਿੱਚ ਗੁਰਬਾਣੀ ਦਾ ਪ੍ਰਚਾਰ ਕਰੀਏ, ਸੁਣੀਏ ਤੇ ਸਮਝੀਏ। ਰਹਿੰਦੇ ਸਾਲ ਜਿਹੜੇ ਆ ਪਤਾ ਨਹੀਂ ਭਾਈ, ਸਾਲ ਤੇ ਜ਼ਿੰਦਗੀ ਦੇ ਪਹਿਲਾਂ ਵੀ ਬਹੁਤ ਬਤੀਤ ਕੀਤੇ ਹੈ। ਵੇਖੋ ਜਨਮ ਦਿਨ ਤੇ ਭਾਵੇਂ ਹਰ ਬਥੇਰੇ ਆਏ ਹੈ, ਪਰ ਜਿਹੜੇ ਆ ਪਿਛਲੇ 2-3 ਸਾਲ ਮੇਰੇ ਲੰਘੇ ਆ ਨਾ ਜ਼ਿੰਦਗੀ ਦੇ, ਸੱਚੀ ਬਹੁਤ ਆਨੰਦ ਆਇਆ ਜਿਉਣ ਦਾ, ਹੁਣ ਬਹੁਤ ਆਨੰਦ ਆਉਂਦਾ। ਕਿਉਂ? ਕਿਉਂਕਿ ਹੁਣ ਗੱਲ ਸਪਸ਼ਟ ਸਮਝ ਆਉਂਦੀ, ਪਹਿਲਾਂ ਗੱਲ ਕਲੀਅਰ ਨਹੀਂ ਸੀ ਹੁੰਦੀ। ਜਿੰਨਾ ਚਿਰ ਤੁਸੀਂ ਕਲੀਅਰ ਨਹੀਂ ਨਾ ਹੁੰਦੇ, ਉਹਨਾਂ ਚਿਰ ਕਨਫਿਊਜ਼ਿੰਗ ਬਣੀ ਰਹਿੰਦੀ ਹੈ, ਤੇ ਜਿੰਨਾ ਚਿਰ ਕਨਫਿਊਜ਼ ਰਹਿੰਦਾ ਬੰਦਾ ਉਹਨਾਂ ਚਿਰ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ। ਹੁਣ ਜਿਹੜੀ ਗੱਲ ਕਲੀਅਰ ਹੈ, ਸਪਸ਼ਟਤਾ ਹੈ, ਗੁਰਬਾਣੀ ਦਾ ਨਜ਼ਰੀਆ ਸਾਡੇ ਸਮਝ ਵਿੱਚ ਆਉਂਦਾ ਹੈ, ਉਦੋਂ ਬਾਅਦ ਤੇ ਬਸ ਅੰਦਰ ਮਨ ਆਨੰਦ 'ਚ ਰਹਿੰਦਾ, ਹਮੇਸ਼ਾ ਆਨੰਦ ਬਣਿਆ ਰਹਿੰਦਾ, ਕੋਈ ਘਬਰਾਹਟ ਨਹੀਂ ਹੁੰਦੀ। ਭਾਵੇਂ ਕੋਈ ਜੋ ਮਰਜ਼ੀ ਕਹੀ ਜਾਵੇ, ਜੋ ਕੋਈ ਮਰਜ਼ੀ ਕਹੀ ਜਾਵੇ, ਬੋਲਣ ਵਾਲੇ ਬੋਲਦੇ ਰਹਿਣ। ਪਰਸੋਂ ਨਾ ਜੀ ਇਹਨਾਂ ਨੇ ਇੱਕ ਪੋਸਟ ਪਾਈ ਨੈੱਟ ਦੇ ਉੱਤੇ, ਮੈਨੂੰ ਕਿ ਮੇਰੇ ਸਿੰਘ ਨੇ ਵਿਖਾਈ, ਕਹਿੰਦਾ ਵੇਖਿਓ ਪੜ੍ਹਿਓ ਬੜਾ। ਪਤਾ ਕੀ ਲਿਖਿਆ ਸੀ? ਕਹਿੰਦੇ ਪਰਸੋਂ ਢੱਡਰੀਆਂ ਵਾਲੇ ਦਾ ਜਨਮ ਦਿਨ ਹੈ। ਕਹਿੰਦੇ ਫੇਰ? ਕਹਿੰਦੇ ਸਿੰਘੋ ਨਵੀਆਂ ਤੋਂ ਨਵੀਆਂ ਗਾਲਾਂ ਭੇਜੋ, ਕਹਿੰਦੇ ਇਹਨੂੰ ਵੱਧ ਤੋਂ ਵੱਧ ਤਾਜ਼ੀਆਂ ਤਾਜ਼ੀਆਂ ਗਾਲਾਂ ਕੱਢਣੀਆਂ ਨੇ। ਕਹਿੰਦੇ ਕਹਿੰਦੇ ਇਹੋ ਜਿਹੀਆਂ ਗਾਲਾਂ ਭੇਜੋ, ਲਿਖ ਲਿਖ ਕੇ ਇਹੋ ਜਿਹੀਆਂ ਗਾਲਾਂ ਭੇਜੋ ਵੀ ਅਸੀਂ ਫਿਰ 7 ਤਰੀਕ ਨੂੰ ਇਹਨਾਂ ਨੂੰ ਗਾਲਾਂ ਦਿਆਂ। ਕਹਿੰਦੇ ਏਦਾਂ ਦੀਆਂ ਗਾਲਾਂ ਭੇਜੋ ਜਿਹੜੀਆਂ ਸੁਣੀਆਂ ਹੀ ਨਾ। ਵੇਖੋ ਤੇ ਸਹੀ, ਜੋ ਪਾਵੈ ਭਾਂਡੇ ਵਿੱਚ ਵਸਤ
ਸਾਲ
ਸਾਲ ਨਿਕਲੇ, ਕਿਆ ਕੋਈ ਕਰੇ
ਵਿਚਾਰਾ,
ਵਿਚਾਰਾ ਕਰੇ ਕੋਈ ਕੀ, ਜੋ ਗੰਦ ਅੰਦਰ ਹੁੰਦਾ ਉਹੀ ਬਾਹਰ ਆਉਣਾ ਹੈ। ਜਿਨ੍ਹਾਂ ਦੇ ਅੰਦਰ ਸਾਡਾ ਕੋਈ ਬੰਦਾ ਏਦਾਂ ਦਾ ਹੋ ਸਕਦਾ ਕਿਸੇ ਦੀਆਂ ਗੰਦੀਆਂ ਫੋਟੋਆਂ ਬਣਾ ਦੇ, ਸਰੀਰ ਕਿਸੇ ਦਾ ਲਾ ਦੇ, ਮੂੰਹ ਕਿਸੇ ਦਾ ਲਾ ਦੇ, ਸਾਡਾ ਕੋਈ ਬੰਦਾ ਏਦਾਂ ਕਰ ਸਕਦਾ? ਵੈਸੇ ਹੀ ਬੰਦਾ ਸ਼ਰਮ ਮੰਨਦਾ ਵੀ ਯਾਰ ਇਹ ਤੇ ਕੰਮ ਹੀ ਬੜਾ ਭੈੜਾ, ਇਹ ਤੇ ਇੱਥੇ ਗੰਦੀਆਂ ਗੰਦੇ ਤੋਂ ਗੰਦਾ ਬਣਾ ਬਣਾ ਕੇ, ਤੇ ਅਸਲ 'ਚ ਦਹਿਲ ਪਾਉਣਾ ਚਾਹੁੰਦੇ ਵੀ ਡਰ ਜਾਣ ਇਹਨਾਂ ਦੇ ਬੰਦੇ, ਘਬਰਾ ਜਾਣ ਜਿਹੜੇ ਇਹਨਾਂ ਦੀ ਸਪੋਰਟ ਕਰਦੇ ਆ ਉਹ ਬੰਦੇ ਡਰਨਗੇ, ਉਹ ਫਿਰ ਹੌਲੀ ਹੌਲੀ ਕਹਿਣਗੇ ਛੱਡ ਪਰੇ ਪਰੇ ਸਿੱਟੋ ਫੋਨ, ਇਹ ਤੇ ਗਾਲਾਂ ਹੀ ਬੜੀਆਂ ਕੱਢਦੇ ਆ। ਪਰ ਪਿਆਰਿਓ ਇਹਦੇ ਨਾਲ ਕੁਛ ਨਹੀਂ ਹੁੰਦਾ, ਇਹਦੇ ਨਾਲ ਤਾਂ ਸਗੋਂ ਆਪਾਂ ਨਾ ਖਲਾਰਾ ਪਾਉਂਦੇ ਹਾਂ, ਦੁਨੀਆਂ ਨੂੰ ਦੱਸਦੇ ਹਾਂ ਵੀ ਆਹ ਸਾਡੇ ਅੰਦਰ ਸਾਡੇ ਕੋਲ ਤੇ ਆਹੀ ਗੰਦ ਮੰਦ ਹੈ। ਇਹਦੇ ਨਾਲ ਕੋਈ ਫਰਕ ਨਹੀਂ ਪੈਣਾ, ਸੱਚ ਦੇ ਰਾਹ ਤੇ ਤੁਰੋ, ਗੁਰਬਾਣੀ ਨੂੰ ਸਮਝੋ। ਬਥੇਰੇ ਸਾਲ ਇਦਾਂ ਹੀ ਲੰਘ ਗਏ ਸੱਚੇ ਪਾਤਸ਼ਾਹ ਮਿਹਰ ਕਰੋ, ਪਤਾ ਨਹੀਂ ਕਈ ਜਨਮ, ਪਤਾ ਨਹੀਂ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਖੋਰੇ ਕਿੱਥੇ ਕਿੱਥੇ ਭਟਕ ਕੇ ਆਏ ਆ। ਮਨ ਭਟਕਦਾ ਪਤਾ ਨੀ ਕੀ, ਇੱਕ ਦਿਨ ਵਿੱਚ ਕੀ ਬਣਦੇ ਆ, ਪਰ ਮੇਰਿਆ ਮਾਲਕਾ ਬਹੁਤ ਜਨਮ ਵਿਛਰੇ ਥੇ ਬਾਦੋ, ਇਹ ਜਨਮ
ਤੁਮਾਰੇ ਲਿਖੇ,
ਤੁਮਾਰੇ ਲਿਖੇ, ਆ ਹੁਣ ਜਨਮ ਤੁਹਾਡੇ ਲਿਖੇ ਲੱਗੇ ਲਿਖੇ। ਸਾਡੇ ਤੇ ਕਿਰਪਾ ਕਰੋ, ਮਿਹਰ ਕਰੋ, ਹਮੇਸ਼ਾ ਅਰਦਾਸ ਕਰਿਆ ਕਰੀਏ ਸਤਿਗੁਰੂ। ਜਨਮ ਜੀ ਤੁਮਾਰੇ ਲਿਖੇ, ਲਿਖੇ ਵਿੱਚ ਲਾ ਲਈ ਮਾਲਕਾ, ਇਹੋ ਜਨਮ ਤੁਮਾਰੇ ਲਿਖੇ, ਲਿਖੇ ਵਿੱਚ ਲਾ ਲਈ
ਮਾਲਕਾ,
ਲਿਖੇ ਵਿੱਚ ਲਾ ਲਈ ਮਾਲਕਾ,
ਜਨਮ ਤੁਮਾਰੇ
ਲਿਖੇ ਵਿੱਚ ਲਾ ਲਈ ਮਾਲਕਾ,
ਪੜੋ 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 ਸਿੰਘੋ ਗੱਜ ਕੇ,
ਦੇਖੇ ਵਿੱਚ
ਲਾਲੀ ਮਾਲਕਾ,
ਦੇਖੇ ਲਾਲੀ ਦੇਖੇ ਲਾਲੀ ਦੇਖੇ ਲਾਲੀ,
ਦੇਖੇ ਲਾਲੀ ਦੇਖੇ ਲਾਲੀ, ਦੇਖੇ ਲਾਲੀ ਦੇਖੇ
ਲਾਲੀ, ਦੇਖੇ ਲਾਲੀ ਦੇਖੇ ਲਾਲੀ, ਦੇਖੇ ਜਨਮ ਤੁਮਾਰੇ ਲਿਖੇ, ਜਨਮ ਤੁਮਾਰੇ ਲਿਖੇ, ਜਨਮ ਤੁਮਾਰੇ ਲਿਖੇ, ਜਨਮ ਤੁਮਾਰੇ ਲਿਖੇ,
ਜਨਮ ਤੁਮਾਰੇ ਲਿਖੇ, ਜਨਮ ਤੁਮਾਰੇ ਲਿਖੇ, ਜਨਮ ਤੁਮਾਰੇ ਲਿਖੇ,
ਪੜੋ ਜੀ
ਵਾਹ ਵਾਹ।
ਓ ਜਨਮ ਤੁਮਾਰੇ ਲਿਖੇ, ਜਨਮ ਤੁਮਾਰੇ, ਜਨਮ ਤੁਮਾਰੇ ਲਿਖੇ, ਜਨਮ ਤੁਮਾਰੇ ਲਿਖੇ,
ਜਨਮ ਤੁਮਾਰੇ ਲਿਖੇ, ਜਨਮ ਤੁਮਾਰੇ ਲਿਖੇ, ਜਨਮ ਤੁਮਾਰੇ ਲਿਖੇ, ਜਨਮ ਤੁਮਾਰੇ ਲਿਖੇ,
ਲਿਖੇ ਬਿਤਲਾਇਓ ਜੀ, ਜਨਮ ਤੁਮਾਰੇ ਲਿਖੇ, ਬਿਤਲਾਇਓ ਜੀ, ਜਨਮ ਤੁਮਾਰੇ ਲਿਖੇ,
ਬਿਤਲਾਇਓ ਜੀ, ਜਨਮ ਤੁਮਾਰੇ ਲਿਖੇ, ਲਿਖੇ ਬਿਤਲਾਇਓ ਜੀ, ਜਨਮ ਤੁਮਾਰੇ ਲਿਖੇ,
ਸੱਚੇ ਪਾਤਸ਼ਾਹ ਇਸੇ ਤਰ੍ਹਾਂ ਮੇਹਰ ਰੱਖਣ, ਬਾਣੀ ਨਾਲ ਜੁੜੀਏ, ਗੁਰਬਾਣੀ ਨਾਲ ਜੁੜ ਕੇ ਹੀ ਸਾਡਾ ਭਲਾ ਹੋਣਾ। ਸਤਿਗੁਰੂ ਕਿਰਪਾ ਨਾ ਕਰਦੇ, ਜਿਵੇਂ ਅੱਗੇ ਵੀ ਆਪਾਂ ਪੜ੍ਹਦੇ ਹੁੰਦੇ ਹਾਂ ਨਾ,
ਜੇ ਨਾ ਫੜਦਾ ਸਾਡੀ ਅਸਾਂ ਜਾਣਾ ਸੀ, ਨਾ ਫੜਦਾ ਸਾਡੀ ਅਸਾਂ ਰੁਲ ਜਾਣਾ ਸੀ, ਜੇ ਤੂੰ ਨਾ ਸਾਡੀ ਅਸਾਂ ਰੁਲ ਕਿਤੇ ਮਿਲਦੀ ਕੋ
ਅਸਾਂ ਜਾਣਾ ਸੀ ਸਾਨੂੰ ਕਿਤੇ ਸਾਰੋਲ ਜਾਣਾ ਸੀ ਸਾਨੂੰ ਕਿਤੇ
ਅਸਾਰੋਲ ਜਾਣਾ ਸੀ
ਜੇ ਤੂੰ ਨਾ ਫੜਦਾ ਜੇ ਤੂੰ ਨਾ ਫੜਦਾ ਸਾਡੀ ਅਸਾਰੋਲ ਜਾਣਾ ਸੀ
ਨਾ ਸਾਡੀ ਅਸਾਰੋਲ ਜਾਣਾ ਸੀ
ਜੇ ਤੂੰ ਨਾ ਫੜਦਾ ਸਾਡੀ ਅਸਾਰੋਲ ਜਾਣਾ ਸੀ ਜੇ ਤੂੰ ਨਾ
ਬਸ ਲੜ ਲੜ ਬਾਂਹ ਫੜਾਉਣ ਦਾ ਮਤਲਬ ਹੁੰਦਾ ਲੜ ਲੱਗ ਜਾਣਾ ਬਾਂਹ ਮਤਲਬ ਸਰੀਰ ਕਰਕੇ ਬਾਂਹ ਫੜਾਉਣੀ ਨਹੀਂ ਹੁੰਦਾ ਲੜ ਲੱਗਣਾ ਮਨ ਕਰਕੇ ਮਾਲਕ ਦੇ ਗੁਰੂ ਜੀ ਦੇ ਲੜ ਲੱਗਦੇ ਤੇ ਜੇ ਸਤਿਗੁਰੂ ਪਿੱਛੇ ਪਿੱਛੇ ਨਾ ਤੋਰਦੇ ਪੱਲੇ ਨਾ ਲਾਉਂਦੇ ਆਪਣੇ ਤੇ ਰੁਲ ਜਾਂਦੇ ਅਸੀਂ ਵੀ ਪਤਾ ਨਹੀਂ ਕੁਛ ਸਮਝ ਨਹੀਂ ਸੀ ਪੈਂਦੀ ਜ਼ਿੰਦਗੀ ਜਿਹੜੀ ਏਦਾਂ ਹੀ ਲੰਘੀ ਜਾਂਦੀ ਹਨੇਰੇ 'ਚ ਠੋਕਰਾਂ ਖਾਈ ਜਾਂਦੀਆਂ ਸੀ ਗੁਰਬਾਣੀ ਦੇ ਚਾਨਣ ਨਾਲ ਹੀ ਕੀ ਗਲਤ ਹੈ ਕੀ ਠੀਕ ਹੈ ਪਤਾ ਲੱਗਦਾ ਗੁਰਬਾਣੀ ਪੜ੍ਹ ਕੇ ਹੀ ਪਤਾ ਲੱਗਦਾ ਭਾਈ ਹਰੇਕ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ ਘਰ ਘਰ ਗੁਰਬਾਣੀ ਦੀਆਂ ਗੂੰਜਾਂ ਪਾਓ ਗੁਰਬਾਣੀ ਨਾਲ ਜੁੜੋ ਤੇ ਕੱਲ ਸਹਿਜ ਪਾਠ ਆਰੰਭ ਹੋਣਗੇ ਜਿਹੜੇ ਵੀਰਾਂ ਭੈਣਾਂ ਨੇ ਸਹਿਜ ਪਾਠ ਕਰਨੇ ਆ ਭਾਈ ਅੱਜ ਨਾ ਲਿਖਾ ਜਿਓ ਜੇ ਨਹੀਂ ਵੀ ਨਾ ਲਿਖਾਏ ਕੋਈ ਨੀ ਕੱਲ ਸਵੇਰੇ ਆਪਣੇ ਆਈ ਡੀ ਕਾਰਡ ਜਿਹੜੇ ਲੈ ਆਇਓ ਘਰਾਂ 'ਚ ਵੀ ਜਿਹੜੇ ਸੁਣ ਰਹੇ ਆ ਸਾਹਿਬ ਟੀਵੀ ਉੱਤੇ ਉਹ ਭਾਈ ਆਪਣੇ ਜਿਹੜੇ ਕਾਰਡ ਵਗੈਰਾ ਲੈ ਆਇਓ ਤੁਹਾਡਾ ਐਡਰੈਸ ਪੂਰਾ ਹੋਵੇ ਤੇ ਪੋਥੀਆਂ ਪ੍ਰਾਪਤ ਕਰੋ ਸਵੇਰੇ 10 ਵਜੇ ਸਹਿਜ ਪਾਠ ਆਰੰਭ ਕਰਾਏ ਜਾਣਗੇ ਜਿਹੜੇ ਵੀਰਾਂ ਨੇ ਜਿਹੜੀਆਂ ਭੈਣਾਂ ਨੇ ਬਾਣੀ ਦੇ ਪਾਠ ਆਰੰਭ ਕਰਨੇ ਆ ਨਾਲੇ ਪੋਥੀਆਂ ਲੈ ਜਾਇਓ ਨਾਲੇ ਸਵੇਰ ਤੋਂ ਸਹਿਜ ਪਾਠ ਸ਼ੁਰੂ ਕਰੋ ਆਪ ਗੁਰਬਾਣੀ ਪੜ੍ਹਨ ਲੱਗੋ ਚਾਨਣ ਹੋਵੇ ਵਹਿਮ ਭਰਮ ਸਾਰੇ ਖਤਮ ਹੋ ਜਾਣ ਬਸ ਸਤਿਗੁਰੂ ਮਿਹਰ ਕਰਨ ਸਾਨੂੰ ਅਕਲ ਆਵੇ ਕੱਲਾ ਕੱਲਾ ਵੇਖੋ ਇਹ ਅਸੀਂ ਨਾ ਜੀ ਆਮ ਹੀ ਕਹਿ ਦਿੰਦੇ ਹਾਂ ਸ਼੍ਰੋਮਣੀ ਕਮੇਟੀ ਕੁਛ ਨਹੀਂ ਕਰਦੀ ਬਾਬਿਆਂ ਨੇ ਕੁਛ ਨਹੀਂ ਕੀਤਾ ਅਸੀਂ ਅਸੀਂ ਕਰੀਏ ਅਸੀਂ ਕਿਉਂ ਨਹੀਂ ਕਰ ਸਕਦੇ ਉਹਨਾਂ ਵਿੱਚ ਕੀ ਖਾਸ ਹੈ ਸਾਡੇ ਵਿੱਚ ਕਿਹੜੀ ਘਾਟ ਹੈ ਅਸੀਂ ਕਿਉਂ ਨਹੀਂ ਕਰ ਸਕਦੇ ਅੱਜ ਕੱਲ੍ਹ ਤੇ ਸਿੰਘੋ ਤੁਹਾਡੇ ਕੋਲ ਸੋਸ਼ਲ ਮੀਡੀਆ ਜਿਹੜੀ ਗੱਲ ਸਮਝ ਆਵੇ ਲਿਖਿਆ ਕਰੋ ਪੋਸਟਾਂ ਬਣਾਇਆ ਕਰੋ ਬਣਾ ਬਣਾ ਕੇ ਪਾਇਆ ਕਰੋ ਕਿਸੇ ਦਾ 1000 ਫਰੈਂਡ ਹੈ ਕਿਸੇ ਦਾ 2000 ਹੈ ਕਿਸੇ ਦਾ 200 ਹੈ ਆਪਣੀ ਗੱਲ ਕਿਹਾ ਕਰੋ ਕਹਿਣਾ ਕਹਿਣਾ ਚਾਹੀਦਾ ਜਿਹੜੀਆਂ ਗੱਲਾਂ ਸਮਝ ਆਉਂਦੀਆਂ ਅੱਗੇ ਸਮਝਾਇਆ ਕਰੋ ਸੰਗ ਕਾਹਦੀ ਹੈ ਡਰ ਕਾਹਦਾ ਖੁੱਲ ਕੇ ਗੱਲ ਕਰਨੀ ਸਿੱਖੋ ਐ ਤਕੜੇ ਹੋ ਕੇ ਜਿਹੜੀ ਗੱਲ ਸਮਝ ਆਵੇ ਅੱਗੇ ਪਰ ਕਹਿਣਾ ਤਰੀਕੇ ਨਾਲ ਹੈ ਤਰੀਕੇ ਨਾਲ ਕਹਿਣਾ ਹੈ ਆਪਣੇ ਭੈਣ ਭਰਾਵਾਂ ਨੂੰ ਬਹੁਤ ਪਿਆਰ ਨਾਲ ਵੀ ਆਓ ਗੁਰਮਤ ਵਾਲੇ ਪਾਸੇ ਜੁੜੋ ਬਾਕੀ ਜਿਹੜੇ ਪੁੱਠੇ ਪਾਸੇ ਤੁਰ ਪਏ ਹੈ ਉਹਨਾਂ ਨੇ ਬਦਲਣਾ ਨਹੀਂ ਉਹਨਾਂ ਨੇ ਮੰਨਣਾ ਉਹ ਆਪਣੀ ਜ਼ਮੀਰ ਮਾਰ ਕੇ ਹੀ ਇਸ ਪਾਸੇ ਤੁਰੇ ਹੈ ਉਹਨਾਂ ਦੀ ਇਹ ਨਹੀਂ ਵੀ ਆਪਾਂ ਉਹਨਾਂ ਨੂੰ ਜਗਾ ਸਕਦੇ ਹਾਂ ਉਹਨਾਂ ਦੀ ਜ਼ਮੀਰ ਜਾਗ ਪਏਗੀ ਅਸਲ 'ਚ ਮਾਰ ਕੇ ਹੀ ਇਸ ਪਾਸੇ ਤੁਰੇ ਉਹਨਾਂ ਨੇ ਨਹੀਂ ਤੁਰਨਾ ਉਹਨਾਂ ਨੇ ਨਹੀਂ ਇਸ ਪਾਸੇ ਲੱਗਣਾ ਬਸ ਜਿਹੜੇ ਲੱਗ ਸਕਦੇ ਹੋ ਤਕੜੇ ਹੋ ਕੇ ਲੱਗੋ ਭੈਣ ਭਰਾ ਵੀਰ ਕਈ ਬਹੁਤ ਪ੍ਰਚਾਰ ਕਰ ਰਹੇ ਹੈ ਬਹੁਤ ਮਿਹਨਤ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕੀਤੀ ਹੈ ਲੱਗੇ ਰਹੋ ਪਿਆਰਿਆਂ ਕਰਦੇ ਰਹੋ ਸਤਿਗੁਰੂ ਇਸੇ ਤਰ੍ਹਾਂ ਮਿਹਰ ਰੱਖਣ ਗੱਜ ਕੇ ਹੁਣ ਆਪਾਂ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੋ ਹੁਕਮਨਾਮੇ ਸੁਣੀਏ ਤੇ ਫਿਰ ਆਪਾਂ ਚਾਲਾ ਪਾਵਾਂਗੇ ਮੈਂ ਫਿਰ ਕਲੀਅਰ ਕਰ ਦੇਣਾ ਚਾਹੁੰਦਾ ਕਿ ਬਹੁਤ ਵਾਰ ਮੈਨੂੰ ਪਤਾ ਹੈ ਕਿ ਸੰਗਤ ਨੇ ਆਉਣਾ ਹੀ ਸੀ ਅੱਜ ਵਾਲੇ ਦਿਨ, ਇਸੇ ਦੇ ਸੰਬੰਧ ਵਿੱਚ ਆਪਾਂ ਅੱਜ ਗੁਰਮਤ ਸਮਾਗਮ ਰੱਖ ਲਿਆ ਵੀ ਆਉਣਾ ਤੇ ਇਹਨਾਂ ਨੇ ਡੱਬੇ ਲੈ ਕੇ ਹੈ ਹੀ ਹੈ, ਫਿਰ ਮੈਨੂੰ ਆ ਕੇ ਬਾਬਾ ਜੀ ਜਨਮ ਦਿਨ ਜੀ ਵਧਾਈਆਂ ਜੀ ਮੁਬਾਰਕਾਂ ਜੀ, ਕਿਉਂ ਨਾ ਆਪਾਂ ਸਾਰੇ ਰਲ ਕੇ ਗੁਰਬਾਣੀ ਪੜ੍ਹ ਲਈਏ, ਆਉਣਾ ਤੇ ਇਕੱਠੇ ਤੇ ਹੋਣਾ ਹੀ ਸੀ, ਬਹਾਨੇ ਨਾਲ ਸਤਸੰਗ ਕਰੀਏ, ਕੀਰਤਨ ਕਰੀਏ, ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਈਏ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ
ਦਰਸ਼ਨ ਦੇਖੇ।
ਧੰਨਵਾਦ ਹੈ ਜੀ ਸਾਰੇ ਸਾਰੀ ਸੰਗਤ ਦਾ, ਦੂਰੋਂ ਨੇੜਿਓਂ ਜਿੰਨੇ ਵੀ ਚੱਲ ਕੇ ਆਏ ਆ ਸਭ ਦਾ ਧੰਨਵਾਦ, ਸਭ ਦਾ ਧੰਨਵਾਦ। ਦੇਸ਼ਾਂ ਵਿਦੇਸ਼ਾਂ ਵਿੱਚ ਜਿਨ੍ਹਾਂ ਨੇ ਸਾਡੇ ਲਈ ਅਰਦਾਸਾਂ ਕੀਤੀਆਂ ਕਰਵਾਈਆਂ, ਉਹਨਾਂ ਸਾਰਿਆਂ ਦਾ ਧੰਨਵਾਦ ਭਾਈ, ਸਾਰੇ ਵੀਰਾਂ ਦਾ ਜਿਨ੍ਹਾਂ ਨੇ ਬਹੁਤ ਪਿਆਰ ਦਿਖਾਇਆ, ਜਿਹੜੇ ਜਿਹੜੇ ਵੀ ਸੁਣ ਰਹੇ ਆ ਘਰਾਂ 'ਚ ਬਹਿ ਕੇ ਵੀ, ਉਹਨਾਂ ਸਾਰਿਆਂ ਪਰਿਵਾਰਾਂ ਦਾ ਜਿਹੜੇ ਸਦਾ ਹੀ ਮੇਰੇ ਨਾਲ ਖੜੇ ਆ, ਮੇਰੀ ਸੋਚ ਦੇ ਨਾਲ ਖੜੇ ਆ, ਗੁਰਬਾਣੀ ਨਾਲ ਸਮਝ ਕੇ ਉਵੇਂ ਜਿਵੇਂ ਮੋਲਡ ਵੀ ਹੋਏ ਆ, ਉਹ ਬਦਲੇ ਵੀ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਪਿਆ, ਪਹਿਲਾਂ ਵੀ ਨਾਲ ਹੀ ਖੜੇ ਸੀ, ਅੱਜ ਵੀ ਨਾਲ ਹੀ ਖੜੇ ਆ, ਉਹਨਾਂ ਸਾਰਿਆਂ ਪਰਿਵਾਰਾਂ ਦਾ ਸੰਗਤ ਦਾ ਸਭ ਦਾ ਬਹੁਤ ਧੰਨਵਾਦ ਹੈ ਭਾਈ। ਸੋ ਆਏ ਪ੍ਰਚਾਰਕ ਵੀਰ ਨੇ ਜਿਹੜੇ ਆਪਣੇ, ਭਾਈ ਸੁਰਿੰਦਰ ਸਿੰਘ, ਭਾਈ ਸਰੋਮਨਦੀਪ ਸਿੰਘ, ਭਾਈ ਜਸਵਿੰਦਰ ਸਿੰਘ, ਬੇਅੰਤ ਸਿੰਘ, ਭਾਈ ਬੇਅੰਤ ਸਿੰਘ ਜੀ, ਸਾਰੇ ਜਿਹੜੇ ਆਪਣੇ ਸਿੰਘ ਪ੍ਰਚਾਰਕ ਵੀਰ, ਸਭ ਦਾ ਧੰਨਵਾਦ। ਤਕੜੇ ਹੋ ਕੇ ਆਪਾਂ ਲੱਗੇ ਰਹੀਏ, ਗੁਰਬਾਣੀ ਦਾ ਪ੍ਰਚਾਰ ਕਰੀਏ। ਬਹੁਤ ਸਾਰੇ ਕਾਰਜ ਇਹਨਾਂ ਨੇ ਕਰਨੇ ਆ ਭਾਈ, ਚੇਤਾ ਰੱਖਿਓ, ਇਹਨਾਂ ਨੇ ਸਾਰੇ ਤਰ੍ਹਾਂ ਦੇ ਧੱਕੇ ਕਰ ਕਰਕੇ ਵੇਖਣੇ, ਫਿਜੀਕਲੀ ਵੀ ਸੱਟਾਂ ਮਾਰਨੀ ਹੈ, ਫਾਈਨੈਂਸ਼ਲੀ ਵੀ ਮਾਰਨੀ ਹੈ, ਤੇ ਮੈਂਟਲੀ ਵੀ ਮਾਰਨੀ ਹੈ। ਬੰਦਾ ਮਾਨਸਿਕ ਪੱਖੋਂ ਵੀ ਤੰਗ ਹੋਵੇ, ਆਰਥਿਕ ਪੱਖੋਂ ਵੀ ਤੰਗ ਹੋਵੇ, ਇਹ ਚਾਹੁੰਦੇ ਹੁੰਦੇ ਆ ਜੀ ਵੀ ਹਰ ਤਰੀਕੇ ਨਾਲ ਨਾ ਜੀ ਨੁਕਸਾਨ ਕੀਤਾ ਜਾਵੇ। ਇਹਨਾਂ ਨੇ ਸਭ ਕੁਛ ਕਰ ਕਰਕੇ ਵੇਖਣਾ, ਆਪਾਂ ਸਟਰੋਂਗ ਰਹੀਏ, ਆਪਾਂ ਕਾਇਮ ਰਵਾਂਗੇ ਸਾਰੇ, ਜਦੋਂ ਫਿਰ ਕੋਈ ਕੁਛ ਨਹੀਂ ਵਿਗਾੜ ਸਕਦਾ। ਇਕੱਠੇ ਹੋ ਕੇ ਕਾਫਲਾ ਬਣਾ ਕੇ, ਟੀਮ ਬਣਾ ਕੇ ਤੁਰੀਏ, ਲੱਗੇ ਰਹੀਏ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਸਾਰਿਆਂ ਵੀਰਾਂ ਭਰਾਵਾਂ ਦਾ ਸਭ ਦਾ ਧੰਨਵਾਦ। ਸੋ ਵੈਸੇ ਕਾਫੀ ਸੰਗਤ ਮਿਲ ਲਏ ਸੀ, ਬਹੁਤੇ ਤੇ ਮਿਲ ਹੀ ਲਏ ਸੀ। ਮੈਂ ਤੁਹਾਨੂੰ ਫਿਰ ਕਹਿੰਦਾ, ਸਾਡੀ ਸਾਂਝ ਆ ਹੋਈ ਹੈ, ਆਹ ਸਾਂਝ ਹੈ ਸਾਡੀ, ਦੇਹ ਦੀ ਸਾਡੀ ਕੋਈ ਸਾਂਝ ਨਹੀਂ, ਸਾਂਝ ਸਾਡੀ ਵਿਚਾਰਾਂ ਦੀ ਹੋਣੀ ਚਾਹੀਦੀ ਹੈ। ਪਰ ਚਲੋ ਫਿਰ ਵੀ ਜੇ ਕਿਸੇ ਨੂੰ ਹੋਇਆ, ਵੈਸੇ ਤੇ ਮਿਲੇ ਹੋਏ ਆ ਸਾਰੇ, ਆਪਾਂ ਮਿਲ ਹੀ ਲਏ ਹਾਂ, ਜੇ ਫਿਰ ਵੀ ਕੋਈ ਜ਼ਿਆਦਾ ਹੀ ਇੱਛੁਕ ਹੋਇਆ, ਉੱਥੇ ਫਿਰ ਮੈਂ ਥੋੜ੍ਹਾ ਜਿਹਾ ਚਿਰ 5-7 ਮਿੰਟ ਖਲੋ ਜਾਵਾਂਗਾ, ਜਿਨ੍ਹਾਂ ਨੇ ਫਤਿਹ ਦੀ ਸਾਂਝ ਕਰਨੀ ਹੋਈ ਕਰ ਲਿਓ। ਵੈਸੇ ਆਪਾਂ ਸਾਰੇ ਮਿਲ ਲਏ ਹਾਂ ਭਾਈ, ਆਪਾਂ ਇਕੱਠੇ ਹਾਂ, ਬਾਕੀ ਕੋਈ ਵੀਰ ਕਈ ਧੱਕਾ ਕਰਦੇ ਆ, ਫੋਟੋ ਖਿਚਾਓ ਜੀ, ਇੱਦਾਂ ਕਰੋ, ਮੈਂ ਇੱਥੇ ਹੀ ਹੁੰਦਾ ਭਾਈ, ਕਦੇ ਨਹੀਂ ਟਲੀਦਾ, ਕਦੇ ਭੱਜੀਦਾ ਨਹੀਂ, ਐਤਵਾਰ ਇੱਥੇ ਹੋਈਦਾ, ਅੱਗੇ ਪਿੱਛੇ ਵੀ ਜਦੋਂ ਮਿਲ ਸਕਦਾ, ਟਾਈਮ ਨਾਲ ਆਓ, 2-3 ਵਜੇ ਆਓ, ਜਦੋਂ ਵੀ ਇੱਥੇ ਹੋਵਾਂ, ਬੈਠ ਕੇ ਮਿਲ ਕੇ ਗੱਲਬਾਤ ਕਰਨੀ ਹੈ, ਟਾਈਮ ਲਾਓ ਵੀ ਗੱਲਬਾਤ ਕਰਨੀ ਹੈ ਅਸੀਂ, ਮੈਂ ਹਰ ਇੱਕ ਨੂੰ ਮਿਲਦਾ ਵਾ, ਕਿਸੇ ਤੋਂ ਟਲਦਾ ਥੋੜ੍ਹਾ ਹੈ, ਉਹ ਚੰਗੇ ਵੀ ਲੱਗਦੇ ਜਿਹੜੇ ਵਧੀਆ ਚੱਜ ਦੀ ਗੱਲ ਕਰਦੇ, ਕਈ ਟਾਈਮ ਲੈ ਲੈਣਗੇ ਮੇਰੇ ਤੋਂ, ਫਿਰ ਕਹਿਣਗੇ ਗੋਡੇ ਬੜੇ ਦੁਖਦੇ ਆ, ਤੇ ਮੈਂ ਸੋਚ ਮੈਂ ਕਹਿੰਦਾ ਮੇਰੇ ਤੇ ਆਪ ਦੁਖਦੇ ਹੁਣ ਬਹਿ ਕੇ, ਹੁੰਦਾ ਹੀ ਹੈ, ਮੈਨੂੰ ਆ ਕੇ ਕਹਿਣਗੇ ਪੜ੍ਹਦਾ ਨੀ ਜੀ ਸਾਡਾ ਨਿਆਣਾ, ਮੈਂ ਕਿਹਾ ਮੈਂ ਪੜ੍ਹਦਾ ਹੁੰਦਾ ਡੀਸੀ ਨਾ ਲੱਗ ਜਾਂਦਾ, ਵੀ ਮੈਂ ਵੀ ਤੇ ਤੁਹਾਡੇ ਹਰ ਗਈ ਹਾਂ, ਵੀ ਮੈਂ ਦੱਸ ਵੀ ਕਿਹੜੀ ਇੱਥੇ ਵੀ ਐਮ ਏ ਕਰੀ ਫਿਰਦਾ, ਵੀ ਟ੍ਰਿਪਲ ਐਮ ਏ ਕੀਤੀ ਜਾਂ ਪੀ ਐਚ ਡੀ ਕਰ ਲਈ, ਮੈਂ ਮੈਨੂੰ ਆ ਕੇ ਕਹਿਣਗੇ ਨਿਆਣਾ ਸਾਡਾ ਪੜ੍ਹਦਾ ਨੀ, ਵੀ ਮੈਂ ਦੱਸ ਕੀ ਦੱਸਾਂ, ਮੈਂ ਕੀ ਦੱਸਾਂ, ਵੀ ਮੈਂ ਤੇ ਆਪ ਪੜ੍ਹਨ ਵਾਲਾ ਹੁੰਦਾ ਤੇ ਪੜ੍ਹ ਹੀ ਲੈਂਦਾ ਫਿਰ ਸ਼ਾਇਦ। ਤਾਂ ਕਰਕੇ ਭਾਈ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਹੈ, ਉਹਨਾਂ ਨੂੰ ਇਹ ਸਮਝਾਇਆ ਕਰੋ ਵੀ ਤੁਹਾਡੀ ਮਿਹਨਤ ਨੇ ਰੰਗ ਲਿਆਉਣਾ, ਬੱਚੇ ਪੜ੍ਹਾਈ ਕਰੋ, ਮਿਹਨਤ ਕਰੋ, ਅੱਗੇ ਤੋਂ ਅੱਗੇ ਤਰੱਕੀ ਕਰੋ, ਅਰਦਾਸ ਕਰਨੀ ਹੈ ਸਤਿਗੁਰੂ ਮਿਹਨਤ ਕਰੀਏ, ਮਿਹਨਤ ਬੱਚਿਓ ਤੁਹਾਨੂੰ ਆਪ ਕਰਨੀ ਪੈਣੀ, ਏਦਾਂ ਸਮਝਾਇਆ ਕਰੋ। ਪੈਨ ਨੂੰ ਹੱਥ ਲਾ ਦਈਏ ਤੇ ਪੈਨ ਆਪੇ ਥੋੜ੍ਹਾ ਚੱਲ ਪੈਣਾ ਹੁੰਦਾ, ਪੈਨਸਲ ਆਪੇ ਥੋੜ੍ਹਾ ਚੱਲ ਪੈਣੀ ਹੁੰਦੀ ਹੈ, ਇਸ ਕਰਕੇ ਇਹ ਖਿਆਲ ਰੱਖੋ, ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ, ਉਹਨਾਂ ਨੂੰ ਅਕਲ ਆਵੇ, ਸਮਝ ਆਵੇ, ਵਹਿਮ ਭਰਮ ਸਾਰੇ ਛੱਡੋ, ਸਤਿਗੁਰ ਦੀ ਬਾਣੀ ਦੇ ਲੜ ਲੱਗੋ, ਬਸ ਇਹ ਬੜਾ ਜ਼ਰੂਰੀ ਹੈ। ਬਹੁਤ ਤਰ੍ਹਾਂ ਦੇ ਇਦਾਂ ਦੇ ਭਰਮ ਸਾਡੇ ਵਿੱਚ ਫੈਲੇ ਹੋਏ ਆ, ਬਸ ਕਾਇਮ ਰਹੋ, ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਹੋਈਆਂ ਪੁੱਲਾਂ ਵਿਖੇ ਮੈਂ ਕੱਲ੍ਹ ਸਹਿਜ ਪਾਠ ਆਰੰਭ ਹੋਣਗੇ, ਪਰਸੋਂ ਐਤਵਾਰ ਦਾ ਪ੍ਰੋਗਰਾਮ ਹੋਏਗਾ, ਦਿਨੇ ਦਿਨ ਦਾ ਦੀਵਾਨ 1 ਤੋਂ 2 ਵਜੇ ਤੱਕ, 12:30 ਤੋਂ 12:30 ਵਜੇ ਤੋਂ 2 ਵਜੇ ਤੱਕ, ਪਰਸੋਂ ਦੁਪਹਿਰੇ ਦੀਵਾਨ ਹੋਏਗਾ, ਪਰਸੋਂ ਰਾਤ ਦਾ ਦੀਵਾਨ ਫਿਰ ਹਰੀਗੜ੍ਹ ਪਿੰਡ, ਇੱਥੇ ਨਾਲ ਹੀ ਹੈ ਦਿੜਵੇ ਦੇ ਨੇੜੇ, ਹਰੀਗੜ੍ਹ ਪਿੰਡ ਹੈ, ਪਰਸੋਂ ਰਾਤ ਦਾ ਉੱਥੇ ਦੀਵਾਨ ਹੈ, ਜਿੱਥੇ ਵੀ ਕਿਤੇ ਨੇੜੇ ਤੇੜੇ ਪਤਾ ਲੱਗਦਾ ਹੈ ਪਹੁੰਚ ਕੇ ਹਾਜ਼ਰੀ ਭਰੋ। ਸਰਬ ਸੰਗਤਾਂ ਦਾ ਸੋ ਸਾਰਿਆਂ ਨੂੰ ਜੀ ਆਇਆਂ ਜੀ, ਬਹੁਤ ਬਹੁਤ ਸਾਰਿਆਂ ਨੂੰ ਜੀ ਆਇਆਂ। ਜਿਉਂਦੇ ਰਹੇ, 35ਵਾਂ ਸਾਲ ਚੜ੍ਹ ਗਿਆ, ਫਿਰ 36ਵਾਂ ਸ਼ਾਇਦ, ਹੁਣ ਮਾਲਕ ਨੂੰ ਪਤਾ, ਪਤਾ ਨਹੀਂ ਉਹਦੇ ਉਹਦੇ ਰੰਗਾਂ ਦਾ। ਜਿਉਂਦੇ ਰਹੇ ਫਿਰ ਇਸੇ ਤਰ੍ਹਾਂ ਮਿਲਦੇ ਰਹਾਂਗੇ, ਤੇ ਬਾਕੀ ਸਤਿਗੁਰੂ ਇਸੇ ਤਰ੍ਹਾਂ ਕਿਰਪਾ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਬਸ ਡਟੇ ਰਹੀਏ, ਲੱਗੇ ਰਹੀਏ, ਚੜ੍ਹਦੀ ਕਲਾ ਸਤਿਗੁਰੂ ਸਾਰਿਆਂ ਨੂੰ ਬਖਸ਼ਣ। ਤੁਹਾਡਾ ਸਾਰਿਆਂ ਦਾ ਨਾਲ ਤੁਰਨ ਤੇ, ਅਰਦਾਸਾਂ ਕਰਨ ਤੇ ਸਭ ਦਾ ਹੀ ਧੰਨਵਾਦ ਹੈ। ਸਾਰਿਆਂ ਦਾ ਤਹਿ ਦਿਲੋਂ ਮੈਂ ਧੰਨਵਾਦੀ ਹਾਂ। ਸਾਡੇ ਲਈ ਤੁਸੀਂ ਸਾਰੇ ਅਰਦਾਸਾਂ ਕਰਦੇ ਹੋ, ਬਹੁਤ ਪਿਆਰ ਕਰਦੇ ਹੋ, ਬਹੁਤ 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 ਧੰਨਵਾਦ। ਰਾਮਕਲੀ ਮੁਹੱਲਾ ਤੀਜਾ, ਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਾਗਰ ਤਨ ਪਰਵਾਦ ਭਰੀਆਂ ਸ਼ਬਦ ਗਾ ਹੁਣ ਆਈਆਂ, ਹੈ ਨਾਨਕ ਅਨੰਦ ਹੋਆ, ਸਤਿਗੁਰੂ ਮੈਂ ਪਾਇਆ, ਮਨ ਮੇਰੇ ਤੂੰ ਸਭ ਵਿਸਾਰਿਆ,
ਅੰਗੀਕਾਰੋ ਤਨੇ ਤੇਰਾ ਹਰ ਸਭ ਸਵਾਰਿਆ,
ਸਭਨਾ ਗੱਲਾਂ ਸਮਰੱਥ ਸਵੰਗ, ਸੋ ਕਿਉਂ ਮਨ ਹੋ ਵਸਾਰੇ,
ਕਹਿ ਰਹਿ ਮਨ ਮੇਰੇ ਸਭਨੋ ਮਰਾਰੇ,
ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ,
ਕਰਤਾ ਤੇਰਾ ਸਭ ਕੁਛ ਹੈ, ਜਿਸਨੇ ਹੈ ਸੋ ਪਾਵੇ,
ਸਿਫ ਸੁਸਲਾਹ ਤੇ ਨਾਮ ਮਨ ਵਸਾਵੇ,
ਨਾਮ ਜਿਤ ਕੈ ਮਨ ਵਸਿਆ, ਮਨ ਸ਼ਬਦ ਕਰੇ,
ਹੈ ਨਾਨਕ ਸੱਚੇ ਸਾ ਕਿਆ ਨਹੀਂ ਕਰ ਤੇਰੇ ਸਾਚਾ,
ਨਾਮ ਰਾਜਾ ਕਾਰੋ
ਸੁਖ ਮਨ ਆਏ ਵਸਿਆ, ਨਿਰਿਖਾ ਸਭ ਭਜਾਈਆਂ, ਹੈ ਨਾਨਕ ਸੁਣੋ ਸੰਤ ਸ਼ਬਦ ਕਰੋ ਪਿਆਰੋ ਸਾਜਿਆ, ਕਰ ਸੁਭਾਵੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ, ਤੁਰ ਧਰਮ ਪਾਇਆ ਤੁਸੇ ਰੋਸੇ ਨਾਮ ਹਰ ਕਹਿਲਾ,
ਹਰਿਆਨ ਹਦਵਾ
ਸੁਣੋ ਗੱਠ ਭਾਗੀ ਹੋ, ਸਗਲ ਮਨੋਰਥ ਪੂਰੇ,
ਪਾਰ ਮਹਨ ਸੂਰੇ,
ਸੱਤਾ ਸੁਣੀ ਸੱਚੀ
ਸੰਤ ਸਾਜਨ ਪਏ
ਸਜ ਕੇ, ਸੁਣਤੇ ਪੁਨੀਤ ਕਹਤੇ ਪਵਿੱਤ ਸਤ ਤੁਰ ਰਹਿਆ, ਪਰ
ਪੂਰੇ
ਗੁਰੂ ਪਾਣੀ ਪਿਤਾ ਮਾਤਾ ਧਰਤ
ਮਹਾਤਿਆਂ
ਬੁਰਿਆਈਆਂ ਬਾਜੇ ਧਰਮ ਬਬੂ, ਨਾਮ ਆਇਆ ਸਖਤ
ਕਾਤੀ ਛੁੱਟੀ, ਨਾਮ
ਆਇਆ ਸਖਤ
ਸਤਕਾਲੀ
ਸ਼ੁਕੀਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।